हम निर्गुण तू दाता, हम मूरख तुम चतुर सियाने, तू सर्व कला का ज्ञाता। मादो हम ऐसे तू ऐसा, हम पापी तुम पाप खंडन, नीको ठाकुर देशा। मादो हम ऐसे तू ऐसा, हम पापी तुम पाप खंडन, नीको ठाकुर देशा। दंडौत बंदन अनेक बार, सर्व कला समरथ, डोलन ते राखो हो प्रभु, नानक दे कर हाथ, डोलन ते राखो हो प्रभु, नानक दे कर हाथ। सतनाम धन वाखे गुरु साहिब जियो, चरणार बिंद मन बिदे अंग, सिद्ध अंग सर्ब कुशलन है, चरणार बिंद मन बिदे अंग, सिद्ध अंग सर्ब कुशलन है। गाथा गावंत नानक, भव्यंग परा पूर्वण है, गाथा गावंत नानक, भव्यंग परा पूर्वण है। वाह गुरु जी का खालसा, वाह गुरु जी की फतह। परम सम्मान योग जुगो हो जुग अटल, साहिब श्री गुरु ग्रंथ साहिब सचे पातशाह जी दी पावन पवित्र हजूरी अंदर हफ्तावारी जो विशेष गुरमत दीवान सजाए जांदे ने, इस गुरमत दीवान दी आप जी हाजरी भर रहे हो। इलाही गुरबाणी दे कीर्तन और विचार आप जी श्रवण कर रहे से। पिछले कुछ दिनों तो सतगुरु गुरु अर्जन देव जी महाराज ਉਹਨਾਂ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੀ ਹੋਈ ਜੋ ਗਾਥਾ ਬਾਣੀ ਹੈ, ਇਸ ਦੀ ਵਿਚਾਰ ਆਰੰਭ ਕੀਤੀ ਗਈ ਸੀ। ਔਰ ਇਸ ਬਾਣੀ ਦੀ ਆਰੰਭਤਾ ਸੈਨ ਹੋਜ਼ੇ ਗੁਰੂ ਘਰ ਤੋਂ ਕੀਤੀ। ਲੜੀਵਾਰ ਵਿਚਾਰ ਕਰਦਿਆਂ ਅੱਜ ਆਪਾਂ ਇਸ ਅੰਮ੍ਰਿਤ ਬਾਣੀ ਦੇ 18ਵੇਂ ਪਦੇ ਦਾ ਪਾਠ ਸਰਵਣ ਕੀਤਾ ਹੈ, ਜੋ ਪਦਾ ਵਿਚਾਰ ਅਧੀਨ ਹੈ। ਇਸ ਸਬੰਧੀ ਆਪ ਜੀ ਨਾਲ ਕਾਫੀ ਵਾਰ ਵਿਚਾਰ ਕੀਤੀ, ਗਾਥਾ ਲਫ਼ਜ਼ ਦੇ ਸਬੰਧ ਵਿੱਚ ਵੀ। ਆਓ ਫਿਰ ਵੀ ਅੱਜ ਇੱਥੇ ਇਸ ਵਰੇ ਦੀ ਫੇਰੀ ਦੇ ਦੀਵਾਨ ਦੀ ਸੰਪੰਨਤਾ ਹੈ, ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ ਜਾਂ ਦੂਰ ਦੁਰਾਡੇ ਦੇਸ਼ ਵਿਦੇਸ਼ ਵਿੱਚ ਆਪ ਨਿਤਾ ਪ੍ਰਤੀ ਜੋ ਇਸ ਵਿਚਾਰ ਦੀ ਲੜੀ ਨਾਲ ਜੁੜੇ ਹੋ, ਬਖਸ਼ੋ ਆਸੀਸ। ਪਿਆਰ ਅਦਬ ਨਾਲ ਕੋਈ ਵੀ ਰਸਨਾ ਵਿਰਵੀ ਵਾਂਝੀ ਨਾ ਰਹੇ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼। ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਬਹੁਤ ਜ਼ਿਆਦਾ ਹਿੱਸਾ ਰਾਗਬੱਧ ਹੈ। ਉੱਥੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਬਹੁਤ ਬਾਣੀ ਐਸੀ ਹੈ ਜਿਸ ਉੱਪਰ ਰਾਗ ਦੀ ਕੋਈ ਬੰਦਿਸ਼ ਨਹੀਂ। ਜਿਵੇਂ ਉਦਾਹਰਣ ਦੇ ਤੌਰ ਤੇ ਅਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹਨੇ ਹਾਂ, ਹਾਲਾਂਕਿ ਕੁਝ ਸ਼ਬਦਾਵਲੀ ਅਸੀਂ ਸਤਿਕਾਰ ਵਜੋਂ ਆਪਣੇ ਕੋਲੋਂ ਦਿੱਤੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਉਹਦਾ ਜ਼ਿਕਰ ਨਹੀਂ। ਜਪ ਬਾਣੀ ਹੈ, ਜੀ ਸਾਹਿਬ ਸਿੱਖ ਆਪਣੇ ਕੋਲੋਂ ਸਤਿਕਾਰ ਲਈ ਵਰਤਦਾ ਹੈ। ਸੁਖਮਨੀ ਸਾਹਿਬ ਅਸੀਂ ਸ਼ਬਦ ਵਰਤਨੇ ਆ, ਸਰਲੇਖ ਗੌੜੀ ਸੁਖਮਨੀ ਮਹੱਲਾ ਪੰਜਵਾਂ ਹੈ, ਪਰ ਸਾਹਿਬ ਤੇ ਜੀ ਸ਼ਬਦ ਅਸੀਂ ਸਤਿਕਾਰ ਲਈ ਵਰਤਨੇ ਹਾਂ। ਬੇਨਤੀ ਕਰਾਂ, ਜਪਜੀ ਸਾਹਿਬ ਦੀ ਬਾਣੀ ਤੋਂ ਆਰੰਭਤਾ ਹੈ, ਭਾਵਾਂ ਕਿ ਆਪ ਜੀ ਦੇ ਸਨਮੁਖ ਬਹੁਤ ਸਮਾਂ ਪਹਿਲਾਂ ਇੱਕ ਅਰਜ਼ ਕੀਤੀ ਸੀ ਕਿ ਪੁਰਾਤਨ ਸਵਰੂਪ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਖਸਤ ਲਿਖਤ ਮਿਲਦੇ ਨੇ, ਉਹਨਾਂ ਵਿੱਚ ਇਸ ਬਾਣੀ ਦਾ ਜੋ ਤਤਕਰੇ ਵਿੱਚ ਨਾਮ ਹੈ ਉਹ ਜਪ ਨਿਸ਼ਾਨ ਹੈ। ਨਿਸ਼ਾਨ ਦਾ ਅਰਥ ਰਾਹਦਾਰੀ, ਨਿਸ਼ਾਨ ਦਾ ਅਰਥ ਝੰਡਾ, ਨਿਸ਼ਾਨ ਦਾ ਅਰਥ ਨਗਾਰਾ, ਨਿਸ਼ਾਨ ਦਾ ਅਰਥ ਚਿੰਨ੍ਹ, ਨਿਸ਼ਾਨ ਦਾ ਅਰਥ ਹੈ ਕਿ ਹਸਤ ਦਸਤਖਤ ਕਰਨੇ। ਪਰ ਸੂਝਵਾਨ ਵਿਦਵਾਨਾਂ ਨੇ ਨਿਸ਼ਾਨ ਦਾ ਅਰਥ ਰਾਹਦਾਰੀ ਕਾਫੀ ਕੀਤਾ ਹੈ। ਉਸ ਤੋਂ ਬਾਅਦ ਅਸੀਂ ਬਾਣੀ ਪੜ੍ਹਨੇ ਹਾਂ, ਸੋਦਰ ਦੇ ਸ਼ਬਦ ਪੜੇ ਜਾਂਦੇ ਆ। ਸਿਰਫ ਬੇਨਤੀ ਕਰ ਲਈ, ਜੋ ਆਪਾਂ ਬਾਣੀ ਚ ਵੇਖਣੇ ਉਸ ਵਿੱਚ ਪਹਿਲਾਂ ਸ਼ਬਦ ਸੋਦਰ ਦੇ ਸਰਲੇਖ ਥੱਲੇ ਨੇ ਤੇ ਉਸ ਤੋਂ ਬਾਅਦ ਜਿਹੜੇ ਸ਼ਬਦ ਨੇ ਉਹ ਸੋ ਪੁਰਖ ਦੇ ਸਰਲੇਖ ਥੱਲੇ ਨੇ। ਸੋਦਰ ਦੇ ਸਰਲੇਖ ਥੱਲੇ 5 ਸ਼ਬਦ ਨੇ ਤੇ ਸੋ ਪੁਰਖ ਦੇ ਸਰਲੇਖ ਥੱਲੇ 4 ਸ਼ਬਦ ਨੇ। ਆਪਾਂ ਮਨ ਚਾਹੇਗਾ ਸੋਦਰ ਦਾ ਤਾਂ ਇੱਕੋ ਸ਼ਬਦ ਕਿ ਸੋਦਰ ਤੇਰਾ ਕਿਹਾ ਸੋ ਘਰ ਕਿਹਾ, ਉਹ ਸਰਲੇਖ ਹੈ ਪਰ ਉਹਦੇ ਥੱਲੇ ਸ਼ਬਦ ਸੁਣ ਵੱਡਾ ਆਖ ਹੈ ਸਭ ਕੋਏ, ਆਖਾਂ ਜੀਵਾਂ ਵਿਸਰੈ ਮਰ ਜਾਉ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਕਾਹੇ ਰੇ ਮਨ ਚਿੱਤ ਵੈ ਉਦਮੇ, ਪੰਜ ਸ਼ਬਦ ਸੋ ਦਰ ਦੇ ਸਰਲੇਖ ਥੱਲੇ ਨੇ। ਉਸ ਤੋਂ ਬਾਅਦ ਸੋ ਪੁਰਖ, ਉਸ ਦੇ ਥੱਲੇ ਚਾਰ ਸ਼ਬਦ ਨੇ, ਇੱਕ ਸੋ ਪੁਰਖ, ਇੱਕ ਤੂੰ ਕਰਤਾ ਸਚਿਆਰ ਮਹਿਡਾ ਸਾਈ, ਤਿਤ ਸਰਵਰੜੈ ਭਈਲੇ ਨਿਵਾਸਾ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ। ਇਹ ਚਾਰੇ ਸ਼ਬਦ ਸੋ ਪੁਰਖ ਦੇ ਅਕੈਡਿੰਗ ਥੱਲੇ ਨੇ। ਉਸ ਤੋਂ ਬਾਅਦ ਸੋਹਿਲਾ ਸਾਹਿਬ ਦੀ ਬਾਣੀ ਹੈ, ਪੰਜ ਸ਼ਬਦ ਨੇ। ਭਾਵਾਂ ਕਿ ਅਸੀਂ ਇਹ ਸ਼ਬਦ ਸਾਰੇ ਕਹਿ ਦਿੰਦੇ ਹਾਂ ਕਥਾ ਕਰਨ ਲੱਗਿਆਂ ਕਿ ਗੁਰੂ ਗ੍ਰੰਥ ਸਾਹਿਬ ਵਿਚ ਰਾਗਬੱਧ ਬਾਣੀ ਸ੍ਰੀ ਰਾਗ ਤੋਂ ਸ਼ੁਰੂ ਹੁੰਦੀ ਹੈ, ਕੋਈ ਸ਼ੱਕ ਨਹੀਂ। ਤਤਕਰੇ ਦਾ ਪਹਿਲਾ ਰਾਗ ਸ੍ਰੀ ਰਾਗ ਹੀ ਹੈ, ਪਰ ਜੇ ਬਰੀਕੀ ਨਾਲ ਦੇਖੋ ਤੇ ਜਦੋਂ ਅਸੀਂ ਸੋ ਦਰ ਸ਼ਬਦ ਸ਼ੁਰੂ ਕਰਨੇ ਆ, ਰਾਗ ਉਥੇ ਹੀ ਲਾਗੂ ਹੋ ਜਾਂਦਾ ਹੈ। ਸੋ ਦਰ ਰਾਗ ਆਸਾ ਮਹੱਲਾ ਪਹਿਲਾ, ਉਥੇ ਰਾਗ ਹੈ, ਅੱਗੇ ਆਸਾ, ਫਿਰ ਅੱਗੇ ਗੁਜਰੀ। ਅਸੀਂ ਪੜ੍ਹਿਆ ਸ੍ਰੀ ਰਾਗ ਅਸੀਂ ਪੜ੍ਹਨੇ ਖਾਂ, ਹਾਲਾਂਕਿ ਬੇਨਤੀ ਇੱਕ ਵਾਰ ਕੀਤੀ ਸੀ, ਉਪ ਰਾਗ ਬਹੁਤ ਨੇ, ਵਿਸ਼ਾ ਨਹੀਂ ਦੱਸਦਾ ਏ, ਪਰ ਅੱਜ ਐਤਵਾਰ ਹੋਣ ਕਰਕੇ ਮੈਂ ਬੇਨਤੀ ਕਰਨੀ ਜ਼ਰੂਰ ਚਾਹਾਂਗਾ ਕਿ ਘੱਟੋ ਘੱਟ ਹਰ ਸਿੱਖ ਨੂੰ ਇੰਨੀ ਕੁ ਸਮਝ ਹੋਣੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਦਾ ਸਟਰਕਚਰ ਕੀ ਹੈ, ਕੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਢਾਂਚਾ, ਕੀ ਹੈ ਗੁਰੂ ਗ੍ਰੰਥ ਸਾਹਿਬ ਵਿਚ ਬਖਸ਼ਿਸ਼। ਚਲੋ ਇੱਕ ਇੱਕ ਭਾਸ਼ਾ ਦੀ ਗਹਿਰਾਈ ਵੀ ਜਾਣਨਾ, ਮੈਂ ਪਿਛਲੇ ਦਿਨ ਵੀ ਕਿਹਾ ਅਨੇਕਾਂ ਭਾਸ਼ਾਵਾਂ ਨੇ, ਪਰ ਸਾਡਾ ਉਚਾਰਨ ਉਹੀ ਹੈ ਜੋ ਅਸੀਂ ਆਮ ਬੋਲੀ ਚ ਆਮ ਬੋਲ ਚਾਲ ਵਿਚ ਵਰਤਨੇ ਖਾਂ। ਹਾਲਾਂਕਿ ਫਾਰਸੀ ਦੇ ਸ਼ਬਦਾਂ ਵਿਚ ਵੀ ਸਾਡਾ ਬੋਲਣ ਦਾ ਢੰਗ ਤਕਰੀਬਨ ਪੰਜਾਬੀ ਝਲਕਦੀ ਹੈ, ਸੰਸਕ੍ਰਿਤ ਵਿਚ ਪੰਜਾਬੀ ਹੀ ਸਾਡੀ ਝਲਕਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਮਹਾਰਾਜ ਜੀ ਨੇ ਇਕ ਹੋਰ ਕਿਰਪਾ ਕੀਤੀ, ਜਿੱਥੇ ਰਾਗ ਲਏ ਸਮੇਂ ਦੇ, ਉਹਨਾਂ ਦਾ ਸਮਾਂ ਵੀ ਨਿਰਧਾਰਿਤ ਹੈ, ਇਹਨੂੰ ਕਿਸ ਰਾਗ ਵਿਚ ਗਾਉਣਾ, ਇਹ ਕਿਸ ਸਮੇਂ ਗਾਉਣਾ ਹੈ। ਉਥੇ ਰਾਗ ਦੇ ਨਾਲ ਨਾਲ ਗੁਰੂ ਸਾਹਿਬ ਦੀ ਬਾਣੀ ਦਾ ਬਹੁਤ ਹਿੱਸਾ ਜਿਹੜਾ ਉਹ ਥਿੱਤ ਵਾਰਕ ਹੈ। ਥਿੱਤ ਵਾਰਕ ਦਾ ਅਰਥ ਟਾਈਮ ਦੇ ਸਿਰਲੇਖ ਥੱਲੇ, ਵਕਤ ਦੇ ਸਿਰਲੇਖ ਥੱਲੇ, ਸਮੇਂ ਦੇ ਸਿਰਲੇਖ ਥੱਲੇ, ਜਿਸ ਵਿਚ ਚਲੋ ਹੁਣ ਸਮੇਂ ਦੀ ਸਭ ਤੋਂ ਛੋਟੀ ਇਕਾਈ ਅਸੀਂ ਜਦੋਂ ਘੜੀਆਂ ਦੇਖਾਂਗੇ ਸਕਿੰਟ ਦੀ ਗੱਲ ਕਰਾਂਗੇ, ਪਰ ਗੁਰੂ ਗ੍ਰੰਥ ਸਾਹਿਬ ਜਦੋਂ ਸਮੇਂ ਦੀ ਵੰਡ ਕਰਦੇ ਨੇ, ਪੁਰਾਤਨਤਾ ਦਾ ਉਹੀ ਸ਼ਬਦ ਰਹਿਣਾ, ਸਮੇਂ ਦੀ ਸਭ ਤੋਂ ਛੋਟੀ ਇਕਾਈ ਮਨੁੱਖ ਦਾ ਅੱਖ ਦਾ ਇੱਕ ਵਾਰੀ ਝਮਕਣਾ, ਜਿਹਨੂੰ ਨਿਮਕ ਕਹਿੰਦੇ ਹਾਂ, ਜਿਹਨੂੰ ਅੱਖ ਦਾ ਇੱਕ ਫੋਰ ਕਿਹਾ ਜਾਂਦਾ ਹੈ। ਖੈਰ ਉਸ ਵਿਚ ਸਤਿਗੁਰੂ ਜਦੋਂ ਸਮੇਂ ਦੀ ਵੰਡ ਕਰਦੇ ਆ, ਉਸ ਵਿਚ ਹਜ਼ੂਰ ਨੇ ਕਿਹਾ ਵਿਸਵੇ ਚੱਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਂ ਹੋਵਾ, ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕਿਤੇ ਵਿਸ। ਇਹ ਸਾਰੇ ਸਮੇਂ ਨਾਲ ਜੁੜੇ ਸ਼ਬਦ ਨੇ। ਭਾਵਾਂ ਦਾਸ ਨੇ ਇਕ ਵਾਰ ਅਰਜ਼ ਵੀ ਕੀਤੀ ਸੀ, ਇਹਦੀ ਵੰਡ ਪੁਰਾਤਨ ਬਜ਼ੁਰਗਾਂ ਨੇ ਉਹ ਕੀਤੀ ਕਿ ਅੱਖ ਦਾ 15 ਵਾਰੀ ਝੁਮਕਿਆ ਜਾਣਾ ਕੁਦਰਤੀ, ਅੱਖ ਦੇ 15 ਫੋਰ ਇੱਕ ਵਿਸਾ ਬਣਦਾ, 15 ਵਿਸਿਆਂ ਦਾ ਇੱਕ ਚਸਾ ਬਣਦਾ, 30 ਚਸੇ ਹੋਣ ਤੇ ਇੱਕ ਪਲ ਬਣਦਾ, 60 ਪਲਾਂ ਦੀ ਇੱਕ ਘੜੀ ਬਣਦੀ ਏ, 7.5 ਘੜੀਆਂ ਦਾ ਇੱਕ ਪਹਿਰ ਬਣਦਾ, 8 ਪਹਿਰਾਂ ਦਾ ਦਿਨ ਤੇ ਰਾਤ ਬਣਦਾ, 7 ਵਾਰ ਬਣਦੇ ਨੇ, 12 ਮਹੀਨੇ ਨੇ। ਬਸ ਇਉਂ ਸਮੇਂ ਦੀ ਚਾਲ ਚੱਲਦੀ ਚੱਲਦੀ ਵਿਰਾਟਤਾ ਵੱਲ ਜਾਂਦੀ ਹੈ। ਇੱਕ ਹੋਰ, 12 ਮਹੀਨੇ ਨੇ, ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ, ਸਭ ਤੋਂ ਛੋਟਾ ਸਮੇਂ ਦੀ ਇਕਾਈ ਜਿਹੜੀ ਗੁਰੂ ਗ੍ਰੰਥ ਸਾਹਿਬ ਵਿਚ ਆਈ ਉਹ ਪਹਿਰ ਆਈ। ਗੁਰੂ ਸਾਹਿਬ ਨੇ ਪਹਿਰ ਦੇ ਸਿਰਲੇਖ ਥੱਲੇ ਬਾਣੀ ਦਰਜ ਕੀਤੀ ਹੈ ਜੀ, ਦਿਨ ਤੇ ਰਾਤ 8 ਪਹਿਰ ਨੇ, ਦਿਨ ਤੇ ਰਹਿਣ ਦੇ ਸਿਰਲੇਖ ਥੱਲੇ ਬਾਣੀ ਹੈ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ 7 ਵਾਰਾਂ ਦੇ ਸਿਰਲੇਖ ਥੱਲੇ ਬਾਣੀ ਹੈ, ਤੇ ਸ਼ਾਇਦ ਇੱਕ ਵਾਰ ਅਰਜ਼ ਕੀਤੀ ਸੀ ਮਹਾਰਾਜ ਜੀ ਨੇ, ਸ਼ਬਦ ਉਹ ਪੁਰਾਤਨ ਪ੍ਰਚਲਿਤ ਵਰਤੇ ਆ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਦੀ ਰਚਨਾ ਵਾਰ ਦੀ ਪੌੜੀ ਭਾਈ ਸਾਹਿਬ ਸੁਣਾ ਕੇ ਗਏ, ਉਹਨਾਂ ਦੇ ਕਵਿਤ ਵਿਚ ਹੈ ਕਿ 7 ਵਾਰ ਜਿਹੜੇ ਨੇ ਉਸ ਵਕਤ ਦੇ ਉਸ ਸਮੇਂ ਜਿਹੜੇ ਪ੍ਰਚਲਿਤ ਸ਼ਬਦ ਸਨ ਉਹ ਹੀ ਲਏ, ਹਾਲਾਂਕਿ ਇਹਨਾਂ 7 ਵਾਰਾਂ ਦੇ ਵਿਚ ਕੋਈ ਵਾਰ ਵੀ ਪਰਮਾਤਮਾ ਦਾ ਲਖਾਇਕ ਨਹੀਂ। 7 ਵਾਰਾਂ ਚ ਕੋਈ ਵਾਰ, ਅਸੀਂ ਵਾਰ ਸ਼ੁਰੂ ਕਰਨੇ ਆ ਸੋਮਵਾਰ ਤੋਂ, ਪਰ ਗੁਰੂ ਗ੍ਰੰਥ ਸਾਹਿਬ ਸ਼ੁਰੂ ਕਰਦੇ ਆ ਐਤਵਾਰ ਤੋਂ। ਅਸੀਂ ਕਹਿੰਦੇ ਨਾ ਵੀ ਹਫ਼ਤਾ ਸ਼ੁਰੂ ਹੋਣਾ, ਸੱਚ ਏਵੇ ਗੁਰੂ ਗ੍ਰੰਥ ਸਾਹਿਬ ਵਿਚ ਸਮੇਂ ਦੀ ਵੰਡ ਅਨੁਸਾਰ ਐਤਵਾਰ ਹਫ਼ਤੇ ਦਾ ਪਹਿਲਾ ਦਿਨ ਹੁੰਦਾ ਹੈ, ਸੋਮਵਾਰ ਦੂਜਾ ਹੈ। ਹੁਣ 7 ਵਾਰਾਂ ਚ ਕੋਈ ਪਰਮਾਤਮਾ ਦੇ ਨਾਂ ਤੇ ਨਹੀਂ, ਭਾਈ ਸਾਹਿਬ ਨੇ ਸ਼ਬਦ ਵਰਤਿਆ ਆਦਿਤ ਔ ਸੋਮ ਭੂਮ ਬੁੱਧ ਹੋ ਬਰਾਸਪਤ ਸ਼ੁਕਰ ਸ਼ਨਿਚਰ ਸਾਤੋ ਬਾਰ ਬਾਟ ਦੀਨੇ ਖੈ ਥਿਤ ਪਸ ਮਾਸ ਰੁੱਤ ਲੋਗਨ ਮੈਂ ਲੋਗਾ ਚਾਰ ਏਕ ਏਕ ਅੰਕਾਰ ਕੋ ਨਾ ਕੋ ਦਿਨ ਦਿਨੋ ਖੈ ਐਤਵਾਰ ਸੂਰਜ ਦਾ ਵਾਰ ਖੈ ਸੋਮਵਾਰ ਚੰਦਰਮਾ ਦਾ ਵਾਰ ਖੈ ਇਹ ਸਾਰੇ ਵਾਰ ਪਰ ਗੁਰੂ ਸਾਹਿਬ ਨੇ ਜਦੋਂ ਇਹਨਾਂ ਵਿਆਰਾਂ ਦੀ ਵਿਆਖਿਆ ਕੀਤੀ ਉਹਨਾਂ ਨੇ ਨਾਵਾਂ ਤੋਂ ਹਟ ਕੇ ਵਿਆਖਿਆ ਬੜੀ ਨਿਰਾਲੀ ਕਰ ਦਿੱਤੀ ਐਤਵਾਰ ਚਲੋ ਇੱਥੇ ਅਸੀਂ ਛੁੱਟੀ ਕਹਿ ਰਹੇ ਹਾਂ ਅਰਬ ਵਿੱਚ ਜੁਮੇ ਵਾਲਾ ਦਿਨ ਛੁੱਟੀ ਹੁੰਦਾ ਆਪਣੀ ਆਪਣੀਆਂ ਮਾਨਤਾਵਾਂ ਨਾਲ ਜੁੜੇ ਦਿਨ ਨੇ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਐਤਵਾਰ ਨੂੰ ਛੁੱਟੀ ਦੀ ਥਾਂ ਤੇ ਸ਼ੁਰੂਆਤ ਮੰਨਿਆ ਆਦਿਤ ਕਰੇ ਭਗਤ ਆਰੰਭ ਕਾਇਆ ਮੰਦਰ ਮੰਤਾ ਥੰਮ ਐਤਵਾਰ ਛੁੱਟੀ ਨਹੀਂ ਇਹਦੀ ਤੇਰੀ ਸ਼ੁਰੂਆਤ ਹੈ ਖੈਰ ਮੇਰਾ ਪ੍ਰਕਰਨ ਇਹ ਨਹੀਂ ਸਤਿਗੁਰੂ ਨੇ ਥਿੱਤ ਵਾਰਕ ਸਰਲੇਖ ਥੱਲੇ 15 ਥਿੱਤਾਂ 12 ਮਹੀਨੇ 6 ਰੁੱਤਾਂ ਆ ਜਿਹੜੀ ਉਸ ਤੋਂ ਬਾਅਦ ਕੁਛ ਬਾਣੀ ਐਸੀ ਹੈ ਕਿ ਜਿਹੜੀ ਕਾਵਕ ਜ਼ਰੂਰ ਏ ਪਰ ਰਾਗ ਬੱਧ ਨਹੀਂ ਇੱਥੇ ਕਾਵਕ ਸ਼ਬਦ ਦੇ ਅਰਥ ਦੁਨੀਆਂ ਦੀ ਕਵਿਤਾ ਨਾਲ ਪਲੀਜ਼ ਨਾ ਕਰਿਓ ਕਿਉਂਕਿ ਸ਼ਬਦਾਵਲੀ ਮੈਨੂੰ ਵਰਤਣੀ ਪੈਣੀ ਹੈ ਜਿਹੜੀ ਅਸੀਂ ਵਰਤਨੇ ਪਰ ਇਹ ਕਵਿਤਾ ਸ਼ਬਦ ਇਸ ਕਵਿਤਾ ਸ਼ਬਦ ਨੂੰ ਦਿਮਾਗ ਵਿੱਚੋਂ ਉਪਜੇ ਹੋਏ ਖਿਆਲਾਂ ਨਾਲ ਕਦੀ ਵੀ ਤੁਲਨਾ ਨਹੀਂ ਦੇਣੀ ਸੱਚ ਇਹ ਕਿ ਦੁਨਿਆਵੀ ਕਵੀ ਕੋਈ ਕਵੀ ਵੀਰ ਮਹਿਸੂਸ ਵੀ ਨਾ ਕਰੇ ਉਹ ਭੌਤਿਕ ਸੰਸਾਰ ਵਿੱਚ ਵਿਚਰਦਾ ਕਈ ਵਾਰੀ ਪਰਾ ਭੌਤਿਕ ਦੀ ਗੱਲ ਕਰਦਾ ਇਉਂ ਸ਼ਬਦ ਵਰਤਾਂ ਕਿ ਦ੍ਰਿਸ਼ਟ ਮਾਨ ਵਿੱਚ ਵਰਤਦਾ ਅਦ੍ਰਿਸ਼ਟ ਦੇ ਖਿਆਲ ਪੇਸ਼ ਕਰਦਾ ਪਰ ਬਾਣੀ ਦਾ ਜਿਹੜਾ ਉਚਾਰਨ ਕਰਤਾ ਉਹ ਦ੍ਰਿਸ਼ਟ ਮਾਨ ਵਿੱਚ ਰਹਿੰਦਾ ਹੋਇਆ ਅਦ੍ਰਿਸ਼ਟ ਦੇ ਅਨੁਭਵ ਨੂੰ ਜਾਣਦਾ ਹੈ ਉਹਨਾਂ ਕੋਲ ਉਹ ਅਨੁਭਵ ਹੈ ਮਹਾਰਾਜ ਨੇ ਸ਼ਬਦ ਗੀਤ ਵਰਤਿਆ ਤਾਂ ਮੈਂ ਸ਼ਬਦ ਵਰਤਿਆ ਕਾਵਕ ਜਿੰਨੀ ਬਾਣੀ ਹੈ ਉਹ ਸਾਰੀ ਦੀ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਾਵਕ ਰੂਪ ਵਿੱਚ ਹੈ ਤੇ ਇਹੀ ਕਾਰਨ ਆ ਕਿਤੇ ਕਿਤੇ ਵਾਰਤਕ ਸ਼ਬਦ ਨੇ ਜੀ ਉਹ ਗਾਉਣ ਵਿੱਚ ਨਹੀਂ ਆਉਂਦੇ ਆ ਸਵੇਰੇ ਗੁਰੂ ਕਿਸੇ ਕੀਰਤਨ ਕਰਦੇ ਆ ਸਾ ਕੀ ਵਾਰ ਦਾ ਉਹਦੀ ਸ਼ੁਰੂਆਤ ਵਾਰਤਕ ਹੁੰਦੀ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕਲੀਕੇ ਪਰ ਕਦੀ ਕਿਸੇ ਗਾਏ ਤੇ ਨਹੀਂ ਨਾ ਕਿਸੇ ਬੰਦਿਸ਼ ਤੇ ਚ ਨਹੀਂ ਆਏ ਸਿਰਫ ਸਿੱਧੇ ਜਿਹੇ ਸ਼ਬਦ ਵਰਤਨੇ ਸੁਖਮਨੀ ਸਾਹਿਬ ਤੋਂ ਪਹਿਲਾਂ ਇੱਕ ਵਾਰਤਕ ਸ਼ਬਦ ਆਉਂਦਾ ਜੀ ਇਹ ਸ਼ਲੋਕ ਆਦਿ ਅੰਤ ਪੜਨਾ ਵਾਰਤਕ ਸ਼ਬਦ ਕਹਿਣ ਕੁਛ ਪਰ ਇਸ਼ਾਰੇ ਨੇ ਸ਼ੁੱਧ ਕੀਚੈ ਸ਼ੁੱਧ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਉਹਨਾਂ ਨੇ ਕੁਛ ਬਾਣੀ ਜਿਹੜੀ ਐਸੀ ਹੈ ਉਹਦੇ ਤੇ ਰਾਗ ਦੀ ਕੋਈ ਬੰਦਿਸ਼ ਨਹੀਂ ਜਿਸ ਵਿੱਚ ਜਪਜੀ ਸਾਹਿਬ ਹੈ ਸ਼ਲੋਕ ਸਹਿਸਕ੍ਰਿਤੀ ਹੈ ਇਸ ਤੋਂ ਬਾਅਦ ਸਾਰੀ ਬਾਣੀ ਜਿਹੜੀ ਅੱਗੇ ਆਏਗੀ ਸ਼ਲੋਕ ਸਹਿਸਕ੍ਰਿਤੀ ਤੋਂ ਬਾਅਦ ਉਸ ਉੱਪਰ ਰਾਗ ਦੀ ਕੋਈ ਬੰਦਿਸ਼ ਨਹੀਂ ਹਾਲਾਂਕਿ ਕੁਝ ਸ਼ਲੋਕ ਐਸੇ ਨੇ ਸ਼ਲੋਕ ਸਹਿਸਕ੍ਰਿਤੀ ਵਿੱਚ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਦੇਵ ਦੇ ਜਿਹੜੇ ਰਾਗ ਆਸਾ ਵਿੱਚ ਆਸਾ ਕੀ ਵਾਰ ਨਾਲ ਗਾਏ ਗਏ ਆ ਹਜ਼ੂਰ ਨੇ ਇੱਕ ਬਖਸ਼ਿਸ਼ ਕੀਤੀ ਉਹਨਾਂ ਗਾਉਣ ਦਾ ਬੜਾ ਕਿਹਾ ਗੀਤ ਸ਼ਬਦ ਵਰਤਿਆ ਜੀ ਮਹਾਰਾਜ ਨੇ ਪਰ ਥੋੜਾ ਜਿਹਾ ਵੇਰਵਾ ਦੇ ਦਿੱਤਾ ਜਿਸ ਗੀਤ ਵਿੱਚ ਵਾਸ਼ਨਾ ਹੈ ਲਫ਼ਜ਼ ਤਾਂ ਮੈਂ ਪਿਛਲੇ ਵਾਰ ਵੀ ਕਿਹਾ ਜੀ 35 ਨੇ 35 ਅੱਖਰ ਹੀ ਨਾ ਚਲੋ ਅਸੀਂ ਕਈ ਸ਼ਬਦਾਂ ਨੂੰ ਹੁਣ ਜਿਵੇਂ ਲੱਲੇ ਥੱਲੇ ਬਿੰਦੀ ਲਾ ਕੇ ਜਾਂ ਸੱਸੇ ਥੱਲੇ ਬਿੰਦੀ ਲਾ ਕੇ ਖੱਖੇ ਥੱਲੇ ਬਿੰਦੀ ਲਾ ਕੇ ਫਾਰਸੀ ਉਰਦੂ ਦੇ ਉਚਾਰਨ ਨੂੰ ਸ਼ੁੱਧ ਕਰ ਲਈ ਜੱਜੇ ਥੱਲੇ ਬਿੰਦੀ ਲਾ ਕੇ ਜ਼ੋਰ ਤੇ ਜ਼ੋਰ ਪਰ ਹੈ ਤਾਂ 35 ਨਾ ਤੇ ਇਹ ਮੈਂ ਬੇਨਤੀ ਕੀਤੀ ਸੀ ਕਿ ਅੱਖਰਾਂ ਦਾ ਜੋੜ ਸ਼ਬਦ ਹੈ ਉਸ ਸ਼ਬਦ ਦੀ ਤਸੀਰ ਕੀ ਹੈ 35 ਅੱਖਰਾਂ ਚ ਸੁਖਮਨੀ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਹੈ ਤੇ ਚੇਤੇ ਰੱਖਿਓ ਪੰਜਾਬੀ ਜਦੋਂ ਗਾਲਾਂ ਗੰਦੀਆਂ ਕੱਢਣ ਲੱਗਦੇ ਨੇ ਲਫ਼ਜ਼ ਉਹ ਵੀ 35 ਵਰਤਦੇ ਆ ਅੱਖਰ ਉਹੀ ਨੇ 35 ਅੱਖਰ ਹੀ ਨੇ ਨਾ ਪਰ ਉਹਦੀ ਤਸੀਰ ਨੂੰ ਵੇਖ ਕੇ ਅਸੀਂ ਕਹਿੰਦੇ ਹਾਂ ਬਹੁਤ ਭੈੜਾ ਬੰਦਾ ਬਹੁਤ ਗੰਦਾ ਬੋਲਦਾ ਤੇ ਜਦੋਂ ਇਹਨਾਂ ਅੱਖਰਾਂ ਚ ਕੋਈ ਰੱਬ ਦੀ ਗੱਲ ਕਰਦਾ ਅਸੀਂ ਕਹਿੰਦੇ ਹਾਂ ਰੱਬ ਦੀ ਅੰਮ੍ਰਿਤ ਬਾਣੀ ਹੈ ਉਹ ਗਾਉਣ ਵਾਲੇ ਦੀ ਤਸੀਰ ਕੀ ਹੈ ਗੁਰੂ ਸਾਹਿਬ ਨੇ ਇੱਕ ਪਾਸੇ ਗੀਤ ਨੂੰ ਐ ਸਵੀਕਾਰ ਕੀਤਾ ਦੂਜੇ ਪਾਸੇ ਹੁਕਾ ਦੇ ਕੇ ਕਿਹਾ ਜੇ ਗੀਤ ਗਾਏਗਾ ਤੇ ਭਾਵ ਸਾਗਰ ਤਰੇਗਾ ਗੁਰੂ ਅਰਜੁਨ ਸਾਹਿਬ ਦਾ ਸ਼ਬਦ ਹੈ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ ਸਾਕਤ ਗੀਤ ਧਿਆਨ ਦਿਆ ਸ਼ਬਦ ਗੀਤ ਹੈ ਉਦੋਂ ਪਹਿਲਾਂ ਲਫ਼ਜ਼ ਆਇਆ ਸਾਕਤ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ ਸਾਕਤ ਗੀਤ ਹੇ ਮੋਹਨ ਮੇਰੇ ਕੰਨਾਂ ਚ ਸੁਣਾਈ ਨਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ ਕਿ ਨਾਨਕ ਭਵਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ ਤਾਂ ਬੇਨਤੀ ਕੀਤੀ ਜੀ ਗੁਰੂ ਸਾਹਿਬ ਨੇ ਪ੍ਰਭ ਕੇ ਗੀਤ ਨੇ ਇਸ ਕਵਿਤਾ ਵਿਚ ਤੇ ਸੰਗੀਤ ਨੂੰ ਪ੍ਰਧਾਨਤਾ ਬੜੀ ਦਿੱਤੀ ਗਈ। ਫਿਰ ਬੇਨਤੀ ਕਰਾਂਗਾ ਸੁਰ ਨੂੰ ਪ੍ਰਧਾਨਤਾ ਹੈ ਗਾਉਣ ਚ, ਪਰ ਸੁਰ ਵਿਚ ਵੀ ਸ਼ਬਦ ਉੱਚਾ ਰੱਖਿਆ ਗਿਆ ਹੈ ਕਿਉਂਕਿ ਉਹਦਾ ਕਾਰਨ ਹੈ। ਮੈਂ ਵਾਰਤਕ ਬੋਲ ਰਿਹਾ, ਆਪ ਸੁਣ ਰਹੇ ਹੋ, ਤੇ ਜਿਹੜਾ ਪੰਜਾਬੀ ਜਾਣਦਾ ਉਹਨੂੰ ਮੇਰੇ ਸ਼ਬਦ ਸਮਝ ਪੈਂਦੇ ਪਏ ਆ, ਤੇ ਜਿਹੜਾ ਮੇਰੀ ਬੋਲੀ ਤੋਂ ਨਹੀਂ ਜਾਣੂ ਉਹ ਵਿਚਾਰਾ ਸਮਾਂ ਪਾਸ ਜ਼ਰੂਰ ਕਰੂਗਾ। ਜਿਵੇਂ ਹੁਣੇ ਵੀ ਕਹਿ ਰਹੇ ਸਨ ਸਟੇਜ ਤੋਂ ਬੱਚਿਆਂ ਬਾਰੇ, ਅਸਲੀਅਤ ਏਵੇ ਕਿ ਉਹ ਭੱਜੇ ਵੀ ਤਾਂ ਦੂਰ ਜਾਂਦੇ ਪਏ, ਸਾਡੇ ਕੋਲ ਉਹ ਸ਼ਬਦ ਕੋਈ ਨਹੀਂ ਜਿਹੜੇ ਉਹ ਸ਼ਬਦ ਸਮਝਦੇ ਆ। ਜਿਹੜੇ ਉਹ ਸ਼ਬਦ ਸਮਝਣੇ ਚਾਹੁੰਦੇ ਆ ਉਹਦੇ ਰਾਹੀਂ ਗੁਰੂ ਗ੍ਰੰਥ ਸਾਹਿਬ ਨਹੀਂ ਬਦਲਿਆ ਜਾ ਸਕਦਾ। ਇਹਨੂੰ ਫਿਰ ਸੁਣਿਓ, ਜਿਹੜੇ ਸ਼ਬਦ ਸਾਡੇ ਕੋਲ ਨੇ ਉਹਨਾਂ ਦੀ ਉਹਨਾਂ ਨੂੰ ਸਮਝ ਨਹੀਂ ਪੈਂਦੀ, ਤੇ ਜਿਸ ਰਾਹੀਂ ਅਸੀਂ ਸਮਝਾਉਣਾ ਚਾਹੁੰਦੇ ਹਾਂ ਉਹਦੇ ਰਾਹੀਂ ਰਸ ਕੋਈ ਨਹੀਂ ਬਣਨਾ, ਕਿਉਂਕਿ ਸ਼ਬਦ ਦਾ ਰਸ ਤੇ ਤਾਂ ਹੀ ਬਣੇਗਾ ਜੇ ਠੇਠ ਪੰਜਾਬੀ ਬੋਲਣੀ ਸ਼ੁਰੂ ਕਰੇਗਾ। ਤਾਂ ਜੇ ਹੁਣ ਹਿੰਦੀ ਚ ਬੁਲਾਈ ਜੋ ਕੀ ਰਸ ਆਏਗਾ ਜੀ, ਜਿਸ ਬੋਲੀ ਚ ਗੁਰੂ ਨੇ ਉਚਾਰਨ ਕੀਤਾ। ਠੀਕ ਹੈ ਤੁਹਾਡੇ ਕੋਲ ਅੰਗਰੇਜ਼ੀ ਦੇ ਗੁਟਕੇ ਨੇ ਜੀ, ਮੈਂ ਦਿਲ ਨਹੀਂ ਤੋੜ ਰਿਹਾ, ਪਰ ਮੈਂ ਫਿਰ ਵੀ ਬੇਨਤੀ ਕਰਾਂਗਾ ਕਿ ਜੇ ਆਪਣਾ ਘਰ ਛੱਡ ਕੇ ਅਸੀਂ ਉਹਨਾਂ ਲਫ਼ਜ਼ਾਂ ਨੂੰ ਸਿੱਖ ਜਾਂਦੇ ਹਾਂ ਜਿਹੜੇ ਇਟਲੀ ਜਾਣਾ ਆਪਣੇ ਬਜ਼ੁਰਗ ਇਟਾਲੀਅਨ ਬੋਲਦੇ ਨੇ ਸਿਰੇ ਲਾ ਦਿੰਦੇ, ਪੁਰਤਗਾਲ ਮੈਂ ਗਿਆ ਡੁੱਚ ਬੋਲਦੇ ਆ, ਹੁਣ ਉਹ ਨਾ ਤਾਂ ਉਹ ਮਾਂ ਬੋਲੀ ਉਹਨਾਂ ਦੀ, ਪਰ ਢਿੱਡ ਦੀ ਮਜਬੂਰੀ ਉਹਨਾਂ ਨੂੰ ਲਫ਼ਜ਼ ਬੋਲਣ ਲਈ ਸਿੱਖਣ ਲਈ ਮਜਬੂਰ ਕਰਦੀ ਏ। ਮੈਂ ਬੇਨਤੀ ਕਰਾਂਗਾ, ਚੰਗੀ ਗੱਲ ਏ, ਪਰ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਨਹੀਂ ਜੇ ਪੜ੍ਹਨ ਆਉਣਾ ਪੰਜਾਬੀ ਤੋਂ ਬਿਨਾਂ। ਇਹ ਆਪਾਂ ਘਰਾਂ ਚ ਕਿਹੜੀ ਕਿੰਨੀ ਕੁ ਪੰਜਾਬੀ ਬੋਲਨੇ ਆ ਜੀ, ਨਿਆਣੇ ਵੀ ਇੱਥੇ ਵੀ ਨਹੀਂ ਤੇ ਉੱਥੇ ਵੀ ਪੰਜਾਬੀ ਨਹੀਂ। ਮੈਂ ਇੱਕ ਤੁਹਾਨੂੰ ਉਦਾਹਰਨ ਦੇ ਦੇਣਾ, ਨਦੇੜ ਤੋਂ ਔਰੰਗਾਬਾਦ ਤੋਂ ਅੱਗੇ ਇੱਕ ਸ਼ਹਿਰ ਹੈ ਮਹਾਰਾਸ਼ਟਰ ਚ ਅਕੋਲਾ। ਮੈਂ ਪਿੱਛੇ ਕਥਾ ਕਰਨ ਗਿਆ, ਵਾਹਿਗੁਰੂ ਜੀ ਇਹ ਨਾ ਜੋੜ ਲਿਓ ਵੀ ਜਿਵੇਂ ਆਪਣਾ ਪ੍ਰਚਾਰਕ ਆਪਣੇ ਤਜਰਬੇ ਚ ਜਾਂਦੇ, ਮੈਂ ਇੱਥੋਂ ਕੁਝ ਸਿੱਖਿਆ। ਉਸ ਘਰ ਜਿੱਥੇ ਮੈਂ ਠਹਿਰਿਆ ਸਾਂ ਜਦੋਂ ਗਏ ਤੇ ਮੈਨੂੰ ਜਿਹੜਾ ਕਮਰਾ ਦਿੱਤਾ, ਇੱਕ ਬੱਚੀ ਆਈ 6-7 ਸਾਲ ਦੀ ਹੋਣੀ, ਮੈਨੂੰ ਪਤਾ ਸੀ ਵੀ ਹਿੰਦੀ ਵੀ ਬੋਲਦੇ ਆ ਜਾਂ ਮਰਾਠੀ ਬੋਲਣਗੇ। ਮੈਂ ਸ਼ਬਦ ਇਹ ਕਿਹਾ, ਬੇਟਾ ਆਪਕਾ ਨਾਮ ਕਿਆ ਹੈ? ਉਹ ਬੋਲੀ, ਬਾਬਾ ਜੀ ਸਾਡੇ ਘਰ ਚ ਹਿੰਦੀ ਨਹੀਂ ਬੋਲਣੀ। ਵੇਖੋ ਸੱਚਾਈ, ਮੈਂ ਥੋੜਾ ਜਿਹਾ ਹੈਰਾਨ ਹੋਇਆ। ਅਗਲੀ ਗੱਲ ਸੁਣੋ, ਸਾਡੇ ਘਰ ਚ ਹਿੰਦੀ ਨਹੀਂ ਬੋਲਣੀ? ਮੈਂ ਕਿਹਾ ਕਿਉਂ? ਕਹਿੰਦੀ ਹੈ ਸਾਡੇ ਬਾਪੂ ਨੇ ਪਾਬੰਦੀ ਲਾਈ ਏ, ਇਸ ਗੇਟ ਵਿਚ ਵੜਦਿਆਂ ਹੋਇਆਂ ਸਿਰਫ ਪੰਜਾਬੀ ਬੋਲਣੀ ਹੈ, ਨਾ ਮਰਾਠੀ ਬੋਲਣੀ ਹੈ, ਨਾ ਹਿੰਦੀ ਬੋਲਣੀ, ਨਾ ਅੰਗਰੇਜ਼ੀ ਬੋਲਣੀ ਏ, ਆਉਂਦੀਆਂ ਮੈਨੂੰ ਸਾਰੀਆਂ ਭਾਸ਼ਾਵਾਂ ਨੇ ਉਸ ਘਰ ਚ ਸਿਰਫ। ਹੁਣ ਆਪਾਂ ਕਿੰਨਾ ਕੁ ਕਰਨੇ ਪਏ ਪਿਆਰਿਓ, ਸਾਡੇ ਸ਼ਬਦ ਮਰ ਗਏ ਆ। ਪੁਰਾਣੇ ਸ਼ਬਦ ਜਦੋਂ ਕਿਤੇ ਬੋਲਨੇ, ਹਾਲਾਂਕਿ ਯੂਨੀਵਰਸਿਟੀ ਨੇ ਚਲੋ ਜਿੰਨੀ ਕੁ ਮਿਹਨਤ ਉਹਨਾਂ ਕੀਤੀ, ਉਹਨਾਂ ਲਹਿੰਦੀ ਵੀ, ਪੁਆਧੀ ਵੀ, ਕਸ਼ਮੀਰੀ ਵੀ, ਦੁਆਬੀ ਵੀ, ਮਾਝੀ ਵੀ, ਕੋਸ਼ ਤਿਆਰ ਕਰਦੇ ਤੋਂ ਪੜ੍ਹਦਾ ਕੋਈ ਨੀ। ਸਾਡੀ ਕਿੰਨੀ ਕੁ ਵੋਕੈਬਲਰੀ ਹੈ ਜੀ ਜਿੰਨੇ ਅਸੀਂ ਬੈਠੇ, ਪੰਜਾਬੀ ਦੇ ਸ਼ਬਦ ਸਾਡੇ ਇੰਨੇ ਕੁ ਨੇ। ਖੈਰ ਮੈਂ ਫਿਰ ਵੀ ਵਿਸ਼ੇ ਤੋਂ ਦੂਰ ਨਾ ਜਾ ਕੇ, ਗੁਰੂ ਸਾਹਿਬ ਨੇ ਇੱਕ ਕਿਰਪਾ ਕੀਤੀ, ਉਹਨਾਂ ਨੇ ਸੰਗੀਤ ਨੂੰ ਮਾਧਿਅਮ ਬਣਾਇਆ। ਜੇ ਮੈਂ ਪੰਜਾਬੀ ਬੋਲਣਾ, ਆਪ ਜੀ ਸਿਰਫ ਉਹ ਸਮਝੋਗੇ ਜਿਹੜੇ ਪੰਜਾਬੀ ਬੋਲ ਦੇਖੋ। ਜੇ ਕੋਈ ਅਰਬੀ ਬੋਲੇਗਾ ਅਸੀਂ ਕਹਾਂਗੇ ਉੱਠੋ ਦਿਲ ਕਾਲਾ ਪੈਂਦਾ ਪਿਆ, ਕੋਈ ਸਮਝ ਨਹੀਂ ਪੈਂਦੀ ਪਈ। ਪਰ ਯਾਦ ਰੱਖਿਓ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਹੋਵੇ, ਬੋਲੀ ਕੋਈ ਹੋਵੇ, ਪਰ ਜਦੋਂ ਸੰਗੀਤ ਵਿੱਚ ਮਿਲ ਜਾਂਦਾ, ਬੋਲੀ ਦੀ ਨਾ ਸਮਝ ਹੋਵੇ, ਸੰਗੀਤ ਫਿਰ ਵੀ ਅੰਦਰ ਵਸਾ ਦਿੰਦਾ ਹੈ। ਸੰਗੀਤ ਆਪਣੇ ਆਪ ਚ ਬ੍ਰਹਿਮੰਡ ਦੀ ਆਵਾਜ਼ ਹੈ, ਨਾਦ ਪਰਮਾਤਮਾ ਦੀ ਆਵਾਜ਼ ਹੈ, ਨਾਦ ਸ਼ਬਦ ਬਹੁਤ ਉੱਚਾ ਹੈ। ਮੈਂ ਜਿਹੜੀ ਬੇਨਤੀ ਕਰਨ ਲੱਗਾ ਦੌਰਾਨ ਇਸ ਕਰਕੇ ਲੱਗਾ, ਸੰਸਕ੍ਰਿਤੀ ਤੇ ਗਾਥਾ ਦੋਨੋਂ ਵੱਖਰੀਆਂ ਵੱਖਰੀਆਂ ਨੇ। ਗਾਥਾ ਦਾ ਲਫ਼ਜ਼ੀ ਅਰਥ ਕਹਾਣੀ ਵੀ ਹੈ, ਗਾਥਾ ਦਾ ਲਫ਼ਜ਼ੀ ਅਰਥ ਸਿਵਤ ਵੀ ਹੈ, ਪਰ ਇਹ ਜਿਹੜੀ ਗਾਥਾ ਰਚਨਾ ਹੈ, ਵਿਦਵਾਨ ਕਹਿੰਦੇ ਨੇ ਪਾਲੀ ਔਰ ਪ੍ਰਕਿਰਤ ਦੋ ਭਾਸ਼ਾਵਾਂ ਦੇ ਸੰਗਮ ਵਿੱਚੋਂ ਜਿਹੜੀ ਬੋਲੀ ਪੈਦਾ ਹੋਈ ਉਹਨੂੰ ਗਾਥਾ ਕਿਹਾ ਜਾਂਦਾ ਹੈ। ਇਹ ਸੰਸਕ੍ਰਿਤ ਨਹੀਂ ਆਏਗੀ, ਇਹ ਸੰਸਕ੍ਰਿਤ ਦੇ ਸਮਾਨਾਂਤਰ ਬੋਲੀ ਪੈਦਾ ਹੋਈ। ਜਿਹੜੀ ਸੰਸਕ੍ਰਿਤ ਸੀ ਉਹ ਇੰਨੀ ਕੁ ਗੂੜ ਹੋ ਗਈ, ਪੰਡਿਤ ਨੇ ਕਬਜ਼ਾ ਕਰ ਲਿਆ, ਮਾੜੇ ਬੰਦੇ ਨੂੰ ਸਮਝ ਨਹੀਂ ਪੈਂਦੀ। ਇਹਦੇ ਸਮਾਨਾਂਤਰ ਜਿਹੜੀ ਬੋਲੀ ਦਾ ਅਗਾਂਹ ਪ੍ਰਵੇਸ਼ ਹੋਇਆ, ਉਹਦੇ ਵਿੱਚ ਸੰਸਕ੍ਰਿਤੀ ਆਈ ਤੇ ਉਹਦੇ ਵਿੱਚ ਗਾਥਾ ਆਈ। ਇਹ ਜਿਹੜੀ ਗਾਥਾ ਬਾਣੀ ਹੈ, ਮਰਜ਼ ਕੀਤੀ ਮਹਾਰਾਜ ਨੇ ਇਹਦੇ ਦੋ ਅਰਥਾਂ ਚ ਲਿਆ। ਇੱਕ ਤਾਂ ਉਸ ਬੋਲੀ ਦੇ ਰੂਪ ਚ ਤੇ ਦੂਸਰਾ ਸਤਿਗੁਰੂ ਨੇ ਕਿਰਪਾ ਕੀਤੀ ਇਹਨੂੰ ਰੱਬ ਦੇ ਸਿਫਤ ਵਿਚ ਲਿਆ ਹੈ। ਅਸੀਂ ਪਿਛਲੇ ਦਿਨਾਂ ਤੋਂ ਗਾਥਾ ਸ਼ੁਰੂ ਕੀਤੀ, ਅੱਜ ਜਿਹੜਾ ਸ਼ਲੋਕ ਹੈ ਸਤਿਗੁਰੂ ਜੀ ਦਾ 18ਵਾਂ, ਮੈਂ ਟਾਈਮ ਥੋੜਾ ਜਿਹਾ ਜ਼ਿਆਦਾ ਲੈ ਗਿਆ ਤੇ ਇਸ ਕਰਕੇ ਜਿੱਥੇ ਭਾਈ ਸਾਹਿਬ ਕਹਿ ਰਹੇ ਸਨ ਜੀ ਸਹਿਜ ਪਾਠ ਪ੍ਰਚਾਰਕ ਦਾ ਕੰਮ ਹੁੰਦਾ ਕਹੀ ਜਾਣਾ ਬੋਲੀ ਜਾਣਾ, ਵੈਸੇ ਅਸਲੀ ਕੰਮ ਹੁੰਦਾ ਮਨ ਨਾਲ ਗੱਲ ਕਰਨੀ। ਪਰ ਮੈਂ ਬੇਨਤੀ ਕਰਾਂਗਾ ਘੱਟੋ ਘੱਟ ਪ੍ਰਕਾਸ਼ ਪੁਰਬ ਵਾਲੇ ਦਿਨ ਜਿੱਥੇ ਇੰਨਾ ਕੁਝ ਬਾਹਰ ਕਰਨੇ ਆ, ਇੱਕ ਛੋਟੀ ਜੀ ਚਵਰਕੀ ਵਿੱਚ ਇਹ ਹੀ ਲਿਖ ਦਿਓ ਕਿ ਜਿਹਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਆਏ ਉਹਦੇ ਵਿੱਚ ਕੀ ਹੈ, ਇਹਦੇ ਵਿੱਚ ਕਿੰਨੇ ਰਾਗ ਨੇ, ਕਿੰਨੇ ਗੁਰੂ ਸਾਹਿਬ ਦੀ ਬਾਣੀ ਹੈ। ਤੇ ਅੱਜ ਵੀ ਸੁਬਹਾ ਗੱਲ ਚੱਲ ਰਹੀ ਸੀ ਉੱਥੇ ਬੈਠਿਆਂ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੰਪਾਦਨ ਹੈ ਨਾ, ਏਦੋਂ ਵੱਡੀ ਇਮਾਨਦਾਰੀ ਕਿਤੇ ਨਹੀਂ ਹੈਗੀ। ਮੈਂ ਸੁਬਹਾ ਵੀ ਕਿਹਾ ਹਰ ਧਰਮ ਦੂਜੇ ਨੂੰ ਖਾਣਾ ਚਾਹੁੰਦਾ, ਅਸੀਂ ਕਹਿੰਦੇ ਸਾਨੂੰ RSS ਖਾ ਗਈ, ਉੱਥੇ ਉਹ ਕਹਿੰਦੇ ਸਾਨੂੰ ਮੁਸਲਮਾਨ ਖਾ ਗਿਆ, ਦੂਜਾ ਕਹਿੰਦਾ ਸਾਨੂੰ ਈਸਾਈ ਖਾ ਗਿਆ। ਸੱਚੀ ਮੁੱਚੀ ਇੱਕ ਦੂਜੇ ਦਾ ਕਲਚਰ, ਇੱਕ ਦੂਜੇ ਦੀ ਬੋਲੀ, ਇੱਕ ਦੂਜੇ ਦਾ ਗ੍ਰੰਥ ਵੀ ਖਾਣਾ ਚਾਹੁੰਦੇ। ਪਰ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਮੱਥਾ ਟੇਕੋ। ਸਦੀਆਂ ਪਹਿਲਾਂ ਮੈਂ ਅਰਜ਼ ਉਦਨ ਕੀਤੀ, 3 ਸਦੀਆਂ ਪਹਿਲਾਂ ਜੈ ਦੇਵ ਹੋਇਆ, ਗੁਰੂ ਨੇ ਉਹਨੂੰ ਖਾਧਾ ਨਹੀਂ, ਉਹਨੂੰ ਆਪਣੀ ਬਾਣੀ ਚ ਦਰਜ ਕਰ ਦਿੱਤਾ। ਕੋਈ ਸੱਚ ਬੋਲਣ ਵਾਲਾ ਰੱਬ ਦਾ ਭਗਤ ਸੀ ਜਿਹਦੇ ਕੋਲ ਰੱਬੀ ਬਾਣੀ ਸੀ। ਇਹ ਵੀ ਇਮੋਸ਼ਨਲ ਕਰ ਲਈ ਨਹੀਂ, ਜਿਸ ਦਿਨ ਕਿਤੇ ਬੰਦਾ ਆਪਣੀ ਹਵਿਸ਼ ਤੋਂ, ਜੇ ਤਾਂ ਹਵਿਸ਼ ਹੈ ਨਾ, ਕੱਲੇ ਮੈਂ ਇਨਸਾਨ ਆਮ ਬੰਦੇ ਨੇ, ਹਰ ਮੁਲਕ ਦੀ ਹਵਿਸ਼ ਹੈ, ਮੈਂ ਹੋਰ ਅੱਗੇ ਸਭ ਤੋਂ ਵੱਡੀ ਤਾਕਤ ਮੈਂ ਕਹਾਂ, ਜਿਸ ਦਿਨ ਕਿਸੇ ਦਿਨ ਸਭ ਕੁਝ ਕਰਕੇ ਥੱਕ ਜਾਏਗਾ, ਸਦੀਆਂ ਬਾਅਦ ਆਪਣੇ ਮੂਲ ਵੱਲ ਝਾਤੀ ਮਾਰੇਗਾ, ਚੇਤੇ ਰੱਖਿਓ ਉਸ ਦਿਨ ਦੁਨੀਆਂ ਵਿੱਚ ਕੇਵਲ ਗੁਰੂ ਗ੍ਰੰਥ ਸਾਹਿਬ ਦਿਸੇਗਾ, ਬਾਕੀ ਹੋਰ ਕੋਈ ਨਹੀਂ ਨਜ਼ਰ ਆਉਂਦਾ। ਇਹਨੂੰ ਮੈਂ ਕਿਹਾ ਇਮੋਸ਼ਨ ਹੋਣ ਲਈ, ਕਿਸੇ ਨੂੰ ਖਾਣ ਲਈ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਉਪਦੇਸ਼ ਹੈ, ਇੰਨੀ ਬਰੀਕੀ ਨਾਲ ਇਹਨੇ ਭਾਸ਼ਾ ਦੇ ਮਸਲੇ ਚ ਕਦੀ ਕੱਟੜਤਾ ਨਹੀਂ ਵਰਤੀ। ਜੇ ਅਰਬੀ ਹੈ ਰੱਬ ਦੀ ਗੱਲ ਨੂੰ ਸਵੀਕਾਰ ਲਿਆ, ਜੇ ਸੰਸਕ੍ਰਿਤ ਕੋਈ ਸ਼ਬਦ ਮਿਲੇ ਉਹਨੂੰ ਸਵੀਕਾਰਿਆ, ਜੇ ਬ੍ਰਿਜ ਭਾਸ਼ਾ ਮਿਲੀ ਉਹਨੂੰ ਸਵੀਕਾਰਿਆ। ਖੈਰ ਗੁਰੂ ਸਾਹਿਬ ਨੇ ਅੱਜ ਗਾਥਾ ਚ ਜਿਹੜੀ ਬਖਸ਼ਿਸ਼ ਕੀਤੀ, 18ਵਾਂ ਜਿਹੜਾ ਪਦ ਹੈ, ਮਹਾਰਾਜ ਕਹਿੰਦੇ ਚਰਨਾਰ ਬਿੰਦ ਮਨ ਬਿਧਿਅੰਗ, ਹਜ਼ੂਰ ਕਹਿੰਦੇ ਨੇ ਚਰਨਾਰ ਬਿੰਦ, ਇਹਦੇ ਅਖਰੀ ਅਰਥ ਨੇ, ਇਹ ਦੋ ਲਫਜ਼ਾਂ ਨਾਲ ਬਣਿਆ, ਚਰਨ ਅਰ ਬਿੰਦ। ਚਰਨ ਦਾ ਅਰਥ ਪੰਜਾਬੀ ਚ ਕਰਾਂਗੇ ਪੈਰ, ਤੇ ਅਰਬਿੰਦ ਲਫ਼ਜ਼ ਦਾ ਅਰਥ ਹੈ ਜੀ ਕਮਲ ਦਾ ਫੁੱਲ। ਇਸੇ ਕਰਕੇ ਤੁਸੀਂ ਦੇਖਿਓ ਕਿ ਮੁਖਾਰ ਬਿੰਦ, ਚਰਨਾਰ ਬਿੰਦ, ਇਹ ਸਾਰੇ ਸ਼ਬਦ ਵਰਤੇ ਜਾਂਦੇ। ਮੁਖਾਰ ਬਿੰਦ ਦਾ ਅਰਥ ਹੈ ਕਮਲ ਵਰਗਾ ਮੁਖ ਖਿੜਿਆ ਹੋਇਆ, ਤੇ ਚਰਨਾਰ ਬਿੰਦ ਦਾ ਅਰਥ ਹੈ ਕਿ ਕਮਲ ਵਰਗੇ ਚਰਨ। ਸ਼ਾਇਦ ਆਪ ਨੂੰ ਪਤਾ ਹੋਵੇ ਇਸ ਸਬੰਧੀ ਬਾਣੀ ਚ ਬੜੇ ਸ਼ਬਦ ਹੁੰਦੇ ਆ ਕਿ ਉਹ ਜਿੱਥੇ ਬਾਣੀ ਉਚਾਰਨ ਕੀਤੀ ਉੱਥੇ ਕਮਲ ਫਲ ਦੀ ਬੜੀ ਵਿਸ਼ੇਸ਼ਤਾ, ਇਹਨੂੰ ਹੁਣ ਪੂਜਾ ਚ ਨਾ ਲੈ ਜਾਣਾ, ਕੱਲ ਨੂੰ ਕਮਲ ਫੁੱਲ ਚੁੱਕ ਕੇ ਮਹਾਰਾਜ ਝੂਰੀ ਚ ਲੈ ਗਈ। ਉਹ ਮੇਰੀ ਬੇਨਤੀ ਹੈ, ਉਹ ਇੱਕ ਪਰੰਪਰਾ ਭਾਰਤੀ ਦਰਸ਼ਨ ਦੀ ਕਿ ਉਹ ਕਮਲ ਫੁੱਲ ਨੂੰ ਬੜਾ ਮਹਾਨ ਸਮਝਦੇ ਨੇ, ਉਹਨੂੰ ਬ੍ਰਹਮਾ ਦੀ ਉਪਜ ਵੀ ਮੰਨਿਆ ਜਾਂਦਾ। ਪਰ ਇਸ ਕਰਕੇ ਮੈਂ ਤਾਂ ਇਉਂ ਕਹਿੰਦਾ ਗੁਰੂ ਸਾਹਿਬ ਨੇ ਕਮਲ ਫੁੱਲ ਤਾਂ ਵਰਤਿਆ ਕਿਉਂਕਿ ਨਿਰਲੇਪਤਾ ਦਾ, ਪਵਿੱਤਰਤਾ ਦਾ ਚਿੰਨ੍ਹ ਹੈ, ਕਿਉਂਕਿ ਉਹ ਚਿੱਕੜ ਵਿੱਚ ਰਹਿ ਕੇ ਪਾਣੀ ਦੀਆਂ ਛੱਲਾਂ ਨੂੰ ਸਹਿ ਕੇ ਵੀ ਨਿਰਲੇਪ ਹੀ ਰਹਿੰਦਾ ਹੈ। ਕਵਲ ਨੈਲ ਨੇ, ਮੁਖਾਰ ਬਿੰਦ ਕਹਿ, ਖਸਤ ਕਮਲ ਨੇ, ਖਿਰਦਾ ਕੌਲ। ਸਤਿਗੁਰੂ ਨੇ ਇੱਥੇ ਸ਼ਬਦ ਵਰਤਿਆ ਹੈ ਚਰਨਾਰ ਬਿੰਦ ਮਨ ਬਿਧਿਅੰਗ, ਪਰਮਾਤਮਾ ਦੇ ਚਰਨ ਕਮਲਾਂ ਵਿੱਚ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਬਿਧਿਅੰਗ, ਮਨ ਦੇ ਲਫ਼ਜ਼ੀ ਅਰਥ ਅਸੀਂ ਸਾਰੇ ਜਾਣਦੇ, ਬਿਧਿਅੰਗ ਦਾ ਅਰਥ ਬਿੰਨਿਆ ਜਾਣਾ, ਕਿ ਜਿਸ ਗੁਰਮੁਖ ਦਾ ਮਨ ਪਰਮਾਤਮਾ ਦੇ ਚਰਨ ਕਮਲਾਂ ਚ ਬਿੰਨਿਆ ਗਿਆ। ਮਹਾਰਾਜ ਕਹਿੰਦੇ ਨੇ ਸਿੱਧਿਅੰਗ, ਸਿੱਧਿਅੰਗ ਦਾ ਅਰਥ ਸਫਲਤਾ, ਸਿੱਧਿਅੰਗ ਦਾ ਅਰਥ ਪ੍ਰਾਪਤੀ। ਸਰਬ ਕੁਸ਼ਲ ਨੇ, ਸਰਬ ਦਾ ਅਰਥ ਸਾਰਾ, ਤੇ ਕੁਸ਼ਲ ਮੰਗਲ ਕੁਸ਼ਲ ਕਹਿੰਦੇ ਹਨ, ਸਰਬ ਕੁਸ਼ਲ ਨੇ ਦਾ ਅਰਥ ਖੁਸ਼ੀ ਸੁਖ। ਜਿਸ ਇਨਸਾਨ ਦਾ ਮਨ ਪਰਮਾਤਮਾ ਦੇ ਚਰਨ ਕਮਲਾਂ ਨਾਲ ਵਿੰਨਿਆ ਗਿਆ, ਧੰਨ ਗੁਰੂ ਅਰਜੁਨ ਦੇਵ ਕਹਿੰਦੇ ਸਾਰੀਆਂ ਖੁਸ਼ੀਆਂ ਉਹਦੇ ਸੀਨੇ ਵਿੱਚ ਆ ਗਈਆਂ। ਹੁਣ ਅਖਰੀ ਅਰਥ ਸਿੱਧੇ ਸਪਸ਼ਟ ਜੀ ਕਿ ਚਰਨਾਰ ਬਿੰਦ ਮਨ ਬਿਧਿਅੰਗ ਸਿੱਧਿੰਗ ਸਰਬ ਕੁਸ਼ਲ ਨੇ ਗਾਥਾ ਗਾਵੰਤ। ਸਿਰਫ ਅਖਰੀ ਅਰਥ ਪਹਿਲਾਂ ਕਰ ਦੇਣਾ, ਫਿਰ ਅਸੀਂ ਵਿਚਾਰ ਕਰਨੇ ਆ। ਗਾਥਾ ਇੱਥੇ ਰੱਬ ਦੀ ਸਿਫਤ ਰੂਪੀ ਬਾਣੀ, ਗਾਵੰਤ ਗਾਉਂਦਾ ਹੈ। ਮਹਾਰਾਜ ਕੌਣ? ਸਤਿਗੁਰੂ ਕਹਿੰਦੇ ਨੇ ਗਾਥਾ ਗਾਵੰਤ ਨਾਨਕ ਭਾਬਿਅੰਗ, ਇਹਦਾ ਪਾਠ ਭਵਿਅੰਗ ਹੈ। ਮਹਾਰਾਜ ਕਹਿੰਦੇ ਭਵਿਅੰਗ ਪਰਾ ਪੂਰਬਣ ਹੈ, ਭਵਿਅੰਗ ਦਾ ਅਰਥ ਹੈ ਭਾਗ ਭਾਵੀ, ਪਰਾ ਦਾ ਅਰਥ ਹੈ ਪਹਿਲੇ, ਪੂਰਬਣੇ ਪਹਿਲੇ ਕੀਤੇ ਹੋਏ। ਕਹਿੰਦੇ ਨੇ ਪਰਮਾਤਮਾ ਦੀ ਸਿਫਤ ਦੀ ਬਾਣੀ ਕੇਵਲ ਉਹ ਗਾਏਗਾ ਜਿਹਦੇ ਪੂਰਬਲੇ ਭਾਗ ਵੀ ਕਿਤੇ ਚੰਗੇ ਆ, ਸਾਰੇ ਉਹਦੀ ਸਿਫਤ ਨਹੀਂ ਗਾਉਂਦੇ। ਪਹਿਲੀ ਬੇਨਤੀ ਕਰਾਂਗਾ, ਚਰਨਾਰ ਬਿੰਦ ਮਨ ਬਿਧਿਅੰਗ, ਪ੍ਰਭੂ ਦੇ ਚਰਨ ਕਮਲ, ਪਰਮਾਤਮਾ ਦੇ ਚਰਨ ਕਮਲਾਂ ਨਾਲ ਮਨ ਵਿੰਨਿਆ ਗਿਆ। ਚਰਨ ਕਮਲ ਸ਼ਬਦ ਬਹੁਤ ਵਾਰੀ ਆਇਆ ਜੀ ਗੁਰੂ ਗ੍ਰੰਥ ਸਾਹਿਬ ਚ, ਮਾਈ ਚਰਨ ਗੁਰ ਮੀਠੇ, ਮਾਈ ਗੁਰ ਚਰਨੀ ਚਿੱਤ ਲਾਈਐ। ਚਰਨ ਕੀ ਨੇ? ਹਾਲਾਂਕਿ ਜਦੋਂ ਚਰਨਾਂ ਦੀ ਗੱਲ ਚਰਾਂਗੇ ਸਾਡੇ ਸਾਹਮਣੇ ਸਪਸ਼ਟ ਪੈਰ ਆਉਣਗੇ, ਤੇ ਕਈ ਵਾਰੀ ਕਈ ਸੱਜਣ ਇਹਨੂੰ ਮਹਾਰਾਜ ਦੇ ਪੀੜੇ ਦੇ ਪਾਵਿਆਂ ਦੇ ਅਰਥਾਂ ਚ ਲੈ ਜਾਂਦੇ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਚ ਜਦੋਂ ਚਰਨ ਸ਼ਬਦ ਆਉਂਦਾ ਹੈ ਉਹਦੇ ਬਹੁ ਅਰਥ ਇਹ ਹੀ ਕੀਤੇ ਜਾਂਦੇ ਆ ਕਿ ਪਰਮਾਤਮਾ ਦਾ ਸ਼ਬਦ, ਗੁਰੂ ਦਾ ਗਿਆਨ। ਤੇ ਮਹਾਰਾਜ ਨੇ ਬਾਣੀ ਚ ਕਿਹਾ ਖਿਰਦੈ ਚਰਨ ਸ਼ਬਦ ਸਤਿਗੁਰ ਕੋ। ਫਿਰ ਸੁਣਿਓ, ਖਿਰਦੈ ਚਰਨ, ਮੇਰੇ ਖਿਰਦੇ ਵਿਚ ਸਤਿਗੁਰੂ ਦੇ ਚਰਨ ਵਸ ਗਏ। ਕਿਹੜੇ ਚਰਨ? ਸ਼ਬਦ ਸਤਿਗੁਰੂ ਕੋ, ਗੁਰੂ ਦਾ ਸ਼ਬਦ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ, ਪਾਲ ਆਪਣੇ ਪੱਲੇ ਨਾਲ ਘੁੱਟ ਕੇ ਬੰਨ ਲਿਆ। ਗੁਰੂ ਦਾ ਸ਼ਬਦ, ਗੁਰੂ ਦੇ ਚਰਨ ਨੇ। ਇਸ ਤੋਂ ਅਗਲੀ ਬੇਨਤੀ ਕਿ ਚਰਨ ਕਮਲਾਂ ਚ ਮਨ ਵਿੰਨਿਆ ਗਿਆ। ਵਿਦਿਅੰਗ ਦਾ ਅਰਥ ਵਿੰਨਿਆ ਜਾਣਾ। ਹੁਣ ਵਿੰਨਿਆ ਜਾਣਾ ਦਾ ਭਾਵ ਅਰਥ ਲੈ ਹੋ ਜਾਣਾ, ਮਿਲ ਜਾਣਾ, ਕਿ ਪਰਮਾਤਮਾ ਦੇ ਸ਼ਬਦ ਚ, ਗੁਰੂ ਦੇ ਸ਼ਬਦ ਵਿਚ ਜਿਹਦਾ ਅੰਦਰ ਲੀਨ ਹੋ ਗਿਆ, ਵਿੰਨਿਆ ਗਿਆ, ਉਹਨੂੰ ਹਰ ਖੁਸ਼ੀ ਮਿਲੀ। ਲੀਨਤਾ ਵਿੰਨਿਆ ਜਾਣਾ ਪਰਮਾਤਮਾ ਦੀ ਬਖਸ਼ਿਸ਼ ਹੈ। ਥੋੜਾ ਜਿਹਾ ਆਓ, ਮੈਂ ਦੋ ਕੁ ਬੇਨਤੀਆਂ ਹੋਰ ਕਰਾਂਗਾ। ਕਬੀਰ ਸਾਹਿਬ ਦਾ ਦੋ ਸ਼ਲੋਕ ਨੇ ਜੀ, ਖਾਸ ਕਰਕੇ ਚਰਨਾਰ ਬਿੰਦ ਬਾਰੇ, ਚਰਨ ਕਮਲ ਬਾਰੇ। ਇੱਕ ਤਾਂ ਉਹਨਾਂ ਨੇ ਉਸ ਮਨੌਤ ਨੂੰ ਤੋੜਿਆ ਜਿਹੜੀ ਉਥੋਂ ਦੀ ਪਰੰਪਰਾ ਸੀ ਵੀ ਭਗਤੀ ਤਾਂ ਕਰਨੀ ਹੈ ਸਵਰਗ ਮਿਲ ਜਾਏ। ਅਜੇ ਵੀ ਕਈ ਬੰਦੇ ਗੁਰਮਤ ਵਿਚ ਵੀ ਜਦੋਂ ਕਹਿੰਦੇ ਸਵਰਗ, ਤੇ ਕਈ ਇਸ ਕਰਕੇ ਵੀ ਨਰਕ ਤੋਂ ਬਚ ਜਾਈਏ, ਸਵਰਗ ਮਿਲ ਜਾਏ ਨਰਕ ਤੋਂ ਬਚ ਜਾਈਏ। ਕਬੀਰ ਸਾਹਿਬ ਨੇ ਉਸ ਮਨੌਤ ਨੂੰ ਤੋੜਦਿਆਂ ਇਹ ਸ਼ਬਦ ਕਿਹਾ, ਕਹਿੰਦੇ ਨਰਕ ਤੇ ਸਵਰਗ ਦੋਨਾਂ ਦਾ ਗਹਿੜਾ ਛੁੱਟ ਗਿਆ, ਕਿਉਂਕਿ ਮੇਰਾ ਟਿਕਾਣਾ ਨਾ ਸਵਰਗ ਵਿਚ ਤੇ ਨਾ ਨਰਕ ਦਾ ਭੈ, ਮੈਂ ਤਾਂ ਆਪਣੇ ਮਾਲਕ ਦੇ ਚਰਨ ਕਮਲਾਂ ਚ ਰਹਿਣਾ ਹਾਂ। ਇਹ ਫਿਰ ਸੁਣਿਓ ਕਿ ਆਪਾਂ ਵੀ ਕਈ ਵਾਰੀ ਸਵਰਗ ਵਾਸੀ ਸ਼ਬਦ ਵਰਤਨੇ। ਮੇਰਾ ਖਿਆਲ ਢੁਕਵਾਂ ਸ਼ਬਦ ਗੁਰਪੁਰ ਵਾਸੀ ਬੜਾ ਪਿਆਰਾ ਸ਼ਬਦ ਹੈ। ਇਹ ਸਵਰਗ ਦਾ ਲਾਲਚ ਤੇ ਨਰਕ ਦਾ ਭੈ, ਤੇ ਬਾਣੀ ਚ ਇੱਕ ਬਚਨ ਹੁੰਦਾ ਹੈ, ਹਜ਼ੂਰ ਨੇ ਕਿਹਾ ਕਮਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ। ਇੱਥੇ ਚੇਤੇ ਰੱਖਿਓ, ਅਰਾਧੇ ਪਾਠ ਕਰਾਂਗੇ ਅਰਥ ਗਲਤ ਹੋ ਜਾਣੇ ਨੇ। ਐੜਾ ਗੇਤਰ ਨੀ, ਰਾਧੇ ਦਾ ਅਰਥ ਰੱਦ ਕਰ ਦਿੱਤੇ, ਦੋਨਾਂ ਤੇ ਲਕੀਰ ਫੇਰ ਦਿੱਤੀ ਲਾਲ, ਗਲਤ। ਕਮਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ, ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਕਾਨ ਦਾ ਅਰਥ ਕਨੌੜ ਭੈ ਡਰ, ਆਪਣੇ ਗੁਰੂ ਦੀ ਕਿਰਪਾ ਨਾਲ। ਇੱਕ ਵਾਰ ਮੈਂ ਅਰਜ਼ ਕੀਤੀ ਕਿ ਰਹਿਬਾਂ ਦੇ ਜੀਵਨ ਚ ਕਈ ਵਾਰੀ ਕਈ ਸੱਜਣ ਕਹਿੰਦੇ ਵੀ ਤੁਸੀਂ ਸੂਫੀਆਂ ਦੀਆਂ ਕਾਫੀ ਗੱਲਾਂ ਸੁਣਾਉਂਦੇ ਹੋ। ਮੈਂ ਕਹਿੰਦਾ ਜੇ ਸਿੱਖ ਕਿਸੇ ਦੀ ਸੁਣਾਈ ਬਰਦਾਸ਼ਤ ਕੋਈ ਨਹੀਂ ਹੋਣੀ, ਕਿਉਂਕਿ ਅਸੀਂ ਮੰਨਦੇ ਕੋਈ ਨਹੀਂ ਸਿੱਖਾਂ ਚ ਕੋਈ ਇਹੋ ਜਿਹਾ ਹੋ ਸਕਦਾ। ਇਹ ਖੁੱਲ ਦਿਲੀ ਨਾਲ ਸੁਣਿਓ, ਜੇ ਕਿਸੇ ਮੈਂ ਕਹਿ ਦੇਣਾ ਫਲਾਣੀ ਤਾਂ ਇਹ ਗੁਰਸਿੱਖ ਐਸਾ, ਨਾਲ ਹੀ ਅੰਦਰ ਫੁਰਨੇ ਉੱਠ ਪੈਣੇ ਨੇ, ਇਹ ਪਤਾ ਨੀ ਕਿਹੜੀ ਦੇਹ ਨਾਲ ਜੋੜ ਕੇ ਜਾਊਗਾ ਹੁਣ, ਇਹ ਸੱਚ ਹੈ। ਤੇ ਜਦੋਂ ਕਹਿੰਦਾ ਮੁਸਲਮਾਨ ਆਰਾਮ ਨਾਲ ਹੀ ਸੁਣ ਲੈਂਦੇ ਸਾਰੇ, ਕਿਉਂਕਿ ਸਾਡੀ ਸੋਚ ਇਹੋ ਜਿਹੀ ਬਣਾ ਦਿੱਤੀ ਵੀ ਸਾਰੀ ਕਪਟੀ ਨੇ, ਚੰਗਾ ਕੋਈ ਵੀ ਨਹੀਂ ਹੈਗਾ। ਉਹਦੇ ਜੀਵਨ ਚ ਇੱਕ ਘਟਨਾ ਬੜੀ ਮੈਂ ਵੀ, ਉਹਨੇ ਇੱਕ ਹੱਥ ਚ ਪਾਣੀ ਦਾ ਡੋਲ ਪਕੜਿਆ, ਇੱਕ ਹੱਥ ਚ ਬਲ ਦਾ ਚੋ ਪਕੜਿਆ, ਚੋ ਦਰਿਆ ਹੁਸ਼ਿਆਰਪੁਰ ਵਾਲੇ ਪਾਸੇ ਚੋ ਨੀ, ਲੱਕੜ ਨੂੰ ਅੱਗ ਲੱਗੀ ਉਹ ਚੋ, ਉਹਨੇ ਬਾਹਰ ਨਿਕਲੀ। ਤੇ ਅਸਲ ਚ ਰੱਬ ਦੀ ਇਬਾਦਤ ਵਾਲਾ ਕੋਈ ਨਾ ਕੋਈ ਇਹੋ ਜਿਹਾ ਤਮਾਸ਼ਾ ਰਚਦਾ, ਲੋਕਾਂ ਦੀ ਖਿੱਚ ਬਣ ਜਾਏ। ਲੋਕਾਂ ਕਿਹਾ ਵੀ ਇਹ ਕੀ ਹੋਇਆ, ਇੱਕ ਹੱਥ ਦੇ ਵਿੱਚ ਪਾਣੀ ਦਾ ਡੋਲ ਪਕੜਿਆ, ਦੂਜੇ ਹੱਥ ਚ ਬਲਦਾ ਹੋਈ ਅੱਗ ਲੱਕੜ ਚੋ ਪਕੜਿਆ। ਉਹ ਕਹਿਣ ਲੱਗੀ ਲੋਕਾਂ ਦੀ ਮਨੌਤ ਫੂਕਣ ਚੱਲੀਆਂ ਤੇ ਠੰਡੀ ਕਰਨ ਚੱਲੀ। ਕਿਹਾ ਕਿਉਂ? ਕਹਿੰਦੇ ਕਿ ਬਲਦੀ ਹੋਈ ਅੱਗ ਨਾਲ ਬਹਿਸ਼ਤ ਫੂਕਣ ਚੱਲੀ ਆ, ਤੇ ਪਾਣੀ ਦੇ ਡੋਲ ਨਾਲ ਦੋਜ਼ਖ ਦੀ ਅੱਗ ਠੰਡੀ ਕਰਨ ਚੱਲੀ ਆ, ਜਦੋਂ ਕਿ ਆਉਂਦਾ ਇੱਕੋ ਗੱਲ ਪੁੱਛਦਾ ਬਹਿਸ਼ਤ ਕਿਵੇਂ ਮਿਲੇਗਾ, ਦੋਜ਼ਖ ਤੋਂ ਕਿਵੇਂ ਬਚਾਂਗੇ। ਮੇਰੇ ਕੋਲ ਕਦੀ ਨੀ ਕੋਈ ਆਉਂਦਾ ਜਿਹੜਾ ਪੁੱਛਦਾ ਅੱਲਾਹ ਤੱਕ ਕਿਵੇਂ ਪਹੁੰਚਾਂਗੇ, ਜਾਂ ਭੈ ਨਾਲ ਆਉਂਦੇ ਨੇ ਜਾਂ ਲਾਲਚ ਨਾਲ ਆਉਂਦੇ ਨੇ। ਗੁਰੂ ਸਾਹਿਬ ਨੇ ਸ਼ਬਦ ਨੂੰ ਕਿਹਾ ਵੀ ਇਹ ਸਾਡੀ ਮੰਜ਼ਿਲ ਨੀ। ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ, ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਫਿਰ ਕਬੀਰ ਸਾਹਿਬ ਨੂੰ ਪੁੱਛਿਆ ਵੀ ਤੁਸੀਂ ਇਹ ਦੋਨਾਂ ਨੂੰ ਖੰਡਨ ਕਰ ਦਿੱਤਾ ਤੁਹਾਡਾ ਟਿਕਾਣਾ। ਹੁਣ ਉਹ ਦੋ ਸ਼ਲੋਕ ਨੇ, ਕਬੀਰ ਚਰਨ ਕਮਲ ਕੀ ਮੌਜ ਮੈਂ ਰਹੂ ਅੰਤ ਅਰ ਆਦ। ਉਹ ਪਹਿਲਾ ਬਚਨ ਹੈ, ਕਬੀਰ ਸੁਰਗ ਨਰਕ ਤੇ ਮੈਂ ਰਹੋ ਸਤਿਗੁਰ ਕੈ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੂ ਅੰਤ ਅਰ ਆਦ। ਸੁਰਗ ਨਰਕ ਤੋਂ ਬਚ ਗਿਆ। ਸ਼ਬਦ ਦੀ ਅਵਸਥਾ ਸੁਰਤੀ ਕਰਕੇ ਐਸੀ ਮਿਲੀ ਕਿ ਸੁਰਗ ਨਰਕ ਦਾ ਨਾ ਭੈ ਨਾ ਲਾਲਚ। ਫਿਰ ਪੁੱਛਿਆ ਵੀ ਉਹ ਚਰਨ ਕਮਲ ਕੈਸੇ। ਉਸ ਤੋਂ ਅਗਲਾ ਸ਼ਲੋਕ ਕਹਿਣ ਲੱਗੇ ਕਿ ਉਸ ਬਾਰੇ ਬਿਲਕੁਲ ਜ਼ਿਆਦਾ ਨਹੀਂ ਬੋਲਿਆ ਜਾਣਾ, ਉਹ ਸਿਰਫ ਮਾਣਿਆ ਜਾ ਸਕਦਾ ਹੈ। ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਮੈਂ ਬੇਨਤੀ ਕਰਾਂਗਾ, ਪਹਿਲੀ ਗੱਲ ਚਰਨਾਰ ਬਿੰਦ ਕਹਿ ਲੋ, ਚਰਨ ਕਮਲ ਕਹਿ ਲੋ, ਕਮਲ ਵਰਗੇ ਚਰਨ ਕਹਿ ਲੋ। ਗੁਰਮੁਖੋ ਸ਼ਬਦ ਦੇ ਅਰਥ ਇੱਕੋ ਹੀ ਨੇ, ਇਹਦਾ ਅਰਥ ਕਿ ਜਿਹਦਾ ਅੰਦਰ ਪਰਮਾਤਮਾ ਦੀ ਬਾਣੀ ਚ ਵਿੰਨਿਆ ਗਿਆ, ਜਿਹੜਾ ਸ਼ਬਦ ਵਿਚ ਵਿੱਜ ਗਿਆ। ਗੁਰੂ ਗ੍ਰੰਥ ਸਾਹਿਬ ਚ ਇਸ ਲੈਤਾ ਦਾ ਇੱਕ ਸ਼ਬਦ ਆਉਂਦਾ ਜੀ, ਜਿਹੜਾ ਆਪ ਜਦੋਂ ਪੰਜ ਖੰਡ ਪੜ੍ਹਦੇ ਹੋ, ਇਸ ਵਿਚ ਜਿਹੜਾ ਚੌਥਾ ਖੰਡ ਹੈ ਉਹ ਚਰਨ ਕਮਲ ਮਨ ਬੇਦਿਆ ਹੈ। ਬਾਣੀ ਚ ਆਉਂਦਾ ਨਾ, ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ। ਹੁਣ ਜਿਹੜਾ ਕਰਮ ਖੰਡ ਹੈ ਉਹਦੇ ਵਿਚ ਇਹ ਚਰਨ ਕਮਲ ਚ ਵਿੰਨਿਆ। ਉਹ ਅਸੀਂ ਕਰਮ ਖੰਡ ਚ ਪੜ੍ਹਦੇ ਹਾਂ, ਕਰਮ ਖੰਡ ਕੀ ਬਾਣੀ ਜ਼ੋਰ ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾ ਬਲਸੂਰ ਤਿੰਨ ਮੈਂ ਰਾਮ ਰਿਹਾ ਭਰਪੂਰ, ਤਿੱਥੈ ਆ ਬੇਦਿਆ ਹੈ, ਤਿੱਥੈ ਸੀਤੋ ਸੀਤਾ ਸੀਤਾ ਹੋਇਆ, ਪਰੋਤਾ ਹੋਇਆ, ਜੁੜਿਆ ਹੋਇਆ, ਵਿੰਨਿਆ ਹੋਇਆ। ਮੇਰੀ ਬੇਨਤੀ ਹੈ, ਸੀਤੋ ਸੀਤਾ ਦਾ ਅਰਥ ਲੀਨਤਾ, ਵਿਦਿਆ ਦਾ ਅਰਥ ਜਿਹੜਾ ਲੀਨ ਹੋ ਗਿਆ। ਕਰਮ ਖੰਡ ਕੀ ਬਾਣੀ ਜ਼ੋਰ, ਜ਼ੋਰ ਦਾ ਅਰਥ ਸਾਰੇ ਅਸੀਂ ਜਾਣਦੇ ਹਾਂ ਬਾਣੀ ਚ। ਵੈਸੇ ਜ਼ੋਰ ਦੇ ਦੋ ਅਰਥ ਆਏ ਜੀ ਜਿੰਨੇ ਕੋ ਪੜ੍ਹਨ ਨੂੰ ਮਿਲੇ। ਇੱਕ ਜ਼ੋਰ ਦਾ ਅਰਥ ਹੈ ਸ਼ਕਤੀ ਤੇ ਇੱਕ ਜ਼ੋਰ ਦਾ ਅਰਥ ਹੈ ਜੋੜਨਾ। ਕੋਈ ਜਨ ਖਰਸਿਓ ਦੇਵੈ ਜ਼ੋਰ, ਉਹ ਸ਼ਕਤੀ ਨਹੀਂ। ਕਰਮ ਖੰਡ ਕੀ ਬਾਣੀ ਜ਼ੋਰ, ਇਹ ਤਾਕਤ ਹੈ। ਬਖਸ਼ਿਸ਼ ਵਾਲੇ ਖੰਡ ਦੀ ਅਵਸਥਾ ਵਿਚ ਉਸ ਗੁਰਮੁਖ ਪਿਆਰੇ ਦੇ ਬੋਲਾਂ ਵਿਚ ਤਾਕਤ ਆ ਜਾਂਦੀ ਏ, ਜਿਹਨੂੰ ਅਸੀਂ ਕਹਿੰਦੇ ਹਾਂ ਇਹਦਾ ਬਚਨ ਕਦੀ ਝੂਠਾ ਨਹੀਂ ਹੋ ਸਕਦਾ। ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾ ਬਲਸੂਰ ਤਿੰਨ ਮੈਂ ਰਾਮ ਰਿਹਾ ਭਰਪੂਰ, ਤਿੱਥੈ ਸੀਤੋ ਸੀਤਾ, ਉਹ ਸੀਤੇ ਹੋਏ ਨੇ ਵਿੱਜ ਗਏ। ਪਰ ਕਿਵੇਂ ਸੀਤੇ ਗਏ? ਕਿਉਂਕਿ ਜਿੱਥੇ ਸੀਣ ਦੀ ਗੱਲ ਚੱਲੇਗੀ ਉੱਥੇ ਦੋ ਚੀਜ਼ਾਂ ਆਉਣਗੀਆਂ, ਧਾਗਾ ਤੇ ਸੂਈ ਦੋਨੋਂ ਆਉਣਗੇ। ਬਾਣੀ ਹਰ ਗੱਲ ਦਾ ਉੱਤਰ ਦਿੰਦੀ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਪਰਮਾਤਮਾ ਦੀ ਮਹਿਮਾ ਵਿਚ ਉਹਦਾ ਅੰਦਰ ਪਰੋਤਾ ਗਿਆ। ਪਰੋਤਾ ਲਫ਼ਜ਼ ਵੀ ਛੇ ਥੋੜਾ ਜਿਹਾ ਢੁੱਕ ਜਾਏ, ਉਹਦਾ ਅੰਦਰ ਸੀਤਾ ਗਿਆ। ਪਰ ਸੀਣ ਵਾਸਤੇ ਤਾਂ ਸੂਈ ਧਾਗਾ ਚਾਹੀਦਾ, ਕਿਵੇਂ ਸੀਤਾ ਗਿਆ? ਮਹਾਰਾਜ ਨੇ ਇਹ ਇਸ਼ਾਰਾ ਨਹੀਂ ਕੀਤਾ, ਇਹ ਕਿਹਾ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ। ਪਰ ਨਾਮਦੇਵ ਜੀ ਨੇ ਦੀ ਵਿਆਖਿਆ ਕੀਤੀ, ਕਹਿਣ ਲੱਗੇ ਸੋਨੇ ਕੀ ਸੂਈ ਰੁਪੇ ਕਾ ਧਾਗਾ ਨਾਮੇ ਕਾ ਚਧਾਰ ਸਿਉ ਲਾਗਾ। ਸੀਤੋ ਸੀਤਾ ਦੇ ਅਰਥ ਨਾਮਦੇਵ ਕਰ ਰਹੇ। ਹੁਣ ਉਥੇ ਉਹਨਾਂ ਨੇ ਇੱਕ ਜਿਹੜਾ ਉਦਾਹਰਣ ਲਈ ਕਹਿੰਦੇ ਸੋਨੇ ਦਾ, ਸੋਨੇ ਦੀ ਸੂਈ ਹੈ ਤੇ ਰੁਪਾ, ਰੁਪਾ ਮੀਨਸ ਚਾਂਦੀ, ਰੁਪਈਆ ਨਹੀਂ, ਚਾਂਦੀ ਦਾ ਧਾਗਾ ਤੇ ਸੋਨੇ ਦੀ ਸੂਈ, ਤੇ ਚਿੱਤ ਦੇ ਨਾਲ ਰੱਬ ਨੇ ਇੰਨੀ ਕਿਰਪਾ ਕੀਤੀ ਸੂਈ ਧਾਗੇ ਨਾਲ ਮੇਰਾ ਚਿੱਤ ਜਿਹੜਾ ਰੱਬ ਨਾਲ ਜੋੜ ਦਿੱਤਾ। ਫਿਰ ਚੇਤੇ ਰੱਖਿਓ ਉੱਤਰ ਉੱਥੇ ਹੀ ਖਲੋਤਾ, ਸੋਨੇ ਦੀ ਸੂਈ ਕੀ ਹੋ ਗਈ? ਹਾਲਾਂਕਿ ਆਪ ਸੂਝਵਾਨ ਬੈਠੇ ਹੋ, ਜਿੱਥੇ ਕਈ ਵਾਰੀ ਇਹੋ ਜਿਹੇ ਪ੍ਰਤੀਕ ਵਰਤੇ ਨੇ, ਯਤਨ ਕੀਤਾ ਟੀਕਾਕਾਰਾਂ ਨੇ ਅਰਥ ਕਰ ਦੇਣ, ਪਰ ਮੈਂ ਸਾਹਿਬ ਦੀ ਹਜ਼ੂਰੀ ਚ ਭੈ ਨਾਲ ਖਾਨਾ, ਕਈ ਥਾਵਾਂ ਤੇ ਪ੍ਰਤੀਕਾਂ ਦੇ ਅਰਥ ਸਹੀ ਨਹੀਂ ਹੋਏ। ਜਿਹੜੇ ਬਿੰਬ ਵਰਤੇ ਉਹ ਅਰਥ ਨੇ। ਹੁਣ ਇੱਥੇ ਜਿਵੇਂ ਇੱਕ ਵਾਰ ਮੈਂ ਬੇਨਤੀ ਕੀਤੀ ਸੀ ਜੀ, ਕਰਾਤੀ ਸ਼ਬਦ ਕੱਲ ਸ਼ਬਦ ਸੀ ਕਿ ਕੱਲ ਕੇ ਪਰਸੋਂ, ਪਿੰਗਲ ਪਰਬਤ ਪਾਰ ਪਰੈ ਖਲ ਚਤੁਰ ਬਕੀਤਾ, ਇੱਕ ਅਸੀਂ ਲਿਆ ਸੀ, ਮਸਕੰਗ ਭਗਣੰਤ ਸੈਲੰਗ ਕਰਦਮੰਤ ਤਰੰਤ ਪਪੀਲ ਕੈ ਸਾਗਰੰਗ ਲਗੰਤ ਪਿੰਗੰ ਤਮ ਪ੍ਰਕਾਸ਼ ਅੰਧ ਕੈ। ਸਲੋਕ ਸਹਿਸਕ੍ਰਿਤੀ ਹੈ ਤਾਂ ਸਾਰੇ ਬਿੰਬ, ਮਹਾਰਾਜ ਮੱਛਰ ਦਾ ਜ਼ਿਕਰ ਕਰਦੇ ਆ, ਕੀੜੀ ਦਾ ਜ਼ਿਕਰ ਕਰਦੇ ਆ, ਫਿਰ ਸਾਨੂੰ ਕੀ ਹੁੰਦਾ ਇਹ ਵੇਖਣਾ ਪੈਂਦਾ ਵੀ ਮੱਛਰ ਦੀ ਬਿਰਤੀ ਕੀ, ਹਾਲਾਂਕਿ ਮੱਛਰ ਡੰਗ ਮਾਰੇ ਹੁਣ ਤਾਂ ਇੱਥੇ ਮੰਦਾ ਹਾਲੇ ਜੀ ਆ, ਚਲੋ ਕਹਿਣਾ ਚਿਕਨ ਗੁਨੀਆ ਜਿਹਨੂੰ ਕਹਿੰਦੇ, ਜਿਹਨੂੰ ਇੱਕ ਵਾਰੀ ਚੜ ਗਿਆ ਬਸ ਕਰਾ ਗਿਆ ਲੋਕਾਂ ਦੀ, ਇੱਕੋ ਵਾਰੀ ਡੰਗਿਆ, ਪਰ ਇੱਥੇ ਮੱਛਰ ਦੀ ਡੰਗ ਦੀ ਬਿਰਤੀ ਨੂੰ ਲਿਆ, ਇੱਥੇ ਉਹਦੀ ਕਮਜ਼ੋਰੀ ਨੂੰ ਲਿਆ ਵੀ ਕਮਜ਼ੋਰ ਬੜਾ ਛੋਟਾ ਜਿਹਾ ਭੰਨ ਦਿੰਦਾ ਪਹਾੜ ਨੂੰ। ਹੁਣ ਸੋਨੇ ਕੀ ਸੂਈ ਰੁਪੇ ਕਾ ਧਾਗਾ, ਇਹਦੇ ਅਰਥ ਗੁਰਮੁਖਾਂ ਕੀਤੇ ਨੇ। ਸੋਨੇ ਦੀ ਸੂਈ ਦਾ ਅਰਥ ਹੈ ਗੁਰੂ ਦਾ ਸ਼ਬਦ। ਸੂਈ ਅੱਗੇ ਚੱਲੇਗੀ ਨਾ, ਧਾਗਾ ਪਿੱਛੇ ਚੱਲਦਾ, ਕਦੇ ਦੇਖਿਆ ਵੀ ਧਾਗਾ ਅੱਗੇ ਚੱਲੇ ਤੇ ਸੂਈ ਪਿੱਛੇ ਚੱਲੇ? ਸੂਈ ਹਮੇਸ਼ਾ ਅੱਗੇ ਤੁਰੇਗੀ, ਧਾਗਾ ਪਿੱਛੇ ਚੱਲੇਗਾ। ਸੋਨੇ ਕੀ ਸੂਈ ਦਾ ਅਰਥ ਹੈ ਗੁਰੂ ਦਾ ਸ਼ਬਦ, ਗੁਰੂ ਦਾ ਬਚਨ, ਗੁਰੂ ਦਾ ਮੰਤਰ, ਗੁਰੂ ਦੇ ਬੋਲ। ਤੇ ਰੁਪੇ ਕਾ ਧਾਗਾ, ਇਹਦਾ ਅਰਥ ਹੈ ਉਹ ਬਿਰਤੀ ਜਿਹੜੀ ਚਾਂਦੀ ਦੀ ਤਰ੍ਹਾਂ ਮਨ ਨੂੰ ਸ਼ੁੱਧ ਹੋ ਗਈ ਹੋਵੇ। ਸ਼ੁੱਧ ਬਿਰਤੀ ਦਾ ਧਾਗਾ ਸੁਰਤੀ ਵਰਤੋ, ਤੇ ਸ਼ਬਦ ਦੀ ਸੂਈ ਕਹਿੰਦੇ ਇਹਨੇ ਮੇਰੇ ਅੰਦਰ ਨੂੰ ਵਿੰਨ ਦਿੱਤਾ, ਜੋੜ ਦਿੱਤਾ ਪਰਮਾਤਮਾ ਨਾਲ। ਇਹਦਾ ਮਤਲਬ ਸ਼ਰਦ ਸ਼ਬਦ ਤੇ ਸੁਰਤ ਦੀ ਤੁਫੈਲਿਸ਼। ਸੋਨੇ ਕੀ ਸੂਈ ਰੂਪੇ ਕਾ ਧਾਗਾ, ਨਾਮੇ ਕਾਚਿਤ ਖਰਸ਼ੋਂ ਲਾਗਾ। ਮਹਾਰਾਜ ਨੇ ਕਿਹਾ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਮਹਾਰਾਜ ਕਹਿੰਦੇ ਜਿਹਦਾ ਮਨ ਵਿੰਨਿਆ ਜਾਏ, ਆ ਪੋਖ ਦਾ ਮਹੀਨਾ ਜਿਹੜਾ 12 ਮਾਹ ਚ ਪੜਦੇ ਹੋ, ਇਹ ਅਰਥ ਕਰਦਾ। ਪੋਖ ਤੁਕਾਰ ਨਾ ਵਿਆਪੀ ਕੰਠ ਮਿਲਿਆ ਹਰ ਨਾਹ, ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ, ਸਾਹੋ ਪ੍ਰਭੂ ਦੇ ਚਰਨਾਰ ਬਿੰਦ ਨਾਲ ਮੇਰਾ ਮਨ ਵਿੰਨਿਆ ਗਿਆ। ਹੁਣ ਇਸ ਤੋਂ ਅਗਲੀ ਬੇਨਤੀ, ਇਹ ਜਿਹੜੀ ਲੈਤਾ ਹੈ ਵਿੰਨਿਆ ਜਾਣਾ, ਭਗਤ ਨਾਮਦੇਵ ਦੇ ਚਲੋ ਅਸੀਂ ਬਚਨ ਲੈ ਲੈਂਦੇ ਹਾਂ, ਅਰਥ ਸੌਖੇ ਕਰਨ ਵਿੱਚ ਹੋ ਜਾਣਗੇ। ਚਰਨਾਰ ਬਿੰਦ ਮਨ ਵਿਦਿਅੰਗ, ਮਨ ਵਿੰਨਿਆ ਗਿਆ। ਕੀ ਉਹ ਵਿੰਨਿਆ ਹੋਇਆ ਮਨ ਸੰਸਾਰੀ ਤੌਰ ਤੇ ਬਿਲਕੁਲ ਸਮਾਜ ਤੋਂ ਕੱਟ ਆਫ ਹੋ ਜਾਂਦਾ? ਜਿਹੜਾ ਵਿੰਨਿਆ ਗਿਆ, ਲੀਨ ਹੋ ਗਿਆ, ਮਿਲ ਗਿਆ, ਕੀ ਉਹ ਸੰਸਾਰੀ ਫਰਜ਼ ਜਾਂ ਸੰਸਾਰੀ ਕਾਰ ਵਿਹਾਰ ਤੋਂ ਬਿਲਕੁਲ ਨਿਰਲੇਪ, ਨਿਰਲੇਪ ਨਾ ਵਰਤਾਂ ਸ਼ਬਦ, ਬਿਲਕੁਲ ਸਭ ਕੁਝ ਛੱਡ ਕੇ ਕਹਿੰਦਾ ਨਹੀਂ ਮੈਂ ਰੱਬ ਚ ਲੈ ਗਿਆ ਹੋ ਗਿਆ, ਹੁਣ ਮੇਰਾ ਸੰਸਾਰ ਨਾਲ ਕੀ ਵਾਸਤਾ? ਨਹੀਂ, ਇੱਥੇ ਬੇਦੇ ਦੇ ਅਰਥ ਵੀ ਬੜੇ ਸੋਹਣੇ ਕੀਤੇ। ਭਗਤ ਜੀ ਦਾ ਇੱਕ ਸ਼ਬਦ ਹੈ ਜੀ ਰਾਮ ਕਲੀ ਰਾਗ ਚ, ਉਹ ਸ਼ਬਦ ਦਰਅਸਲ ਕਬੀਰ ਦੇ ਉਚਾਰਨ ਕੀਤੇ ਦੋ ਸ਼ਲੋਕਾਂ ਦੀ ਵਿਆਖਿਆ। ਉੱਥੇ ਵੀ ਜਿਹੜੀ ਰਹਾਉ ਦੀ ਤੋਕ ਹੈ ਉਹ ਬੇਦੇ ਨਾਲ, ਕਿ ਮੈਂ ਬੇਨਤੀ ਕੀਤੀ ਵਿੰਨਿਆ ਜਾਣਾ, ਉਹਦੇ ਨਾਲ ਅਭੇਦ ਹੋ ਗਿਆ, ਲੈਤਾ ਹੋ ਗਈ, ਜੁੜ ਗਿਆ। ਉਹ ਸ਼ਲੋਕ ਹੈ ਕਿ ਨਾਮਾ ਮਾਇਆ ਮੋਹਿਆ, ਇਹ ਕਬੀਰ ਸਾਹਿਬ ਦਾ, ਨਾਮਦੇਵ ਜੀ ਦਾ ਬੋਲ ਨਹੀਂ ਹੈ, ਇਹ ਸ਼ਲੋਕਾਂ ਚ ਆਉਂਦਾ। ਨਾਮਾ ਮਾਇਆ ਮੋਹਿਆ ਕਹਿਤ ਲੋਚਨ ਮੀਤ, ਕਾਹੇ ਛੀਪੋ ਛੈਲੈ ਰਾਮ ਨਾ ਲਾਵੋ ਚੀਤ, ਕੱਪੜੇ ਰੰਗ ਦਾ ਤੇ ਕੱਪੜੇ ਸੀਨੇ, ਤੇਰਾ ਪਰਮਾਤਮਾ ਨਾਲ ਚਿੱਤ ਕਿੱਥੇ ਲੱਗਾ? ਉਹ ਅੱਗੋ ਉੱਤਰ ਦਿੰਦੇ ਆ, ਕਹਿਣ ਲੱਗੇ ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ, ਨਿਰੰਜਨ ਨਾਲ ਵਿੰਨੇ ਹੋਣ ਦਾ ਅਰਥ ਸੰਸਾਰਕ ਫਰਜ਼ਾਂ ਤੋਂ ਦੌੜਨਾ ਨਹੀਂ, ਵਿੰਨੇ ਹੋਣ ਦਾ ਮਤਲਬ ਹੈ ਦੁਨੀਆਂ ਜੀਣ ਦਾ ਚੱਜ ਵੀ ਉਹਨੂੰ ਹੁੰਦਾ ਹੈ ਜਿਹਦਾ ਅੰਦਰ ਰੱਬ ਦੇ ਚਰਨਾਂ ਵਿੱਚ ਵਿੰਨਿਆ ਜਾਏ। ਸਤਿਗੁਰੂ ਦਾ ਇਹ ਸ਼ਬਦ ਚਰਨਾਰ ਬਿਨ ਮਨ ਵਿਦਿਅੰਗ, ਭਗਤ ਨਾਮਦੇਵ ਦਾ ਸ਼ਬਦ ਹੈ ਜੀ, ਜਿਹਦਾ ਅੰਦਰ ਵਿੰਨਿਆ ਜਾਏ। ਕਿਵੇਂ ਹੋ ਸਕਦਾ ਕਿ ਅੰਦਰ ਵਿੰਨਿਆ ਹੋਵੇ? ਸੰਸਾਰੀ ਤੌਰ ਤੇ ਵਰਤੇ ਤੇ ਸਤਿਗੁਰੂ ਨੇ ਸ਼ਬਦ ਵਰਤਿਆ ਮਨ ਰਾਮ ਨਾਮਾ ਬੇਦੀ ਅਲੇ, ਉਥੇ ਵੀ ਵਿੰਨਿਆ ਹੈ। ਤੇ ਉਹਨਾਂ ਨੇ ਆਪਣਾ ਤਜਰਬਾ ਦਿੱਤਾ, ਕਹਿੰਦੇ ਨੇ ਮੇਰਾ ਮਨ ਪਰਮਾਤਮਾ ਦੇ ਨਾਮ ਚ ਵਿੰਨਿਆ ਗਿਆ, ਲੈਕ ਹੋ ਗਿਆ, ਜੁੜ ਗਿਆ। ਕਿਵੇਂ ਜੁੜ ਗਿਆ? ਕਹਿਣ ਲੱਗੇ ਜੈਸੇ ਕਨਕ ਕਲਾਚਿਤ ਮਾਂਡੀ ਅਲੇ, ਹੁਣ ਕਨਕ ਕਲਾਚਿਤ ਬਾਹਰ ਮੁਖੀ ਹੈ, ਰਾਮ ਨਾਮਾ ਬੇਦੀ ਅਲੇ ਅੰਤਰ ਮੁਖੀ ਹੈ। ਧਿਆਨ ਨਾਲ ਪੜਿਓ, ਇਹਦੇ ਵਿੱਚ ਦੋ ਗੱਲਾਂ ਕਹੀਆਂ, ਬਾਹਰ ਦਾ ਕੰਮ ਬਾਹਰ ਮੁਖੀ ਬਿਰਤੀ ਨੂੰ ਅੰਦਰੂਨੀ ਬਿਰਤੀ ਸਪਸ਼ਟ ਕਰਨ ਵਾਸਤੇ ਵਰਤਿਆ। ਇਹ ਰਹਾਉ ਦੀ ਤੁਕ ਮੈਂ ਲਈ ਹੈ ਜੀ, ਮਨ ਰਾਮ ਨਾਮਾ ਬੇਦੀ ਅਲੇ, ਮੇਰਾ ਮਨ ਪ੍ਰਭੂ ਦੇ ਚਰਨਾਂ ਚ ਵਿੰਨਿਆ ਗਿਆ। ਜੈਸੇ ਕਨਕ ਕਲਾਚਿਤ ਮਾਂਡੀ ਅਲੇ, ਕਣਕ ਦਾ ਅਰਥ ਸੋਨਾ, ਕਿ ਜਿਵੇਂ ਇੱਕ ਸੁਨਾਰ ਦਾ ਅੰਦਰ ਸੋਨੇ ਵਿੱਚ ਵਿੰਨਿਆ ਜਾਂਦਾ ਹੈ, ਸੋਨੇ ਵਿੱਚ ਜੁੜ ਜਾਂਦਾ ਹੈ, ਨਾਮਦੇਵ ਦਾ ਅੰਦਰ ਪਰਮਾਤਮਾ ਵੀ ਜੁੜ ਗਿਆ। ਪੁੱਛਿਆ ਜੀ ਸੋਨੇ ਦੀ ਉਦਾਹਰਨ ਤੇ ਮਨ ਰਾਮ ਨਾਮਾ ਬੇਦੀ ਅਲੇ? ਉੱਥੇ ਫਿਰ ਉਹਨਾਂ ਨੇ ਬਚਨ ਕੀਤਾ ਕਿ ਸੁਨਾਰ ਜਦੋਂ ਵੀ ਸੋਨਾ ਘੜਦਾ ਤੁਸੀਂ ਦੇਖੋ ਚਲੋ ਇੱਥੇ ਦਾ ਸਿਸਟਮ ਹੋ ਰਿਹਾ, ਉੱਥੇ ਤਾਂ ਸਿੱਧਾ ਜੇ ਉੱਤੇ ਕਾਊਂਟਰ ਰੱਖਿਆ, ਜੇ ਅਜੇ ਪਿੰਡਾਂ ਥਾਵਾਂ ਚ ਛੋਟੇ ਕਸਬਿਆਂ ਚ ਕੁਠਾਲੀ ਸੋਨਾ ਪਿਆ ਥੱਲੇ ਅੱਗ ਬਲਦੀ ਏ, ਫੂਕਾ ਮਾਰੀ ਜਾਂਦਾ ਜਾਂ ਉਹਨੂੰ ਐਸਤਾ ਐਸਤਾ ਛੋਟੀ ਹਥੌੜੀ ਨਾਲ ਐਰਨ ਤੇ ਰੱਖ ਕੇ ਘੜੀ ਜਾਂਦਾ, ਉਹੀ ਕਾਰੀਗਰ ਏ ਉਹੀ ਸਮਾਨ ਵੇਚਦਾ ਪਿਆ। ਜਦੋਂ ਗ੍ਰਾਹਕ ਆਉਂਦੇ ਨੇ ਗੱਲਾਂ ਵੀ ਕਰਦਾ, ਜਲ ਪਾਣੀ ਵੀ ਪੁੱਛਦਾ, ਜੋ ਸੋਨੇ ਬਾਰੇ ਪੁੱਛਣ ਪਏ ਹੋਏ ਸੋਨੇ ਦਾ ਉਹ ਰੇਟ ਵੀ ਦੱਸਦਾ ਤੇ ਨਾਲ ਨਾਲ ਉਹ ਘੜੀ ਜਾਂਦਾ। ਕਿੰਨਾ ਤਜਰਬਾ ਜੀ ਉਹਦਾ ਜਿਹਦਾ ਅੰਦਰ ਵਿੰਨਿਆ ਸੋਨੇ ਚ, ਤੇ ਉਹਨੂੰ ਜੇ ਪੁੱਛੀਏ ਵੀ ਇੱਕ ਵੇਲੇ ਦੋ ਕੰਮ ਕਿਉਂ ਕਰਨਾ, ਕਿਉਂਕਿ ਇਹ ਅਕਸਰ ਕਿਹਾ ਜਾਂਦਾ ਜੀ ਇੱਕ ਵੇਲੇ ਇੱਕੋ ਹੀ ਕੰਮ ਕਰਨਾ, ਪਰ ਮਨ ਕੋਈ ਨੀ ਕਰਦਾ ਇੱਕ ਵੇਲੇ ਇੱਕੋ ਕੰਮ, ਇਹ ਤਾਂ ਦਸੇ ਪਾਸ ਦੌੜਦਾ। ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ ਗੁਰਦਾਸ ਸਾਹਿਬ ਨੇ, ਅੱਜ ਵੀ ਇੱਕ ਸੱਜਣ ਨੇ ਦਿੱਤੇ ਸਨ ਵੀ ਆਹ ਵਿਸ਼ੇ ਜਿਹੜਾ ਮਨ ਉਹ ਜੇ ਮੇਰੇ ਸੀ ਮਨ ਚ ਵੀ ਚਲੋ ਜਿੰਨੀ ਕੁ ਸੋਝੀ ਰੱਬ ਨੇ ਦਿੱਤੀ ਕੱਲੀ ਮਨ ਦੀ ਕਥਾ, ਸਾਡੀਆਂ ਅੱਖਾਂ ਦੋ ਨੇ, ਸਾਡੇ ਮਨ ਦੀਆਂ ਅੱਖਾਂ ਦੋ ਕੋਈ ਨੀ ਜੇ, ਸਾਡਾ ਮੂੰਹ ਸਿਰਫ ਇੱਕੋ ਏ, ਮਨ ਦਾ ਮੂੰਹ ਇੱਕ ਥੋੜਾ। ਭਾਈ ਗੁਰਦਾਸ ਸਾਹਿਬ ਦਾ ਇੱਕ ਬੋਲ ਹੈ ਜੀ, ਮੈਨੂੰ ਪਤਾ ਸਾਲ ਪਹਿਲਾਂ ਇੱਥੇ ਪ੍ਰਮਾਣ ਦਿੱਤਾ ਸੀ ਉਹਨਾਂ ਨੇ, ਕਿਹਾ ਕਿ ਖੱਗ ਪਤ ਪਰਬਾ ਪਰਬਲ ਪਰਾ ਕਰਮੀ ਪਰਮ ਹੰਸ ਚਤੁਰ ਚਤੁਰ ਮੁਖ ਚੰਚਲਾ ਚਪਲ ਹੈ, ਮਨ ਕੀ ਹੈ। ਹਾਲਾਂਕਿ ਇਹਦੀ ਉਦਾਹਰਣ ਆ ਜਿਹੜਾ ਸਾਡੇ ਘਰਾਂ ਚ ਸ਼ਬਦ ਵਰਤਦੇ ਸਨ ਆ ਗਿਣਤੀ ਮਿਣਤੀ ਵਾਲਾ ਮਨ, ਉਹਦੇ ਨਾਲ ਕੀਤੀ। ਖੱਗ ਪਤ ਪਰਬਲ ਪਰਾ ਕਰਮੀ ਪਰਮ ਹੰਸ ਚਤੁਰ ਚਤੁਰ ਮੁਖ ਚੰਚਲਾ ਚਪਲ ਹੈ, ਪਹਿਲੀ ਤੁਕ ਹੈ। ਖੱਗ ਪਤ ਦਾ ਅਰਥ ਹੈ ਜੀ ਪੰਛੀਆਂ ਦਾ ਰਾਜਾ, ਗਰੁੜ ਮੰਨਿਆ ਜਾਂਦਾ, ਉਹਦੀ ਉਡਾਰੀ ਬੜੀ ਤੇਜ਼ ਹੈ। ਭਾਈ ਸਾਹਿਬ ਕਹਿੰਦੇ ਆ ਝੂਠ, ਗਰੁੜ ਵੀ ਇੰਨਾ ਤੇਜ਼ ਨਹੀਂ ਦੌੜਦਾ ਜਿੰਨੀ ਮਨ ਦੀ ਉਡਾਰੀ ਤੇਜ਼ ਹੈ, ਬੜਾ ਦੌੜਦਾ। ਚਲੋ ਅੱਜ ਕੱਲ ਹੁਣ ਕਹਾਂਗੇ ਵੀ ਖੱਗ ਪਤ ਗਰੁੜ ਕਿੱਥੋਂ ਲੱਭ ਕੇ ਲਿਆਈਏ, ਪਰ ਸਿੱਧੀ ਜੀ ਗੱਲ ਜਿਹਨੂੰ ਲਾਈਟ ਸਪੀਡ ਕਹਿੰਦੇ ਆ ਆਪਾਂ ਸਾਰੇ ਹੀ ਸ਼ਬਦ ਵਰਤਨੇ ਆ, ਵੀ ਰੋਸ਼ਨੀ ਦੀ ਜਿਹੜੀ ਰਫਤਾਰ ਹੈ ਉਹ ਸਭ ਤੋਂ ਤੇਜ਼ ਹੈ, ਉਹ ਬਹੁਤ ਤੇਜ਼ ਹੈ ਰੋਸ਼ਨੀ। ਪਰ ਗੁਰੂ ਸਾਹਿਬ ਕਿਰਪਾ ਕਰਦੇ ਆ ਮਨ ਤਾਂ ਰੋਸ਼ਨੀ ਦੀ ਰਫਤਾਰ ਤੋਂ ਵੀ ਤੇਜ਼ ਹੈ, ਥੋੜੀ ਜਿਹੀ ਤੁਸੀਂ ਇਕਾਗਰਤਾ ਗੁਰਮੁਖੋ ਬਖਸ਼ਿਓ। ਖੱਗ ਪਤ ਪਰਬਲ, ਬੜਾ ਵਿਸ਼ਾਲ ਬੜਾ ਸ਼ਕਤੀਸ਼ਾਲੀ, ਇੰਨਾ ਸ਼ਕਤੀਸ਼ਾਲੀ ਹੈ ਇਹੀ ਸੱਦੇ ਰਸਤੇ ਚੱਲ ਪਵੇ ਤੇ ਇਹੀ ਪਰਤ ਕੇ ਰੱਬ ਬਣ ਜਾਂਦਾ ਹੈ। ਇਹਨੂੰ ਫਿਰ ਸੁਣਿਓ, ਹੈ ਇਹੀ, ਇਹ ਮਾੜਾ ਵੀ ਏ ਗੰਦਾ ਵੀ ਏ ਮੈਲਾ ਵੀ ਏ ਸਭ ਕੁਝ ਹੈ, ਪਰ ਜਿਹਦੇ ਸੁਧ ਕਬੀਰ ਸਾਹਿਬ ਨੇ ਕਿਹਾ ਕਬੀਰ ਜਾਂ ਕੋ ਖੋਜਤੇ ਪਾਇਓ ਸੋਈ ਠੌਰ, ਸੋਈ ਫਿਰ ਕਹਿ ਤੂੰ ਭਇਆ ਜਾਂ ਕੋ ਕਹਿਤਾ ਔਰ। ਮਨਾ ਕਮਲਿਆ ਤੂੰ ਬਾਹਰ ਭਜਦਾ ਫਿਰਦਾ ਸੇ, ਫਲਾਣੀ ਤਾਂ ਜਾਣਾ ਉੱਥੇ ਸਿਮਰਨ ਹੋ ਰਿਹਾ ਉੱਥੇ ਬੰਦਗੀ ਹੋਣੀ, ਫਲਾਣੇ ਨੂੰ ਮਿਲਣਾ। ਕਹਿਣ ਲੱਗੇ ਜਿੱਦਣ ਸ਼ਬਦ ਦੀ ਸਮਝ ਪਈ ਤੇ ਪਤਾ ਲੱਗਾ ਇਹ ਜੋਤ ਸਰੂਪ ਏ, ਤੇ ਉਹ ਹੀ ਕਹਿੰਦਾ ਕਮਲਿਆ ਇੰਨੇ ਦਿਨ ਪਟਕਾਈ ਰੱਖਿਆ ਤੇਰਾ ਹੀ ਪਾਸਾ ਪਲਟ ਜਾਂਦਾ ਤੇ ਰੱਬ ਬਣ ਗਿਆ ਸੀ। ਕਬੀਰ ਜਾਂ ਕੋ ਖੋਜ ਤੇ ਪਾਇਓ ਸੋਈ ਠੌਰ, ਸੋਈ ਫਿਰ ਕਹਿ ਤੂੰ ਪਿਆ ਜਾਂ ਕੋ ਕਹਿਤਾ ਔਰ। ਪਰਬਲ ਇੰਨਾ, ਮੇਰੀ ਬੇਨਤੀ ਸੁਣਿਓ, ਇੰਨਾ ਸ਼ਕਤੀਸ਼ਾਲੀ ਇਹ ਆ ਜੋ ਕੋਈ ਤੁਸੀਂ ਵੇਖਦੇ ਪਏ ਹੋ ਸ਼ਕਤੀਸ਼ਾਲੀ ਇਹੀ ਹੈ ਨਾ, ਆ ਜਹਾਜ਼ ਉੱਤੇ ਲੈ ਗਿਆ ਇੰਨਾ ਕੁਛ ਕਰੀ ਬੈਠਾ, ਤੇ ਉਂਝ ਗੁਰਬਾਣੀ ਨੇ ਸਾਰੇ ਪੱਖ ਮੰਨ ਦੇ ਰੱਖੇ ਆ। ਉਹਨਾਂ ਨੇ ਦੀ ਸ਼ਕਤੀ ਦਾ ਵੀ ਜ਼ਿਕਰ ਕੀਤਾ, ਉਹਨਾਂ ਦੇ ਸ਼ਿਵ ਦਾ ਵੀ ਜ਼ਿਕਰ ਕੀਤਾ, ਸ਼ਿਵ ਦਾ ਅਰਥ ਕਲਿਆਣ ਰੂਪ ਪ੍ਰਭੂ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਰਹੇ, ਤੋ ਤੀਨ ਲੋਕ ਕੀ ਬਾਤਾਂ ਕਹੇ। ਮਨ ਜੋਗੀ, ਮਨ ਭੋਗੀਆ, ਮਨ ਮੂਰਖ ਗਵਾਰ, ਮਨ ਦਾਤਾ ਮਨ ਮੰਗਤਾ, ਮਨ ਸਿਰ ਗੁਰ ਕਰਤਾਰ। ਮੈਂ ਫਿਰ ਬੇਨਤੀ ਕਰਾਂਗਾ ਜੀ, ਪਰਬਲ ਬੜਾ, ਬੜਾ ਸ਼ਕਤੀਸ਼ਾਲੀ ਹੈ। ਖੱਗ ਪਤ ਪਰਬਲ ਪਰਾ ਕਰਮੀ, ਇੰਨੀ ਸਪੀਡ ਤੇਜ਼ ਕਹਿ, ਇੰਨੇ ਚਿਰ ਚ ਮੇਰਾ ਖਿਆਲ ਹੈ ਕੋਈ ਵੀ ਦੁਨੀਆਂ ਦੀ ਚੀਜ਼ ਪਰਕਰਮਾ ਆਪਣੇ ਧੁਰੇ ਤੇ ਨਹੀਂ ਕਰਦੀ ਜਿੰਨੀ ਚੇਤੀ ਇਹ ਕਰ ਜਾਂਦਾ, ਪਲਟਾ ਮਿੰਟ ਚ ਮਾਰਦਾ ਜੀ। ਅਗਲਾ ਸ਼ਬਦ ਵਰਤਿਆ ਪਰਮ ਹੰਸ, ਕਹਿੰਦੇ ਤੈਨੂੰ ਗਾਲਾਂ ਤਾਂ ਬੜੀਆਂ ਕੱਢੀਆਂ ਪਰ ਤੇਰੇ ਵਰਗਾ ਚੰਗਾ ਵੀ ਕੋਈ ਨੀ। ਸੱਚੀ ਮੁੱਚੀ ਬਾਣੀ ਚ ਬੜਾ ਝਿੜਕਿਆ ਇਹਨੂੰ, ਤੇ ਮੈਨੂੰ ਤੇ ਇੰਜ ਲੱਗਦਾ ਵੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਸਾਡੇ ਸਾਰਿਆਂ ਦੇ ਮਨਾਂ ਨੂੰ ਝਿੜਕਿਆ। ਸੁਣ ਮਨ ਅੰਧੇ ਕੁੱਤੇ ਕੂੜਿਆਰ, ਇਹਨੇ ਇੰਨੇ ਭੈੜੇ ਸ਼ਬਦ ਵਰਤੇ ਦੇ, ਅੰਧੇ ਕੁੱਤੇ ਕੂੜਿਆਰ। ਮਨ ਖੁਟਾਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ, ਖਰਕਾ ਪੈਖਰ ਤੋ ਛੁੱਟੇ ਜੋ ਉਪਰ ਲਾਦਾ, ਖੋਤਿਆ ਤੇਰਾ ਭਰੋਸਾ ਕੋਈ ਨੀ, ਤੇਰੇ ਕਹਿਣ ਤੇ ਮੈਂ ਸੰਗਲ ਨੀ ਤੇਰਾ ਖੋਲਣਾ। ਜਿਵੇਂ ਗਧਾ ਦੁਲੱਤੇ ਮਾਰੇ ਤੇ ਸਿਆਣਾ ਮਾਲਕ ਕੀ ਕਰਦਾ, ਉਹਦੀ ਛੱਟ ਭਰ ਕੇ ਫਿਰ ਸੰਗਲ ਖੋਲਦਾ, ਕਹਿੰਦਾ ਹੁਣ ਮਾਰ ਦੁਲੱਤਾ, ਕਹਿੰਦਾ ਤੇਰਾ ਭਰੋਸਾ ਕੋਈ ਨੀ, ਮੈਂ ਤਾਂ ਸ਼ਬਦ ਦੀ ਛੱਟ ਪਾ ਕੇ ਤੈਨੂੰ ਬਾਹਰ ਲਿਜਾਊਂਗਾ, ਪਹਿਲਾਂ ਨੇਮ ਨਿਭਾਉ ਬਾਅਦ ਤੈਨੂੰ ਬਾਹਰ ਲਿਜਾਵਾਂਗਾ। ਦੇਖੋ ਉੱਥੇ ਖੋਤਾ ਵੀ ਕਿਹਾ ਜੀ, ਬੜੇ ਰੂਪਕ ਨੇ ਜੀ। ਚਲੋ ਇੱਕ ਅਧੀ ਫਿਰ ਇੱਕ ਵਿਦਵਾਨ ਸਾਡੇ ਨੇ ਜੀ ਮਨ ਦੇ ਬਿੰਬਾਂ ਤੇ ਲੇਖ ਲਿਖਿਆ, ਇਹਨੂੰ ਡੱਡੂ ਕਿਉਂ ਕਿਹਾ, ਇਹਨੂੰ ਖੋਤਾ ਕਿਉਂ ਕਿਹਾ, ਇਹਨੂੰ ਕੁੱਤਾ ਕਿਉਂ ਕਿਹਾ, ਇਹ ਬੜੇ ਸ਼ਬਦ ਵਰਤੇ। ਹੁਣ ਇੱਥੇ ਚਲੋ ਮੈਂ ਨੈਗੇਟਿਵ ਨਹੀਂ ਬੋਲ ਰਿਹਾ, ਇੱਥੇ ਅੰਧੇ, ਕੁੱਤੇ, ਕੂੜਿਆਰ ਵਰਤਿਆ, ਖਰ ਸ਼ਬਦ ਵਰਤਿਆ। ਇੱਕ ਬਾਣੀ ਚ ਹੋਰ ਬਚਨ ਹੁੰਦਾ, ਮਨ ਤੋਂ ਮੈਗਲ ਹੋਏ ਰਹਾ ਨਿਕਸਿਆ ਕੁਕਰ ਜਾਏ, ਤੂੰ ਤਾਂ ਹਾਥੀ ਬਣ ਗਏ। ਪਰ ਪਿਆਰਿਓ ਜਿੱਥੇ ਇੰਨਾ ਕਿਹਾ ਨਾ, ਜਦੋਂ ਇਹ ਸ਼ੁੱਧ ਹੋ ਗਿਆ, ਪਰਮਹੰਸ ਹੋ ਗਿਆ, ਉਹਨੂੰ ਫਿਰ ਗੁਰੂ ਨੇ ਕਿਹਾ ਇਹ ਮਨ ਰੂੜੇ ਰੰਗ ਲੇ ਤੂੰ ਸੱਚਾ ਰੰਗ ਚੜਾਏ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਇੰਨਾ ਪਿਆਰਾ ਕਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਖਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਣ। ਮਨ ਦੀ ਉਸ ਸ਼ਕਤੀ ਨੂੰ ਪਰਮਾਰਥ ਵਿੱਚ ਵੱਖ ਕਰਕੇ ਪਰਮਾਰਥ ਤੈਅ ਨਹੀਂ ਹੋਣਾ, ਕਿਉਂਕਿ ਆਤਮਕ ਸਫ਼ਰ ਵਿੱਚ ਮਨ ਨੇ ਹੀ ਅੱਗੇ ਤੁਰਨਾ ਹੈ। ਯਕੀਨ ਨਹੀਂ ਜੀ ਇਹਦੇ ਤੋਂ ਬਿਨਾਂ ਗੱਲ ਸਰਜੂਗੀ ਨਹੀਂ। ਮੈਂ ਫਿਰ ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ ਕਿ ਚਰਨਾਰ ਬਿੰਦ ਮਨ ਵਿਦਿਅਨ, ਮਨ ਵਿੰਨਿਆ ਗਿਆ ਚਰਨਾਰ ਬਿੰਦ ਚ। ਜਦੋਂ ਮਨ ਸ਼ਬਦ ਚ ਵਿੰਨਿਆ ਗਿਆ, ਫਿਰ ਦੋ ਕੰਮ ਕਰਦਿਆਂ ਵੀ, ਸਰੀਰਕ ਤੌਰ ਤੇ ਬਾਹਰ ਮੁਖੀ ਹੁੰਦਿਆਂ ਵੀ ਮਨ ਆਪਣਾ ਕੰਮ ਸਿਮਰਨ ਵਾਲਾ ਕਰੀ ਜਾਂਦਾ ਹੈ। ਭਗਤ ਜੀ ਨੇ ਜਿੰਨੀਆਂ ਇੱਥੇ ਉਦਾਹਰਨਾਂ ਦਿੱਤੀਆਂ ਜੀ ਬਾਹਰ ਮੁਖੀ ਤੇ ਮਨ ਦੀ ਵਿਆਖਿਆ ਕਰਦਿਆਂ, ਸਿਰਫ ਮੈਂ ਪਾਠ ਕਰ ਦੇਣਾ ਅਰਥ ਉਹਦੇ ਬੜੀ ਵਾਰੀ ਹੋ ਸਕਦਾ ਗੁਰਮੁਖਾ ਕੀਤੇ ਕੌਣ। ਸੁਨਾਰ ਸੋਨਾ ਕਰਦਾ, ਗੱਲਾਂ ਕਰਦਾ, ਸਰੀਰਕ ਤੌਰ ਤੇ ਕੰਮ ਕਰਦਾ, ਪਰ ਚੇਤੇ ਰੱਖਿਓ ਮਨ ਵਿੰਨੇ ਸੋਨੇ ਵਿੱਚ, ਗ੍ਰਾਹਕ ਨਾਲ ਗੱਲ ਕਰਦਾ ਪਰ ਸੋਨੇ ਤੋਂ ਚਿੱਤ ਨਹੀਂ ਦੂਰ ਜਾਣ ਦਿੰਦਾ। ਪਤੰਗ ਨਿਆਣਾ ਉਡਾਉਂਦਾ, ਨਿਆਣੇ ਉਹਦੇ ਨਾਲ ਖਲੋ ਕੇ ਗੱਲਾਂ ਕਰਦੇ ਆ, ਤੇ ਉਹਨੂੰ ਪੁੱਛ ਕੇ ਦੇਖੋ ਸਾਥੀਆਂ ਨਾਲ ਗੱਲਾਂ ਕਰਦਾ ਪਰ ਅੰਦਰ ਵਾਲਾ ਜਿੱਥੇ ਵਿੰਨਿਆ ਉਹ ਡੋਰ ਵਿੱਚ ਹੀ ਹੈ। ਸਿਰਫ ਸਮਝਾਉਣ ਲਈ ਵਿੰਨਿਆ ਕਿਵੇਂ, ਪਤੰਗ ਵਿੱਚ ਡੋਰ ਵਿੱਚ ਧਿਆਨ ਨੇ, ਗੱਲਾਂ ਸਾਥੀਆਂ ਨਾਲ ਨੇ, ਸਿਰ ਤੇ ਘੜੇ ਚੁੱਕੇ ਨੇ ਬੀਬੀਆਂ ਨੇ, ਤਿੰਨ ਦੋ ਦੋ ਤਿੰਨ 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 ਤੇ ਆਪਾਂ ਦੇਖਿਆ ਜੀ। ਅਜੇ ਵੀ ਰਾਜਸਥਾਨ ਵੱਲ ਜਾਓ ਨਾ ਜਿੱਥੇ ਪਾਣੀ ਕੋਈ ਨੀ, ਬੀਬੀਆਂ ਦੋ ਦੋ ਤਿੰਨ ਤਿੰਨ ਘੜੇ ਸਿਰ ਤੇ ਇੱਕ ਇੱਕ ਘੜਾ ਆਪਣੀ ਵੱਖੀ ਢਾਕੇ ਲਾ ਕੇ ਚੱਲਦੀਆਂ। ਢਾਕਾ ਲਫ਼ਜ਼ ਉਹ ਬੰਗਾਲ ਵਾਲਾ ਨੀ, ਵੱਖੀ ਨਾ ਲਾਣਾ। ਹੁਣ ਜਦੋਂ ਜਾਂਦੀਆਂ ਨੇ ਦੂਰੋਂ ਪਾਣੀ ਲਿਆਉਣਾ, ਹੱਸਦੀਆਂ ਖੇਡਦੀਆਂ ਜਾਂਦੀਆਂ ਨੇ, ਪਰ ਚੇਤੇ ਰੱਖਿਓ ਮਨ ਇਸ ਢੰਗ ਨਾਲ ਇਕਾਗਰ ਹੋਇਆ ਬੈਠਾ। ਮਨ ਦੀ ਇਕਾਗਰਤਾ ਹੀ ਤਾਂ ਸਰੀਰ ਦੀ ਇਕਾਗਰਤਾ, ਜਿੱਥੇ ਮਨ ਖਿੰਡੇਗਾ ਉੱਥੇ ਸਰੀਰ ਜ਼ਰੂਰ ਖਿੰਡੇਗਾ। ਹੁਣ ਇਹਨਾਂ ਕੰਮ ਦੋ ਘੜੇ ਮਾਰੇ ਨੇ, ਬਾਣੀ ਚ ਸ਼ਬਦ ਵਰਤੇ ਜੀ, ਘੜਾ ਸਿਰ ਤੇ ਰੱਖਿਆ, ਆਪਸ ਚ ਗੱਲਬਾਤ ਕਰਦੀਆਂ ਨੇ, ਉਹ ਗੱਲਾਂ ਬਾਤਾਂ ਆਪਸ ਚ ਕਰਦੀਆਂ, ਪਰ ਮਨ ਵਿੰਨਿਆ ਘੜੇ ਚ ਹੀ ਹੈ। ਬੀਬੀਆਂ ਤੁਸੀਂ ਬੈਠੀਆਂ ਜੇ, ਬੱਚਾ ਘਰ ਆਪ ਕੰਮ ਤੇ ਗਈਆਂ ਜੇ, ਨਿਆਣਾ ਤੁਸੀਂ ਕਿਸੇ ਨੂੰ ਦੇ ਦਿੱਤਾ ਵੀ ਚਲੋ ਜਿੱਥੇ ਪੈਸੇ ਦੇ ਕੇ ਵੀ ਨਿਆਣੇ ਖਿਡਾਉਂਦੇ ਨੇ ਵੀ ਸਾਡਾ ਬੱਚਾ ਖਿਡਾਇਓ, ਜਦੋਂ ਵੀ ਕੰਮ ਕਰੋਗੀਆਂ ਵਾਰ ਵਾਰ ਧਿਆਨ ਨਿਆਣੇ ਵੱਲ ਹੀ ਜਾਂਦਾ, ਹਾਲਾਂ ਉਹਨੂੰ ਪੈਸੇ ਦਿੰਦੇ ਹੋ ਆਪ ਜੀ। ਮਹਾਰਾਜ ਕਹਿੰਦੇ ਨੇ ਕਿੱਥੇ ਮਨ ਵਿੰਨਿਆ ਪਿਆ, ਕੰਮ ਵਿੱਚ ਹੈ ਸਰੀਰ ਪਰ ਮਨ ਵਿੰਨਿਆ ਪਿਆ ਬੱਚੇ ਚ। ਮਹਾਰਾਜ ਕਹਿੰਦੇ ਇੱਕ ਪਸ਼ੂ ਵੀ, ਗਾਂ ਵੀ ਆਪਣੇ ਬੱਚੇ ਨੂੰ ਪੰਜ ਕੋ ਦੂਰ ਚੁਗਦੀ ਹੋਵੇ ਤੇ ਜਿਉਂ ਜਿਉਂ ਚਾਰਾ ਚੁਗਦੀ ਤਿਉਂ ਤਿਉਂ ਬੱਚੇ ਨੂੰ ਚੇਤੇ ਕਰਦੀ ਏ। ਜਿਹਦਾ ਮਨ ਵਿੰਨਿਆ ਜਾਏ ਚਰਨਾਰ ਬਿੰਦ ਚ ਗੁਰਮੁਖੋ, ਉਹ ਸੰਸਾਰੀ ਤੌਰ ਤੇ ਵਿਚਰਦਾ ਪਰ ਕਰਤਾਰੀ ਤੌਰ ਤੇ ਕਦੀ ਰੱਬ ਤੋਂ ਦੂਰ ਨਹੀਂ ਜਾਂਦਾ। ਇਹਨੂੰ ਮਹਾਰਾਜ ਨੇ ਸ਼ਬਦ ਕਿਹਾ ਬਾਣੀ ਚ, ਮੈਂ ਸ਼ਬਦ ਸਿਰ ਪੜ ਦੇਣਾ ਜੀ। ਆਨੀ ਲੇ ਕਾਗਦ ਕਾਟੀ ਲੇ ਗੂਡੀ, ਆਕਾਸ਼ ਮਦੇ ਭਰਮੀ ਅਲੇ, ਪੰਚ ਜਨਾ ਸਿਉ ਬਾਤ ਬਤੋਵਾ, ਚੀਤ ਸੁਡੋਰੀ ਰਾਖੀ ਅਲੇ। ਮਨ ਰਾਮ ਨਾਮਾ ਬੇਦੀ ਅਲੇ, ਚਰਨਾਰ ਬਿੰਦ ਮਨ ਵਿਦਿਅੰਗ, ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਆਨੀ ਲੇ ਕੁੰਭ ਮਰਾਠੀ, ਆਨੀ ਲੇ ਕੁੰਭ ਭਰਾਈ ਲੇ, ਉਦਕ ਰਾਜ ਕੁਵਾਰ ਪੁਰੰਦਰੀਏ, ਹਸਤ ਬਿਨੋਦ ਵਿਚਾਰ ਕਰਤੀ ਹੈ, ਚੀਤ ਸੋ ਗਾਗਰ ਰਾਖੀ ਅਲੇ। ਮੰਦਰ ਏਕ ਦਵਾਰ ਦਸ ਜਾਂਕੇ, ਗਊ ਚਰਾਵਨ ਛਾੜੀ ਅਲੇ, ਪਾਂਚ ਕੋਸ ਪਰ ਗਊ ਚਰਾਵਤ, ਚੀਤ ਸੋ ਬਛਰਾ ਰਾਖੀ ਅਲੇ। ਕਹਿਤ ਨਾਮ ਦਿਓ ਸੁਣੋ ਤੁਰਲੋਚਨ, ਤੂੰ ਮੇਰੇ ਤੇ ਕਟਾਕਸ਼ ਕੀਤਾ ਸੀ ਨਾ ਕਿ ਨਾਮਾ ਮਾਇਆ ਮੋਇਆ। ਮੈਂ ਮੇਰਾ ਖਿਆਲ ਇਹ ਗੱਲ ਬੜੀ ਪ੍ਰਚਲਿਤ ਹੋਈ ਹੋਵੇਗੀ, ਕਬੀਰ ਸਾਹਿਬ ਨੂੰ ਜੇ ਪਤਾ ਲੱਗੀ ਉਹਨਾਂ ਕਹੀ ਤੇ ਨਾ ਵਰੌਲਾ ਪਿਆ ਹੋਣਾ ਤਰਲੋਚਨ ਨੇ, ਚੰਗਾ ਇਹ ਤਰਲੋਚਨਾ ਨੀ ਜਿਹੜਾ ਬਾਣੀ ਚ। ਫਿਰ ਬੇਨਤੀ ਸੁਣੋ, ਇਹ ਤਰਲੋਚਨ ਬਾਣੀਆਂ ਸੀ। ਉਹ ਕਹਿੰਦੇ ਆ ਕਹਿਤ ਨਾਮ ਦਿਓ ਸੁਣੋ ਤਰਲੋਚਨ, ਬਾਲਕ ਪਾਲਣ ਪੋਡੀ ਵਾਲੇ, ਬੱਚਾ ਪੰਘੂੜੇ ਚ ਹੈ ਅੰਤਰ ਬਾਹਰ ਕਾਜ ਵਿਰੋਧੀ ਚੀਤ ਸੁਬਾਰਕ ਰਾਖੀ ਅਲੇ ਮਾਈ ਦਾ ਚਿੱਤ ਤਾਂ ਬੱਚੇ ਵਿਚ ਵਿੰਨਿਆ ਹੋਇਆ। ਮੈਂ ਬੇਨਤੀ ਕਰਾਂਗਾ ਗੁਰਮੁਖੋ, ਇਹ ਜਿਹੜਾ ਚਰਨਾਰ ਬਿੰਦ ਵਿੰਨਿਆ ਦਾ ਅਰਥ ਏ ਲੀਨ ਹੋਣਾ। ਮੈਂ ਇੱਥੇ ਅਰਜ਼ ਹੋਰ ਕਰਦਿਆਂ, ਭਾਵਾਂ ਇਹ ਸ਼ਬਦ ਮੈਂ ਪ੍ਰਮਾਣ ਵਜੋਂ ਦੇ ਰਿਹਾ, ਸੰਗਤ ਸਵੀਕਾਰ ਕਰਨ ਚ ਕੋਈ ਖਰਜ ਨਹੀਂ, ਇਹ ਕੋਈ ਮੇਰੀ ਆਤਮਕ ਅਵਸਥਾ ਨਹੀਂ, ਤੇ ਨਾ ਇਸ ਨਿਮਰਤਾ ਦੇ ਸ਼ਬਦ ਨੂੰ ਹਉਮੇ ਨਾਲ ਜੋੜ ਕੇ ਦੇਖਿਓ, ਕਿਉਂਕਿ ਏਡੀ ਭੈੜੀ ਹਉਮੇ ਵੇ ਉਹ ਕਈ ਵਾਰੀ ਨਿਮਰਤਾ ਦਸ ਅੰਦਾਸ ਮੈਂ ਕਲਯੁਗੀ ਜੀਵ, ਕਈ ਮੈਂ ਬੰਦੇ ਦੇਖਿਆ ਜੀ ਜਿਉਂ ਕਲਪਣ ਲੱਗਦੇ ਆ, ਮੈਂ ਕਲਯੁਗੀ ਜੀਵ ਜੀ ਮੈਂ ਤੁਹਾਡੇ ਚਰਨਾਂ ਦੀ ਧੂੜ ਦੀ, ਮੌਕਾ ਮਿਲ ਜਾ ਸਭ ਤੋਂ ਪਹਿਲਾਂ ਬੰਦੇ ਦੀ ਪੱਗ ਨੂੰ ਹੱਥ ਪਾਉਂਦੇ। ਇਹ ਕਾਹਦੀ ਸ਼ਬਦਾਵਲੀ, ਨਾ ਤੂੰ ਆਵੈ ਬਸ ਬਹੁਤ ਕਿਣਾਵਣਾ, ਕਹੂੰ ਨਾ ਭੀਜੈ ਸੰਯਮ ਸਵਾਮੀ ਬੋਲੈ ਮਿੱਠੇ ਬੈਣ, ਹਿਰਦੇ ਦੀ ਨਿਮਰਤਾ ਹੋਵੇ। ਤੇ ਚੇਤੇ ਰੱਖਿਓ ਸ਼ਬਦ ਕੁਰਖਤ ਵੀ ਵਰਤਿਆ ਜਾਵੇ ਤਾਂ ਵੀ ਮੰਨਿਆ ਜਾਂਦਾ, ਜੇ ਹਿਰਦੇ ਕਪਟੀ ਹੋਵੇ ਤੇ ਬਾਹਰੋਂ ਜਿੰਨੀ ਮਰਜ਼ੀ ਲੱਛੇਦਾਰ ਨਿਮਰਤਾ ਨਿਮਰਤਾ ਕੀ। ਮਹਾਰਾਜ ਨੇ ਇੱਕ ਬਚਨ ਕਿਹਾ ਬਾਣੀ ਚ ਜੀ, ਸਾਰੀਆਂ ਗੱਲਾਂ ਬਾਣੀ ਚ ਨੇ, ਤੇ ਮੇਰੀ ਇੱਛਾ ਜੇ ਮੈਂ ਪਿਛਲੇ ਐਤਕੀ ਵੀ ਕਿਹਾ ਮੈਨੂੰ 21 ਸਾਲ ਹੋ ਗਏ ਇੱਥੇ ਹੁੰਦਿਆਂ ਇਸ ਸਟੇਜ ਤੇ, ਯਤਨ ਅਜੇ ਇਹੀ ਹੈ ਮਹਾਰਾਜ ਇਹੀ ਕਿਰਪਾ ਕਰੇ ਬਾਣੀ ਵਿੱਚੋਂ ਬਾਣੀ ਦੇ ਅਰਥ ਲੱਭੀਏ। ਗੁਰੂ ਸਾਹਿਬ ਨੇ ਇੱਕ ਸ਼ਬਦ ਵਰਤਿਆ ਕਹਿੰਦੇ ਜਿਹੜਾ ਬੰਦਾ ਨੀਰਕਾ ਚ ਨਹਿ ਜਾਇਓ, ਕਹਿੰਦੇ ਜਿਹੜਾ ਬਹੁਤ ਮਿੱਠਾ ਬੋਲੇ ਬਹੁਤ ਝੁਕ ਝੁਕ ਕੇ ਸਿੱਧ ਕਰੇ ਮੈਂ ਨਿਮਰਤਾ ਚਾ, ਕਹਿੰਦੇ ਨੇ ਬਚ ਕੇ ਰਿਹੋ, ਕਈ ਵਾਰੀ ਝੁਕ ਤੇ ਥੱਲਿਓ ਡਾਈ ਮਾਰ ਕੇ ਸੱਟ ਵੀ ਦਏਗਾ। ਅਡਾਈ ਜਿਹੜੇ ਕਬੱਡੀ ਖੇਡਦੇ ਨੂੰ ਪਤਾ ਹੈ, ਬਾਹਰੋਂ ਚੁੱਕਿਆ ਥੱਲੋ ਦੋਵੇਂ ਲੱਤਾਂ ਪੜ ਕੇ ਪਟਕਣੀ ਥੱਲੇ ਦੇ ਦਿੱਤੀ। ਮਹਾਰਾਜ ਦਾ ਸ਼ਲੋਕ ਏ ਸ਼ਾਮਲੰਗ ਮਦਰ ਮਨੁੱਖਿਅੰਗ ਰਿਧਿਅੰਗ ਭੂਮ ਵੈਰ ਨੈ, ਸੋਹਣਾ ਵੀ ਖੈ ਮਿੱਠ ਬੋਲੜਾ ਵੀ ਖੈ, ਪਰ ਹਿਰਦੇ ਦੀ ਖੇਤੀ ਉੱਤੇ ਵੈਰ ਦੇ ਪੇਡੇ ਬੀਜੇ ਹੋਏ ਨੇ। ਸ਼ਿਆਮਲੰਗ ਮਦਰ ਮਨੁੱਖਿਅੰਗ ਰਿਧਿਅੰਗ ਭੂਮ ਵੈਰ ਨੈ, ਨਿਵੰਤ ਹਵੰਤ ਮਿਥਿਆ ਚੇਤਨੰਗ ਸੰਤ ਸਵਜਣੈ, ਉਹਦਾ ਬੋਲਣਾ ਤੇ ਉਹਦਾ ਝੁਕਣਾ ਬਿਲਕੁਲ ਝੂਠ ਏ। ਰੱਬ ਦੇ ਸੰਤ ਜਨ ਸੁਚੇਤ ਰਹਿੰਦੇ ਨੇ, ਕਿਤੇ ਵੀ ਠੱਬੀ ਲਾ ਸਕਦਾ। ਮੈਂ ਇਸ ਕਰਕੇ ਸ਼ਬਦ ਵਰਤਿਆ ਜੀ, ਵੇਖੋ ਇਹ ਪ੍ਰਮਾਣ ਮੈਂ ਦਿਆਂਗਾ ਲਹਿਤਾ ਦੇ ਨੇ, ਇਹ ਚਰਨਾਰ ਬਿੰਦ ਬਿੰਨਿਆ ਜਾਣਾ ਲੀਨ ਹੋ ਜਾਣਾ, ਇਹਨੂੰ ਇਉਂ ਕਹਿ ਲੋ ਬਾਣੀ ਦਾ ਇੱਕ ਸ਼ਬਦ ਕਹਿ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਇਹ ਵਿਦਿਆ ਹੈ, ਲੀਨ ਹੋ ਗਿਆ। ਸੂਰਜ ਕਿਰਨ ਮਿਲੇ, ਕੁਛ ਟੀਕਾਕਾਰਾਂ ਨੇ ਅਰਥ ਕੀਤੇ ਨੇ ਜਿਵੇਂ ਸੂਰਜ ਦੀ ਕਿਰਨ ਸੂਰਜ ਵਿੱਚ ਮਿਲੀ ਰਹਿੰਦੀ ਹੈ, ਪਾਣੀ ਪਾਣੀ ਚ ਮਿਲ ਜਾਂਦਾ ਹੈ, ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਕੀਤੇ, ਪਰ ਉਸ ਤੋਂ ਪਹਿਲਾਂ ਫਰੀਦਕੋਟੀਏ ਵਾਲੇ ਟੀਕੇ ਅਰਥ ਕਰ ਚੁੱਕੇ ਸਨ। ਕਿਉਂਕਿ ਜਦੋਂ ਕਈ ਵਾਰੀ ਨਾ ਜੀ ਬੜੇ ਐਸੇ ਵਿਦਵਾਨ ਸਾਡੇ ਨੇ ਜੀ ਪੁਰਾਤਨ, ਜਿਨ੍ਹਾਂ ਦੀ ਇੰਨੀ ਮਿਹਨਤ ਏ, ਉਹਨਾਂ ਵਿਚਾਰੇ ਨੇ ਜੇ ਥੋੜੀ ਬਹੁਤੀ ਗਲਤੀ ਕੀਤੀ ਬਿਲਕੁਲ ਪੂੰਝ ਕੇ ਰੱਖ ਦਿੱਤਾ ਚੱਲ ਪਿੱਛੇ। ਫਰੀਦਕੋਟੀਆਂ ਦਾ ਟੀਕਾ ਪਹਿਲਾਂ ਹੈ, ਉਹਦੇ ਅਰਥ ਬਰਾਬਰ ਰੱਖ ਕੇ ਤੁਸੀਂ ਪ੍ਰੋਫੈਸਰ ਸਾਹਿਬ ਦੇ ਅਰਥਾਂ ਨਾਲ ਮਿਲਾ ਕੇ ਦੇਖੋ, ਕਰੀਬ ਕਾਫੀ ਅਰਥ ਬਰਾਬਰ ਮਿਲਦੇ ਆ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਉਂਝ ਵੈਸੇ ਇਹ ਸ਼ਬਦ ਮ੍ਰਿਤਕ ਤੇ ਪੜਿਆ ਜਾਂਦਾ, ਸ਼ਹੀਦੀ ਤੇ ਵੀ ਪੜਿਆ ਜਾਂਦਾ ਜੀ, ਜੋਤੀ ਜੋਤ ਰਲੀ ਸੰਪੂਰਨ ਥੀਆ ਦਾਮ, ਸ਼ਬਦ ਤੇ ਜਿੱਥੋਂ ਪੜ ਲੋਗੇ ਸ਼ਬਦ ਆਪਣੀ ਤਸੀਰ ਰੱਖੇਗਾ, ਪਰ ਇਹ ਸ਼ਬਦ ਪ੍ਰਭੂ ਦੇ ਵਿੱਚ ਆਤਮਾ ਦੀ ਲੀਨਤਾ ਦਾ ਸ਼ਬਦ ਹੈ, ਪ੍ਰਭੂ ਵਿੱਚ ਲੀਨ ਹੋਣਾ। ਹਜ਼ੂਰ ਦੇ ਸਭ ਬਚਨ ਨੇ ਕਿ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਪੱਥਰ ਦੀ ਤਰ੍ਹਾਂ ਜੰਮਿਆ ਹੈ ਪਾਣੀ ਜਿਹਨੂੰ ਬਰਫ਼ ਕਹਿੰਦੇ ਆ, ਜੰਮ ਜਾਂਦੀ ਬਰਫ਼ ਜਿੱਥੇ ਪੈਂਦੀ ਹੈ ਪੱਕੀ ਪੱਥਰ ਦੀ ਤਰ੍ਹਾਂ ਹੈ, ਤੇ ਪਾਣੀ ਪਾਣੀ ਦੀ ਅੰਸ਼ ਲੀਕਵਰਡ ਤਰਲ ਪਦਾਰਥ ਜੰਮ ਕੇ ਕਠੋਰ ਪੱਥਰ ਬਣ ਗਿਆ, ਸਰਦੀ ਚ ਜੰਮਿਆ ਰਿਹਾ, ਜਦੋਂ ਸੂਰਜ ਦੀ ਕਿਰਨ ਪਈ ਇੱਕੋ ਦਮ ਪਿਘਲ ਕੇ ਫਿਰ ਪਾਣੀ ਦਾ ਪਾਣੀ ਬਣ ਗਿਆ। ਕਹਿਣ ਲੱਗੇ ਹੈ ਤਾਂ ਰਾਮ ਕੀ ਅੰਸ਼ ਸੀ, ਹਉਮੈ ਨੇ ਇਸ ਭੈੜੇ ਅੰਦਰ ਨੂੰ ਪੱਥਰ ਦੀ ਤਰ੍ਹਾਂ ਕਠੋਰ ਕਰ ਦਿੱਤਾ। ਜਦੋਂ ਸ਼ਬਦ ਦੀ ਗੁਰੂ ਦੀ ਕਿਰਪਾ ਦੀ ਰੋਸ਼ਨੀ ਪਈ, ਉਹਦੀ ਕਿਰਨ ਨੇ ਇਸ ਨੂੰ ਫਿਰ ਉੱਥੇ ਉੱਥੇ ਲੈ ਜਾਂਦਾ ਜਿੱਥੋਂ ਪੈਦਾ ਹੋਇਆ। ਇਹ ਲੀਨਤਾ ਹੈ, ਪਹਿਲਾਂ ਲੀਨ ਸੀ ਪਾਣੀ ਸੀ, ਠੰਡ ਕਰਕੇ ਪੱਥਰ ਬਣ ਗਿਆ, ਜਦੋਂ ਫਿਰ ਇਬਾਦਤ ਦਾ ਸੇਕ ਲੱਗਾ ਪਿਘਲ ਕੇ ਫਿਰ ਪਾਣੀ ਦਾ ਪਾਣੀ ਬਣ ਗਿਆ, ਰਾਮ ਕੀ ਅੰਸ਼ ਰਾਮ ਵਿੱਚ ਸਮਾ ਗਿਆ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਆਤਮਾ ਪਰਮਾਤਮਾ ਵਿੱਚ ਵਿੰਨੀ ਗਈ, ਲੀਨ ਹੋ ਗਈ। ਮਹਾਰਾਜ ਕਹਿੰਦੇ ਨੇ ਬ੍ਰਹਮ ਦਿਸੈ ਪਰਮਾਤਮਾ ਦਿਸਦਾ ਹੈ। ਹੁਣ ਇਹਨੂੰ ਮ੍ਰਿਤਕ ਨਾਲ ਕਿਵੇਂ ਅਰਥ ਕਰਾਂਗੇ? ਉਹਦੀਆਂ ਤੇ ਅੱਖਾਂ ਨਹੀਂ ਖੁੱਲਦੀਆਂ, ਬ੍ਰਹਮ ਸੁਣੀਆਂ। ਫਿਰ ਮੈਂ ਅਰਜ਼ ਕਰਾਂਗਾ, ਮੈਂ ਪਿਛਲੇ ਦਿਨ ਵੀ ਉੱਥੇ ਇੱਕ ਦਿਨ ਸ਼ਬਦ ਆਇਆ ਸੀ ਮੁਕਤੇ, ਮੁਕਤ ਬਾਰੇ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲਿਓ, ਮੁਕਤੀ ਨੂੰ ਸੰਸਕਾਰ ਤੋਂ ਬਾਅਦ ਨਾ ਅਰਥ ਕਰੀਓ। ਗੁਰਮਤ ਵਿੱਚ ਮੁਕਤੀ ਦਾ ਕੰਸੈਪਟ ਜਿਹੜਾ, ਜਿਉਂਦੇ ਜੀ ਮੁਕਤ ਹੋਣਾ ਹੈ। ਉਹ ਵੀ ਮੁਕਤ ਇਸ ਤਰ੍ਹਾਂ ਨਹੀਂ ਕਿ ਚਲੋ ਜੀ ਨਿਆਣੇ ਵਿਆਹੇ ਗਏ, ਸਭ ਆਪੇ ਆਪਣੀ ਥਾਂ ਦੇ ਖਹਿੜਾ ਛੁੱਟਿਆ ਜੀ, ਨਹੀਂ। ਸੁਰਤ ਦੀ ਮੁਕਤੀ ਹੀ ਅਸਲ ਵਿੱਚ ਮੁਕਤੀ ਹੈ। ਵੱਖ ਤੇ ਹਾਂ, ਪਰ ਸੁਰਤ ਤਾਂ ਫਿਰ ਵੀ ਅਜੇ ਵਾਸ਼ਨਾ ਚ ਲਿਬੜੀ ਹੈ ਨਾ। ਇਹਨੂੰ ਮਹਾਰਾਜ ਕਹਿੰਦੇ ਨੇ ਆਪੇ ਲੀਨਤਾ। ਸੂਰਜ ਕਿਰਨ ਮਿਲੇ ਜਲ ਕਾ ਜਲ ਖੂਆ, ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ, ਰਾਮ ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨਕਾਰਾ ਪ੍ਰਭ ਬਿਨਾ ਨੀ ਜਾਣੀਐ, ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ। ਇਹ ਮਰਨਾ ਨੀ ਮਾਰੇ, ਕਹਿੰਦੇ ਬਿਨਵੰਤ ਨਾਨਕ ਸਹੀ ਜਾਣੈ ਜਿਨੀ ਹਰਸ ਵੀ ਆ, ਜਿਨ੍ਹਾਂ ਨੇ ਨਾਮ ਨੂੰ ਚੱਖਿਆ। ਸਤਿਗੁਰੂ ਕਹਿ ਰਹੇ ਨੇ ਅੱਜ ਭਾਈ ਗਾਥਾ ਬਾਣੀ ਚ ਕਿ ਜਿਹਦਾ ਮਨ ਪ੍ਰਭੂ ਦੇ ਸ਼ਬਦ ਵਿੱਚ ਲੀਨ ਹੋ ਜਾਏ। ਹਾਲਾਂਕਿ ਅਸੀਂ ਕਹਿੰਦੇ ਮਨ ਵਿਨੇ ਦਾ ਪਤਾ ਕੋਈ ਨਹੀਂ, ਵਾਹਿਗੁਰੂ ਜੀ ਸਾਰਿਆਂ ਦਾ ਮਨ, ਮੇਰਾ ਵੀ ਵਿਨਿਆ, ਤੁਹਾਡਾ ਵੀ ਵਿਨਿਆ, ਕੋਈ ਬੰਦਾ ਐਸਾ ਨਹੀਂ ਇੱਥੇ ਬੈਠਾ ਜਿਹਦਾ ਵਿਨਿਆ ਨਹੀਂ ਲਗਾ ਹੈ ਨਾ। ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ ਮਨ ਮਾਇਆ ਮੈਂ ਰਮ ਰਹੋ, ਉਹ ਵੀ ਤੇ ਵਿਨਿਆ ਹੈ ਨਾ। ਮਨ ਮਾਇਆ ਮੈਂ ਰਮ ਰਹੋ, ਨਿਕਸਤ ਨਾਹਿਨ ਮੁਈਤ, ਨਾਨਕ ਮੂਰਤ ਛਿੱਤਰ ਦਿਓ ਛਾੜਤ ਨਾਹਿਨ ਭੀਤ, ਉਹ ਵੀ ਵਿਨਿਆ ਹੈ। ਕਹਿੰਦੇ ਮਨ ਇਸ ਤਰ੍ਹਾਂ ਵਿਨਿਆ ਕਿ ਜਿਵੇਂ ਦੀਵਾਰ ਦੇ ਵਿੱਚ ਫੋਟੋ ਟੰਗੀ ਨੀ, ਫੋਟੋ ਉਕਰੀ ਹੈ, ਉਕਰੀ ਤੇ ਟੰਗੀ ਚ ਫਰਕ ਹੈ ਨਾ, ਘੜੀ ਚ। ਹੁਣ ਮੰਨ ਲਓ ਕਈ ਅਰਥ ਗੁਰਮੁਖਾਂ ਨੇ ਕੀਤੇ, ਮਨ ਮਾਇਆ ਮੈਂ ਰਮ ਰਿਹੋ, ਨਿਕਸਤ ਨਾਇਨ ਮੀਤ, ਨਾਨਕ ਮੂਰਤ ਚਿੱਤਰ ਜਿਓ ਛਾੜਤ ਨਾਇਨ ਭੀਤ, ਉਹ ਅਰਥ ਕਰਦੇ ਜਿਵੇਂ ਮੂਰਤ ਟੰਗੀ, ਕਿਉਂ ਇੱਥੋਂ ਲਾਓ ਦੂਜੇ ਪਾਸੇ ਲਾ ਲਓ, ਅਸਲ ਚ ਇਹ ਮੂਰਤ ਨਹੀਂ ਅਰਥ ਹੋਣਗੇ। ਕਈ ਥਾਵਾਂ ਤੁਸੀਂ ਜਾਓਗੇ ਪੱਥਰ ਦੀਆਂ ਇਮਾਰਤਾਂ ਨੂੰ, ਪੱਥਰ ਘੜ ਘੜ ਕੇ ਨਾ, ਉਹਨਾਂ ਵਿੱਚੋਂ ਉਹੀ ਕੰਧ ਉਹੀ ਮੂਰਤ। ਹੁਣ ਇਹ ਕਹੋ ਜੀ ਇਹ ਮੂਰਤ ਵੱਖ ਕਰ ਦਿਓ, ਅਗਲਾ ਕਹੇਗਾ ਕੰਧ ਢਾਓਗੇ ਤੇ ਵੱਧ ਹੋਣੀ, ਕਿਉਂਕਿ ਵਿੱਚ ਉਕਰੀ ਹੈ। ਗੁਰੂ ਤੇਗ ਬਹਾਦਰ ਸਾਹਿਬ ਇੰਨੀ ਬਰੀਕੀ ਪਾਈ, ਕਹਿਣ ਲੱਗੇ ਮੇਰਾ ਮਨ ਤਾਂ ਇਸ ਤਰ੍ਹਾਂ ਵਿੰਨਿਆ ਪਿਆ ਮਾਇਆ ਚ ਜਿਵੇਂ ਪੱਥਰ ਦੀ ਦੀਵਾਰ ਵਿੱਚੋਂ ਪੱਥਰ ਦੀ ਮੂਰਤੀ ਉਕਰੀ ਹੈ, ਉਹ ਵੀ ਤੇ ਵਿੰਨਿਆ ਹੈ ਨਾ। ਮਨ ਮਾਇਆ ਮੈਂ ਰਮ ਰਿਹਾ, ਨਿਕਸਤ ਨਾਹਿਨ ਮੀਤ, ਨਾਨਕ ਮੂਰਤ ਚਿੱਤਰ ਜਿਓ ਛਾੜਤ ਨਾਹਿਨ ਭੀਤ। ਇਹ ਮਨ ਮੋਹ ਵਿੱਚ ਵੀ ਵਿੰਨਿਆ ਹੈ, ਇਹ ਮਨ ਵਾਸ਼ਨਾ ਵਿੱਚ ਵੀ ਵਿੰਨਿਆ। ਆ ਵਿੰਨਿਆ ਦਾ ਅਰਥ ਮੈਂ ਕੀਤਾ ਪਕੜ ਜਾਣਾ, ਲੀਨ ਹੋ ਜਾਣਾ। ਬਾਣੀ ਚ ਇੱਕ ਹੋਰ ਬਚਨ ਹੁੰਦਾ, ਗਿੱਲੀ ਗਿੱਲੀ ਰੋਡੜੀ ਭੌਂਦੀ ਭਵ ਭਵ ਆਏ, ਜੋ ਬੈਠੇ ਸੇ ਫਾਥਿਆ ਉਭਰੇ ਭਾਗ ਮਥਾਏ। ਰੋਡੜੀ ਗੁੜ ਦੀ ਰੋੜੀ, ਗੁੜ ਦੀ ਰੋੜੀ ਚਿਪ ਚਿਪੀ ਤੇ ਮੱਖੀ ਮੱਖੀ ਆ ਕੇ ਬੈਠੀ, ਗਿੱਲਾ ਗੁੜ ਸੀ ਜੀ। ਹੁਣ ਇੱਥੇ ਤੇ ਨੀ ਲੱਭਣਾ ਨਾ ਜੀ, ਮੱਖੀ ਨੇੜੇ ਨੀ ਫਟਕਣ ਦਿੰਦੇ ਘਰ ਦੇ, ਤੇ ਉਥੇ ਜੀ ਅਜੇ ਵੀ ਪਿੰਡਾਂ ਚ ਮਿਲਦਾ ਹੈ। ਤੇ ਹੁਣ ਗੁੜ ਵੀ ਸਲਾਬਿਆ ਕੋਈ ਨੀ ਜਾਂਦਾ, ਕਿਉਂਕਿ ਭਾਂਡੇ ਹੋ ਜਾ ਗਿਆ, ਸਲਾਬਿਆ ਕਿੱਥੇ ਜਾਣ। ਮਿੱਟੀ ਦੇ ਭਾਂਡੇ ਚ ਗੁੜ ਸੀ ਤੇ ਚਿਪ ਚਿਪ ਆਉਣਾ, ਇਸ ਤਰ੍ਹਾਂ ਖਿੱਚੋ ਜਿਵੇਂ ਲੁੱਕ ਖਿੱਚ ਕੇ ਨਿਕਲਦੀ। ਉਹ ਮੱਖੀ ਆਈ, ਉਹਨੇ ਵੇਖਿਆ ਗੋੜੇ ਉੱਤੇ ਆ ਕੇ ਬਹਿ ਗਈ, ਤੇ ਲਾਲਚ ਕਰ ਲਿਆ ਵੀ ਹੁਣ ਛੱਡਣਾ ਕੋਈ ਨੀ। ਇਹ ਇਸ ਪੇਸੀ ਤੇ ਪੇਸੀ ਸ਼ਬਦ ਵੀ ਗੁੜ ਲਈ ਵਰਤਦੇ ਸਨ ਸਾਡੇ ਇਲਾਕੇ ਜੀ, ਗੁੜ ਦੀ ਪੇਸੀ, ਗੁੜ ਦੀ ਢੇਲੀ, ਗੁੜ ਦੀ ਰੋੜੀ। ਉਹਨੇ ਕਿਹਾ ਵੀ ਮੈਂ ਛੱਡਣਾ ਕੋਈ ਨੀ। ਗੁੜ ਨੇ ਕਿਹਾ ਕੋਈ ਗੱਲ ਨੀ, ਕਬਜ਼ਾ ਕਰੀ ਦਾ ਤੂੰ ਖਾ ਤੇ ਲੈ, ਕਿ ਮੈਂ ਤੈਨੂੰ ਕੋਈ ਨੀ ਛੱਡਣਾ। ਉਹ ਮੱਖੀ ਦੀਆਂ ਟੰਗਾਂ ਛੋਟੀਆਂ ਛੋਟੀਆਂ, ਗੁੜ ਸੀ ਚਿਪ ਚਿਪਾ, ਉਹ ਗਿੱਲੇ ਚ ਧੱਸ ਗਈ, ਉਹਨੂੰ ਉੱਡਣਾ ਚਾਹੁੰਦੀ, ਇਹ ਚੀੜਾ ਇੰਨਾ ਕੋਈ ਉੱਡਿਆ ਨੀ ਜਾਂਦਾ, ਉੱਥੇ ਮਰ ਗਈ। ਕਿ ਉਹ ਮਨ ਬੇਦਿਆ ਨੀ, ਮਹਾਰਾਜ ਨੇ ਉਹਨੂੰ ਵੀ ਬੇਦਿਆ ਚ ਲਿਆ ਕਿ ਗਿੱਲੀ ਗਿੱਲੀ ਰੋਡੜੀ ਭੌਂਦੀ ਭਵ ਭਵ ਆਏ, ਜੋ ਬੈਠੇ ਸੇ ਫਾਥਿਆ ਉਭਰੇ ਭਾਗ ਮਥਾਏ। ਮਨ ਉਹਦਾ ਵੀ ਵਿੰਨਿਆ ਹੈ, ਬਾਂਦਰ ਦਾ ਅੰਦਰ ਨੀ ਵਿੰਨਿਆ। ਮਰਕਟ ਮੁਸਟੀ ਅਨਾਜ ਕੀ ਮਨ ਬੌਰਾ ਰੇ, ਲੀਨੇ ਹਾਥ ਪਸਾਰ, ਛੁੱਟਣ ਕੋ ਸਹਿਸਾ ਪਰਿਆ ਮਨ ਬੌਰਾ ਰੇ, ਨਾਚਿਓ ਘਰ ਘਰ ਬਾਰ। ਮੈਂ ਬੇਨਤੀ ਕਰਾਂਗਾ, ਮਨ ਦਾ ਵਿੰਨਿਆ ਜਾਣਾ ਕੇਵਲ ਇੱਕ ਪਾਸਾ ਨੀ, ਹਰ ਇੱਕ ਦਾ, ਕਿਸੇ ਦਾ ਮਿੱਤਰ ਚ ਵਿੰਨਿਆ, ਕਿਸੇ ਦਾ ਪੁੱਤਰ ਚ ਵਿੰਨਿਆ, ਕਿਸੇ ਦਾ ਪਰਿਵਾਰ ਚ ਵਿੰਨਿਆ, ਕਿਸੇ ਦਾ ਸਰਕਾਰ ਚ ਵਿੰਨਿਆ, ਹਰ ਇੱਕ ਬੰਦੇ ਦਾ ਲਗਾਹ ਹੈ। ਪਰ ਕੋਈ ਖਰਿਓ ਬੂਟ ਹੈ ਜਿਹਦਾ ਮਨ ਗੁਰੂ ਦੇ ਸ਼ਬਦ ਚ ਵਿੰਨਿਆ ਹੈ, ਵਿੰਨਿਆ ਹੋਇਆ ਧਰਮ ਸਥਾਨ ਤੋਂ। ਇਹਦਾ ਹੁਣ ਅਰਥ ਇਹ ਵੀ ਨਾ ਕਰਿਓ, ਹੁਣ ਸਾਨੂੰ ਸੱਚੀ ਗੱਲ ਜੇ ਨਾ ਅੱਧੀ ਕਥਾ ਇੱਥੇ ਸਪਸ਼ਟੀਕਰਨ ਦੇਣੇ ਪੈਂਦੇ ਆ, ਪਤਾ ਨੀ ਇਹਦੇ ਅਰਥ ਕੀ ਹੋਣਗੇ, ਇਹਦੇ ਕੀ ਹੋਣਗੇ। ਜਿਹਦਾ ਅੰਦਰ ਵਿੰਨਿਆ ਹੈ, ਉਹਦੀ ਧਰਮ ਅਸਥਾਨ ਤੋਂ ਦੂਰੀ ਵੀ ਉਹਨੂੰ ਕਦੀ ਧਰਮ ਤੋਂ ਦੂਰ ਨਹੀਂ ਰਹਿਣ ਦਿੰਦੀ। ਜਿਹਦਾ ਅੰਦਰ ਨਹੀਂ ਵਿੰਨਿਆ ਉਹ ਧਰਮ ਅਸਥਾਨ ਤੇ ਬੈਠਾ ਹੋਇਆ ਵੀ ਕਦੀ ਧਰਮ ਨਹੀਂ ਕਮਾਉਂਦਾ। ਬਾਬਾ ਨਾਨਕ, ਸਤਿਗੁਰੂ ਨਾਨਕ ਮੇਰਾ ਸੁਲਤਾਨਪੁਰੋਂ ਹੀ ਕਿਹਾ, ਹੱਸੇ ਮਾਮਾ ਰਾਏ ਮੁਸਕਰਾਏ। ਕਈ ਵਾਰੀ ਹੁਣ ਸਾਡੇ ਵਿਦਵਾਨ ਉਹੋ ਜਿਹਾ ਕਰਦੇ ਨੇ ਜੀ, ਕੋਈ ਖੱਬੇ ਪਾਣੀ ਸੱਟਦਾ ਕੋਈ ਸੱਜੇ, ਉਹ ਰੀਸ ਬਾਬੇ ਨਾਨਕ ਦੀ ਕਰਦੇ ਆ। ਚੇਤੇ ਰੱਖਿਓ ਬਾਬੇ ਨਾਨਕ ਦੇ ਸੀਨੇ ਚ ਇੰਨਾ ਰੱਬ ਦੀ ਬਖਸ਼ੀ ਸੀ ਜਿਹੜਾ ਇੱਕ ਵਾਰੀ ਮਿਲਿਆ, ਚੇਨੂੰ ਪਲਟ ਕੇ ਰੱਖ ਦਿੱਤਾ ਬਾਬਾ ਜੀ ਨੇ। ਮਨ ਨੇ ਇੱਕੋ ਗੱਲ ਕਿ ਵੀ ਤੁਸੀਂ ਜੇ ਵਰਜਿਸ਼ ਹੀ ਕਰਨੀ ਸੀ ਬਾਹਰ ਕਰ ਲੈਂਦੇ, ਉਠ ਕੇ ਬੈਠ ਕੇ ਤੁਸੀਂ ਲਾਈ। ਉਹਨਾਂ ਕਿਹਾ ਵੀ ਅਸੀਂ ਤੇ ਨਮਾਜ਼ ਪੜ੍ਹੀ, ਤੁਸੀਂ ਮਜ਼ਾਕ ਉਡਾਇਆ। ਤੇ ਸੱਚੀ ਮੁੱਚੀ ਅਸੀਂ ਅੰਮ੍ਰਿਤ ਦੀ ਜਦੋਂ ਗੱਲ ਚੱਲਦੀ ਹੈ ਨਾ, ਅਸੀਂ ਗੁਰੂ ਗੋਬਿੰਦ ਸਿੰਘ ਜੀ ਤੋਂ ਡਰ ਲੱਗਦਾ, ਗੁਰੂ ਨਾਨਕ ਸਾਹਿਬ ਨੂੰ ਮੰਨਦੇ। ਕਿਉਂ? ਗੁਰੂ ਦੇ ਵਿੱਚ ਫਰਕ ਪਾਈ ਜਾਂਦੇ ਹੋ। ਉਹਦੇ ਤੋਂ ਡਰ ਲੱਗਦਾ ਜਿਹਨੇ 4 ਪੁੱਤਰ ਦੇ ਦਿੱਤੇ, ਉਹਦੇ ਤੋਂ ਡਰ ਲੱਗਦਾ ਜਿਹਦੀ 80 ਸਾਲ ਦੀ ਮਾਂ ਸ਼ਹੀਦ ਹੋਈ। ਗੁਰੂ ਨਾਨਕ ਸਾਹਿਬ ਹੀ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਹੀ ਗੁਰੂ ਨਾਨਕ ਸਾਹਿਬ ਹੈ। ਜਿਹੜਾ ਬੰਦਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਜਿਹੜਾ ਬੰਦਾ ਗੁਰੂ ਚ ਫਰਕ ਪਾਏਗਾ ਗੁਰੂ ਤੋਂ ਵਿਛੜਿਆ ਰਹੇਗਾ। ਸ੍ਰੀ ਨਾਨਕ ਅੰਗਦ ਕਰ ਜਾਣਾ, ਅੰਗਦ ਅਮਰਦਾਸ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨਹੀਂ ਪਾਇਓ, ਭਿੰਨ ਭਿੰਨ ਸਭੂ ਕਰ ਜਾਣਾ, ਏਕ ਰੂਪ ਕਿਨਹੂ ਪਹਿਚਾਨਾ, ਜਿਨ ਜਾਣਾ ਤਿਨਹੀ ਸਿੱਧ ਪਾਈ, ਬਿਨ ਜਾਣੇ ਸਿੱਧ ਹਾਥ ਨਾ ਆਈ। ਇੱਕੋ ਹੀ ਹੈ। ਮਹਾਰਾਜ ਨੇ ਸ਼ਬਦ ਵਰਤਿਆ ਵੀ ਤੁਸੀਂ ਮਸੀਤ ਸੋ, ਅਸੀਂ ਸਾਰੇ ਸੁਣਾਨੇ ਆ ਐ ਪੂਰੇ ਮਸਾਲੇ ਲਾ ਲਾ ਕੇ। ਮਹਾਰਾਜ ਨੇ ਇਸ ਤੇ ਕਿਹਾ, ਗੁਰਮੁਖੋ ਮੈਂ ਆਪਣੇ ਆਪ ਨੂੰ ਕਹਿਣਾ, ਜਦੋਂ ਪਾਠ ਕਰਦੇ ਆ ਮਨ ਨਹੀਂ ਕਿਤੇ ਟਿਕਦਾ, ਇੱਕੋ ਗੱਲ ਕਹਿੰਦਾ ਜੋ ਬਾਬਾ ਜੀ ਮੇਰੇ ਵੱਲ ਵੀ ਹੱਸੇ ਹੋਣਗੇ, ਤੂੰ ਕਿਹੜਾ ਹਜ਼ੂਰੀ ਚ ਪਾਠ ਕੀਤਾ ਹੈ। ਉੱਥੇ ਗੁਰੂ ਨੇ ਹਜ਼ੂਰੀ ਸਿਖਾਈ ਸੀ, ਮਸੀਤ ਚੋਂ ਭਾਵੇਂ ਬਾਹਰੋਂ, ਪਰ ਹਜ਼ੂਰੀ ਨਾ ਭੁੱਲਿਓ। ਕਿਉਂਕਿ ਹਜ਼ੂਰ ਕੇਵਲ ਬਿਲਡਿੰਗ ਤਾਂ ਸੀਮਤ ਨਹੀਂ, ਉਹ ਤਾਂ ਜੈ ਜੈ ਪੇਖੂ ਤੈ ਹਜ਼ੂਰ ਕਿ ਜ਼ਾਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਉਹ ਸਾਰੀਆਂ ਥਾਵਾਂ ਤੇ ਹੈ, ਜ਼ਾਰਾ ਹੈ, ਉਹ ਹਾਜ਼ਰ ਹੈ। ਮਹਾਰਾਜ ਨੇ ਸ਼ਬਦ ਵਰਤੇ, ਤੁਸੀਂ ਇਸ ਤਰ੍ਹਾਂ ਕੀਤਾ ਤੇ ਉੱਥੇ ਦੱਸ ਵੀ ਦਿੱਤਾ ਤੁਹਾਡਾ ਅੰਦਰ ਕੈਸਾ ਹੈ। ਪਰ ਮੈਂ ਫਿਰ ਬੇਨਤੀ ਕਰਾਂਗਾ, ਜਦੋਂ ਸ਼ਬਦ ਚ ਵਿੰਨਿਆ ਜਾਏਗਾ ਕੰਮ ਤੇ ਵੀ ਗੁਰਦੁਆਰਾ ਬਣ ਜਾਏਗਾ, ਜਦੋਂ ਨਾਮ ਦੀ ਸਮਝ ਨਾ ਪਈ ਤੇ ਗੁਰਦੁਆਰਾ ਵੀ ਕੰਮ ਬਣ ਜਾਏਗਾ। ਫਿਰ ਸ਼ਬਦ ਕਰਾ, ਮਸਕੀਨ ਸਾਹਿਬ ਦੇ ਸ਼ਬਦ ਸਨ ਇੱਥੇ। ਉਹਨਾਂ ਨੇ ਇੱਕ ਵਾਰ ਕਹੇ ਸਨ ਕਿ ਜੇ ਨਾਮ ਸਿਮਰਨ ਹੈ ਤੇ ਬਾਜ਼ਾਰ ਵੀ ਧਰਮ ਬਣ ਜਾਂਦਾ ਹੈ, ਤੇ ਜੇ ਨਾਮ ਸਿਮਰਨ ਕੋਈ ਨਹੀਂ ਤੇ ਧਰਮ ਦਾ ਕਿੱਤਾ ਵੀ ਬਾਜ਼ਾਰ ਬਣ ਜਾਂਦਾ ਹੈ। ਜਿਹਦਾ ਅੰਦਰ ਜੁੜ ਗਿਆ, ਬਿੰਨਿਆ ਗਿਆ। ਇਸ ਨੂੰ ਜੇ ਕਿਹਾ, ਮਹਾਰਾਜ ਗੁਰੂ ਗੋਬਿੰਦ ਸਿੰਘ ਬੜੇ ਚੋਜ ਕੀਤੇ ਜੀ ਉਹਨਾਂ ਜ਼ਿੰਦਗੀ ਜੇ ਥੋੜਾ ਜਿਹਾ ਮੈਂ ਇਸ ਕਰਕੇ ਕਿਉਂਕਿ ਉਹਨਾਂ ਦਾ ਇਹ ਸਾਲ 350 ਸਾਲਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਬੜੀ ਬਖਸ਼ਿਸ਼ ਕੀਤੀ ਸਾਡੇ ਤੇ, ਬੜੀ ਵਾਰੀ ਕਥਾ ਕੀਤੀ ਉਹਨਾਂ ਦੇ ਜੀਵਨ ਦੀ, ਪਰ ਜਿਹੜੀ ਐਦਕੀ ਪਟਨਾ ਸਾਹਿਬ ਜਾਂ ਵੱਖ ਵੱਖ ਥਾਵਾਂ ਤੇ ਕੀਤੀ ਨਹੀਂ। ਸੱਚ ਇਹ ਵੀ ਗੁਰੂ ਗੋਬਿੰਦ ਸਿੰਘ ਜੈਸਾ ਸੰਸਾਰ ਵਿੱਚ ਕੋਈ ਨਹੀਂ। ਮਹਾਰਾਜ ਇੰਨੀ ਕੁ ਆਸਥਾ ਬਣਾਓ, ਇੰਨੀ ਕੁ ਆਸਥਾ ਬਣਾਓ, ਉਹਦੇ ਤੀਰ, ਉਹਦੀਆਂ ਕਿਰਪਾਨ, ਉਹਦਾ ਘੋੜਾ, ਉਹਦੀ ਕਲਗੀ ਵੇਖ ਕੇ ਮਤ ਜਰਨੈਲਾਂ ਨਾਲ ਤੁਲਨਾ ਕਰਿਓ। ਇਹ ਗੱਲ ਮੈਂ ਸਟੋਕਟਨ ਕਹੀ, ਭਾਈ ਨੰਦ ਲਾਲ ਨੂੰ ਪੁੱਛ ਕੇ ਦੇਖਿਓ, ਉਹ ਕਹਿੰਦਾ ਮੂਲ ਮੰਤਰ ਵਿੱਚ ਜਿਸ ਨੂੰ ਕਰਤਾ ਪੁਰਖ ਕਹਿੰਦੇ ਹੋ ਉਹ ਤਾਂ ਮੈਂ ਵੇਖਿਆ ਨਹੀਂ, ਪਰ ਗੁਰੂ ਗੋਬਿੰਦ ਸਿੰਘ ਮੇਰਾ ਕਰਤਾ ਪੁਰਖ ਹੈ। ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਦਾ ਨਾਂ ਲਿਆ ਤਾਂ ਸਿੱਖ ਦੇ ਅੰਦਰ ਇੰਨੀ ਐਨਰਜੀ ਆਉਂਦੀ ਹੈ। ਹਰ ਕਾਰ ਦਾ ਕਰਤਾ ਹੈ ਗੁਰੂ ਗੋਬਿੰਦ ਸਿੰਘ, ਜਿਹਦਾ ਕੋਈ ਯਾਰ ਨਹੀਂ ਉਹਦੀ ਬਾਂਹ ਪਕੜਦਾ ਹੈ ਗੁਰੂ ਗੋਬਿੰਦ ਸਿੰਘ। ਸੱਚੇ ਪਾਤਸ਼ਾਹ ਹਾਸਰਾਸ ਵੀ ਕਰਦੇ ਰਹੇ, ਯਾਦ ਰੱਖਿਓ ਖੇਲ ਵੀ ਵਹਿੰਦੇ ਰਹੇ। ਹੁਣ ਕਈਆਂ ਦੇ ਮਨ ਚ ਆਉਣਾ ਵੀ ਮਹਾਰਾਜ ਸਿਲਮਾ, ਉਹ ਸਮਝੋ ਇਸ ਗੱਲ ਨੂੰ, ਆ ਜਿੱਦਣ ਮਸੰਦਾਂ ਦਾ ਸਾਰਿਆਂ ਦੀ ਪੇਸ਼ੀ ਪਈ, ਭੰਡਾ ਨੇ ਪਵਾਈ, ਭੰਡ ਆਏ ਉਹਨਾਂ ਨੇ, ਬਾਜੀਗਰ ਆਏ ਉਹਨਾਂ ਨੇ ਆ ਕੇ ਬਾਜੀ ਖੇਡੀ, ਭੰਡਾਂ ਦਾ ਸਾਂਗ ਉਤਾਰਿਆ ਹੇ ਵਾਹਿਗੁਰੂ ਮਸੰਦਾਂ ਦਾ। ਗੁਰੂ ਨੇ ਕਿਹਾ ਇੰਨਾ ਸੰਗਤ ਨੂੰ ਦੁੱਖ, ਸਾਰੇ ਤਲਬਲ ਹੋਏ, ਉਹਨਾਂ ਸਾਂਗ ਉਤਾਰਿਆ ਸੀ। ਮੈਂ ਬੇਨਤੀ ਕਰਾਂਗਾ ਮਹਾਰਾਜ, ਮੈਂ ਵਿਸ਼ੇ ਤੋਂ ਦੂਰ ਨਹੀਂ ਜਾਣਾ, ਜਦੋਂ ਮਨ ਵਿੰਨਿਆ ਜਾਏ ਬਾਹਰਮੁਖੀ ਕਰਮ ਕਰਦਿਆਂ ਹੋਇਆਂ ਵੀ ਅੰਦਰੂਨੀ ਕਦੀ ਵੀ ਗੈਰ ਹਾਜ਼ਰੀ ਨਹੀਂ ਹੁੰਦੀ, ਮਨ ਨਾ ਵਿੰਨਿਆ ਜਾਏ ਬਾਹਰਮੁਖੀ ਕੋਲ ਹੁੰਦਿਆਂ ਵੀ ਗੈਰ ਹਾਜ਼ਰੀ ਹੋ ਜਾਂਦੀ। ਆਨੰਦਪੁਰ ਸਾਹਿਬ ਮਹਾਰਾਜ ਵਿਸ਼ਰਾਮ ਕਰ ਰਹੇ ਸੀ ਰਾਤ ਨੂੰ, ਇਸ ਨੂੰ ਅਜੇ ਵੀ ਰਿਪੀਟ ਹੋਵੇਗੀ ਥੋੜੀ ਜੀ, ਤੇ ਸਿੱਖ ਬਾਹਰ ਪਹਿਰੇ ਤੇ ਖਲੋਤੇ, ਨੇੜੇ ਦੇ ਪਿੰਡ ਸੀ ਤੇ ਮਹਾਰਾਜ ਜੀ ਦਾ, ਜੀ ਇਹ ਵਾਹਿਗੁਰੂ ਜੀ ਸਤਿਗੁਰੂ ਦੇ ਆਨੰਦਪੁਰ ਤੋਂ ਨੇੜੇ ਇੱਕ ਸਾਂਗ ਸੀ, ਕੋਈ ਪੁਰਾਣੇ ਸਮੇਂ ਸਾਂਗ ਲਾਉਂਦੇ ਹੁੰਦੇ ਸਨ ਰਾਜਿਆਂ ਮਹਾਰਾਜਿਆਂ ਦੇ, ਇੱਕ ਕਹਿੰਦੇ ਨੇ ਚਲੋ ਵੇਖਣ ਚੱਲੀਏ, ਦੂਜੇ ਕਹਿੰਦੇ ਮਹਾਰਾਜ ਰਾਤ ਜੇ ਕਿਤੇ ਉੱਠ ਪਏ ਫਿਰ, ਅਗਲੇ ਕਹਿੰਦੇ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਸਾਨੂੰ ਪਤਾ ਇੰਨੇ ਵਜੇ ਉੱਠਦੇ ਜਾਂ ਇੰਨੇ ਇੰਨੇ ਪੈ ਰਾਤ ਗਈ, ਅੱਧੇ ਕੁ ਤੁਰ ਗਏ ਅੱਧੇ ਕੁ ਰਹਿ ਗਏ, ਜਿਹੜੇ ਉੱਥੇ ਤੁਰ ਗਏ ਉਹ ਸਰੀਰ ਉਹਨਾਂ ਦਾ ਉੱਥੇ ਅੱਖਾਂ ਨਾਲ ਸਾਂਗ ਵੇਖਣ ਤੇ ਚਿੱਤ ਗੁਰੂ ਗੋਬਿੰਦ ਸਿੰਘ ਦੇ ਪਲੰਗ ਕੋਲ, ਜੇ ਮਹਾਰਾਜ ਉੱਠ ਪਏ, ਜੇ ਉੱਠ ਪਏ ਤੇ ਜਿਹੜੇ ਬੂਹੇ ਅੱਗੇ ਖਲੋਤੇ ਉਹ ਕਹੀ ਜਾਣ ਉੱਠੇ ਤੇ ਕੋਈ ਨੀ ਜੀ ਆਪਾਂ ਹੀ ਉੱਥੇ ਤੁਰ ਜਾਣ ਤੇ ਆਹ ਸਾਂਗ ਹੁੰਦਾ ਹੁਣ। ਸਵੇਰੇ ਦੋਨੋਂ ਇਕੱਠੇ ਮੱਥਾ ਟੇਕਣ ਆ ਗਏ, ਇੱਕ ਦੂਜੇ ਨੂੰ ਗੱਲ ਨੀ ਦੱਸੀ ਰਾਤ ਮੇਰੇ ਮਨ ਚ ਕੀ ਆਇਆ ਤੇਰੇ ਚ ਕੀ ਆਇਆ। ਮਹਾਰਾਜ ਸਵੇਰੇ ਦਰਬਾਰ ਚ ਬੈਠੇ, ਜਦੋਂ ਕਹਿੰਦੇ ਪਹਿਰੇਦਾਰ ਸੱਦੋ, ਸੱਦ ਲੈ ਪੇਸ਼ੀ ਹੋ ਗਈ, ਜਿਹੜੇ ਨਹੀਂ ਗਏ ਉਹ ਖੁਸ਼ ਸਨ ਵੀ ਇਹਨਾਂ ਨੂੰ ਸਜ਼ਾ ਮਿਲੂਗੀ, ਪਤਾ ਮਹਾਰਾਜ ਅੰਤਰ ਜਾਮੀ ਆ ਜੀ, ਤੇ ਜਿਹੜੇ ਗਏ ਸਨ ਉਹਨਾਂ ਕਿਹਾ ਸ਼ਾਮਤ ਆ ਗਈ। ਤੇ ਮਹਾਰਾਜ ਹੱਸ ਕੇ ਕਹਿਣ ਲੱਗੇ ਵੀ ਅੱਜ ਰਾਤ ਕੀ ਬਣਿਆ, ਹੁਣ ਜਿਹੜੇ ਨਹੀਂ ਸਨ ਗਏ ਉਹ ਬੜੇ ਖੁਸ਼ ਸਨ ਵੀ ਹੁਣੇ ਦੱਸ ਨੇ ਆਹ ਬਣਿਆ। ਤੇ ਮਹਾਰਾਜ ਨੇ ਉਹਨਾਂ ਦੇ ਬੋਲਣ ਤੋਂ ਪਹਿਲਾਂ ਕਿਹਾ, ਕਹਿਣ ਲੱਗੇ ਮੈਂ ਹੀ ਤੁਹਾਨੂੰ ਦੱਸ ਦੇਣਾ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਮਹਾਰਾਜ ਨੇ ਕਿਹਾ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਉਹ ਕਹਿੰਦੇ ਨੇ ਮਹਾਰਾਜ ਸਮਝੇ ਕੋਈ ਨੀ। ਕਹਿਣ ਲੱਗੇ ਤੁਸੀਂ ਮੇਲਾ ਨਹੀਂ ਵੇਖਣ ਗਏ, ਤੁਸੀਂ ਸੁਰਤ ਕਰਕੇ ਉੱਥੇ ਤੁਰੇ ਫਿਰਦੇ ਸੀ, ਇਹ ਚੇਤੇ ਰੱਖੇ ਉੱਥੇ ਵਿਚਾਰੇ ਤੁਰ ਗਏ ਪਰ ਸੁਰਤ ਕਰਕੇ ਮੇਰੇ ਪਲਕ ਦੇ ਦੁਆਲੇ ਘੁੰਮਦੇ ਪਏ ਸੀ। ਇਸ ਨੂੰ ਜੇ ਥੋੜਾ ਜਿਹਾ ਧਿਆਨ ਨੂੰ ਸੁਣੋ, ਬਾਣੀ ਇੱਕ ਗੱਲ ਕਹਿੰਦੀ ਹੈ, ਹਾਜ਼ਰੀ ਤਾਂ ਚੇਤੇ ਵਿੱਚ ਵੀ ਹੁੰਦੀ ਹੈ, ਜੇ ਚੇਤਾ ਨਹੀਂ ਕਾਹਦੀ ਹਾਜ਼ਰੀ। ਸਰੀਰ ਆਉਂਦਾ ਠੀਕ ਹੈ, ਨਮਸਕਾਰ ਕਰਦਾ, ਕੂੰਜ ਸਿਰਫ ਚੇਤੇ ਕਰਕੇ ਬੱਚੇ ਨੂੰ ਜੀਵਨ ਦੇ ਜਾਂਦੀ, ਸਰੀਰਕ ਤੌਰ ਤੇ ਨੇੜਤਾ ਨਹੀਂ, ਕੂੰਜ ਕਿਤੇ ਤੇ ਬੱਚਾ ਕਿਤੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਰੀਰਕ ਤੌਰ ਤੇ ਬੱਚੇ ਤੇ ਮਾਂ ਦੀ ਸੈਂਕੜੇ ਕੋ ਦੂਰੀ, ਮਾਂ ਨੇ ਸਿਰਫ ਦਾਣਾ ਮੂੰਹ ਚ ਪਾਇਆ, ਨਿਆਣੇ ਦੀ ਹਾਜ਼ਰੀ ਲਵਾਈ, ਚੇਤੇ ਕੀਤਾ, ਨਿਆਣੇ ਨੇ ਮਾਂ ਨੂੰ ਚੇਤੇ ਕੀਤਾ, ਇੱਕੋ ਦਮ ਐਨਰਜੀ ਪੁੱਤਰ ਦੇ ਬੱਚੇ ਦੇ ਵਿੱਚ ਚਲੀ ਗਈ। ਗੁਰਮੁਖੋ ਸ਼ਬਦ ਦਾ ਅਭਿਆਸ ਤੁਸੀਂ ਕਿਤੇ ਵੀ ਬੈਠੋ, ਮੈਂ ਇੱਕ ਵਾਰੀ ਕਿਹਾ ਸੀ ਹਰਿਮੰਦਰ ਸਾਹਿਬ ਜੇ ਨਹੀਂ ਜਾ ਸਕਦੇ ਸੁਰਤ ਕਰਕੇ ਰੋਜ਼ ਜਾਓ, ਕਿਹੜੀ ਪਾਬੰਦੀ ਤੁਹਾਨੂੰ ਹਰਿਮੰਦਰ ਤੋਂ ਡੱਕ ਸਕੇ, ਸੁਰਤ ਕਰਕੇ ਫਿਰ ਉੱਥੇ ਹਾਜ਼ਰੀ ਭਰੀ ਜਾਂਦੀ। ਪਰ ਉਹ ਜਿਨ੍ਹਾਂ ਦੇ ਮਨ ਵਿੰਨੇ ਹੋਏ ਨੇ, ਮੈਂ ਥੋੜੀ ਜਿਹੀ ਗੱਲ ਲੈ ਲਈ, ਮਨ ਦਾ ਵਿੰਨਿਆ ਜਾਣਾ ਲੀਨਤਾ ਹੈ, ਚਰਨਾਰ ਬਿੰਦ ਮਨ ਵਿਦਿਅੰਗ ਸਿੱਧਿਅੰਗ, ਸਿੱਧਤਾ ਦਾ ਅਰਥ ਹੁੰਦਾ ਸਫਲਤਾ, ਸਰਬ ਕੁਸ਼ਲ ਨੇ ਉਹਨਾਂ ਨੂੰ ਹਰ ਖੁਸ਼ੀ ਮਿਲਦੀ ਏ ਜਿਨ੍ਹਾਂ ਦਾ ਮਨ ਪ੍ਰਭੂ ਨਾਲ ਵਿੰਨਿਆ ਜਾਂਦਾ ਹੈ, ਅਸਲੀ ਸੁਖੀ ਉਹ ਨੇ। ਫਿਰ ਸਤਿਗੁਰੂ ਬਚਨ ਕਰਦੇ ਆ ਕਿ ਉਸ ਉਹ ਇੰਨਾ ਸੁਖ ਹੈ, ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨਸੈ ਸਭ ਦੁਖ। ਮਾਂ ਮੇਰੇ ਅੰਦਰ ਨੂੰ ਸੁਖ ਹੈ, ਕਰੋੜਾਂ ਰਾਜ ਕਰੋੜਾਂ ਸੰਸਾਰ ਦੇ ਸੁਖ ਇਸ ਸੁਖ ਦੇ ਬਰਾਬਰ ਕੁਛ ਵੀ ਨਹੀਂ। ਉਹ ਸੁਖ ਸਫਲਤਾ ਤਾਂ ਜੇ ਪ੍ਰਭੂ ਦੀ ਬੰਦਗੀ। ਮਹਾਰਾਜ ਕਹਿੰਦੇ ਨੇ ਗਾਥਾ ਗਾਵੰਤ ਨਾ ਗਾਵੰਤ ਨਾਨਕ ਰੱਬ ਦੇ ਸਿਫਤ ਦੇ ਗੀਤ ਉਹ ਗਾਉਣਗੇ। ਗਾਉਂਦੇ ਆ ਕੌਣ ਜੀ? ਮਹਾਰਾਜ ਕਹਿੰਦੇ ਨੇ ਗਾਥਾ ਗਾਵੰਤ ਨਾਨਕ ਭਵਿਅੰਗ ਪਰਾ ਪੂਰਬਣੈ। ਭਵਿਅੰਗ ਦਾ ਅਰਥ ਹੈ ਭਾਗ, ਪਰਾ ਪੂਰਬਣੈ ਦਾ ਅਰਥ ਹੈ ਪਹਿਲੇ। ਆ ਜਨਮ ਤਾਂ ਸਭ ਨੇ ਲਿਆ ਪਰ ਰੱਬ ਜੀ ਤੇਰੇ ਗੀਤ ਉਹੀ ਗਾਣਗੇ ਜਿਨ੍ਹਾਂ ਉੱਤੇ ਪੂਰਬਲੇ ਕਰਮ ਤੂੰ ਕੀਤੇ ਆ, ਤੇਰੇ ਗੀਤ ਤੇਰੀ ਸਿਫਤੋਂ ਕਰਦੇ ਆ। ਭਵਿਅੰਗ ਪਰਾ ਪੂਰਬ ਨੇ ਜਿਨ੍ਹਾਂ ਦੇ ਪੂਰਬਲੇ ਭਾਗ ਨੇ। ਇਸੇ ਕਰਕੇ ਇਹਨੂੰ ਹੁਣ ਆਲਸ ਚ ਨਹੀਂ ਲਿਜਾਣਾ ਵੀ ਸਾਡੇ ਭਾਗ ਹੀ ਮਾੜੇ ਵੀ ਕਹਿੰਦੇ ਆ ਨਾ। ਪਰਾ ਪੂਰਬ ਨੇ ਇਹ ਬੜੀ ਵਾਰੀ ਸ਼ਬਦ ਹੈ ਇਸ ਗਾਥਾ ਚ, ਬੜੀ ਵਾਰੀ ਆਇਆ ਜੀ ਪੂਰਬ ਦਾ। ਮੈਂ ਇੱਕ ਬੇਨਤੀ ਕਰਾਂ ਗੁਰਮੁਖੋ, ਪੂਰਬਲੇ ਭਾਗ ਜੇ ਮਾੜੇ ਵੀ ਨੇ ਨਾ, ਇਸ ਦ੍ਰਿਸ਼ਟਮਾਨ ਵਿੱਚ ਰੱਬ ਨੇ ਸਾਨੂੰ ਗੁਰੂ ਦਿੱਤਾ, ਗੁਰੂ ਕੋਲ ਇੰਨੀ ਸਮਰੱਥਾ ਹੈ ਜਿਹੜੇ ਪੁੱਠਿਆਂ ਨੂੰ ਵੀ ਸਿੱਧੇ ਕਰ ਦਿੰਦਾ ਹੈ, ਬਦਕਿਸਮਤੀ ਨੂੰ ਖੁਸ਼ਕਿਸਮਤੀ ਚ ਬਦਲਦਾ ਹੈ, ਪੁੱਠਿਆਂ ਨੂੰ ਸਿੱਧਿਆਂ ਚ ਬਦਲਦਾ। ਹੁਣ ਮੈਂ ਚਲੋ ਸ਼ਬਦ ਵਰਤਿਆ ਕਿ ਪਰਾਂ ਭਾਬਿੰਗ ਪਰਾਂ ਪੂਰਬ ਨੇ, ਪਰ ਗੁਰੂ ਗ੍ਰੰਥ ਸਾਹਿਬ ਚ ਇਹ ਵੀ ਬਚਨ ਆਉਂਦਾ ਹੈ, ਅਪੁਸ਼ਟ ਬਾਤ ਤੇ ਭਈ ਸੀਦਰੀ ਦੁਸ਼ਟ ਦੂਤ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੁੱਧ ਹਸ਼ਨਈ। ਉਹਦੀ ਕਿਰਪਾ ਹੋ ਗਈ, ਉਹਨੇ ਪੁੱਠਿਆਂ ਤੋਂ ਸਿੱਧੇ ਕਰ ਦਿੱਤਾ। ਆ ਪੁੱਠੇ ਤੋਂ ਸਿੱਧੇ ਨਹੀਂ, ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ। ਬਦਕਿਸਮਤੀ ਇੰਨੀ ਸੀ ਕੱਚ ਵਰਗਾ ਸਾਂ, ਪਰ ਗੁਰੂ ਕੋਲ ਮੈਂ ਤਾਂ ਬੇਨਤੀ ਕੀਤੀ ਵੀ ਇਹ ਪੱਲਾ ਨੀ ਛਡਾ ਦੇਣਾ ਵੀ ਕੋਈ ਨੀ ਸਾਡੇ ਤੇ ਫਿਰ ਭਾਗ ਹੋਣਗੇ। ਹੁਣ ਕਈ ਸੱਜਣ ਇਹ ਕਹਿੰਦੇ ਆ, ਪਟਨਾ ਸਾਹਿਬ ਨਾ ਇੱਕ ਜਦੋਂ ਕਥਾ ਹੁੰਦੀ ਪਹਿਲਾਂ ਕਵੀ ਦਰਬਾਰ ਹੁੰਦਾ। ਮੈਨੂੰ ਯਾਦ ਹੈ ਇੱਕ ਕਵੀ ਇਸਲਾਮ ਨਾਲ ਸੰਬੰਧ ਸੀ, ਉਹਨੇ ਚੰਗੇ ਜਕਾਰੇ ਛਡਾਏ ਤੇ ਸਾਡਾ ਇਮਾਮਤਾਂ ਨੇ ਵੀ ਜਿਹੜਾ ਚੋਖੇ ਜਤਾਰੇ ਛਡਾਏ ਵੱਡਾ ਵਿਦਵਾਨ, ਉਹ ਜਕਾਰੇ ਚੰਗੇ ਛੱਡੇ ਵਿਚਾਰੇ ਦੂਜੇ ਕਵੀ ਵੇਖਣ ਤੇ ਉਹਨੇ ਇੱਕ ਸ਼ਬਦ ਕਹਿ ਦਿੱਤਾ ਵੀ ਕਹਿੰਦਾ ਮੈਂ ਨਾ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਆਇਆ ਤੇ ਅਗਲਾ ਜਨਮ ਮੈਂ ਚਾਹੁੰਦਾ ਮੈਨੂੰ ਸਿੱਖ ਦੇ ਘਰ ਚ ਮਿਲੇ, ਮੇਰੇ ਭਾਗ ਬਦਲ ਜਾਣ। ਸਾਰਿਆਂ ਜਕਾਰੇ ਛੱਡੇ। ਸੈਕਟਰੀ ਬੜਾ ਸਿਆਣਾ ਸੀ, ਉਹ ਕਹਿੰਦਾ ਵੀ ਗੱਲ ਸੁਣ ਜੋ ਮੇਰੀ, ਕਹਿੰਦਾ ਅਗਲੇ ਜਨਮ ਦੀ ਗੱਲ ਹੀ ਕੋਈ ਨੀ, ਇੱਥੇ ਲਿਖੀ ਕੋਈ ਨੀ ਵੀ ਸਿੱਖਾਂ ਚ ਸਿੱਖ ਅੰਮ੍ਰਿਤ ਛਕਦੇ ਆ, ਤੇਰੇ ਅੱਜੀ ਭਾਗ ਬਦਲ ਜਾਣਗੇ, ਸਵੇਰੇ ਅੰਮ੍ਰਿਤ ਛਕ ਲੈ। ਬਾਕੀ ਗੱਲ ਠੀਕ ਹੈ। ਹੁਣ ਮੰਨ ਲਓ ਵੀ ਮੈਂ ਸ਼ਬਦ ਵਰਤਿਆ ਵੀ ਪੂਰਬਲੇ ਭਾਗ ਮਾੜੇ, ਗੁਰੂ ਕਹਿੰਦਾ ਮਾੜੇ ਲਿਖੇ ਨੇ, ਪਰ ਚੇਤੇ ਰੱਖੀ ਮੈਨੂੰ ਰੱਬ ਨੇ ਇੰਨੇ ਕੁ ਹੱਕ ਹਕੂਕ ਜ਼ਰੂਰ ਦਿੱਤਾ ਹੈ, ਮੈਂ ਤੇਰੇ ਮੱਥੇ ਦੇ ਲੇਖ ਮਾੜੇ ਤੂੰ ਸਿੱਧੇ ਕਰ ਦਿਆਂਗਾ, ਤੂੰ ਇੱਕ ਵਾਰੀ ਆ ਤਾਂ ਸਹੀ। ਹੁਣ ਆਹ ਸ਼ਬਦ ਸਵਈਆ ਜੀ ਗੁਰੂ ਰਾਮਦਾਸ ਦੀ ਸਿਫਤ ਜੇ ਵੈਸੇ ਸਵਈਆ, ਕੱਚ ਤੋਂ ਸੋਨਾ ਬਣ ਗਏ, ਜ਼ਹਿਰ ਤੋਂ ਅੰਮ੍ਰਿਤ ਬਣ ਗਏ, ਲੋਹੇ ਤੋਂ ਲਾਲ ਹੋ ਗਏ, ਪੱਥਰ ਤੋਂ ਮੋਤੀ ਬਣ ਗਏ, ਅਰਿੰਡ ਤੋਂ ਚੰਦਨ ਬਣ ਗਏ, ਸੱਚ ਇਹ ਵੇਖੇ ਪਸ਼ੂ ਤੋਂ ਦੇਵਤੇ ਬਣ ਗਏ, ਤੇ ਬੰਦਿਆਂ ਨੂੰ ਰੱਬ ਰੂਪ ਬਣਾ ਦਿੱਤਾ। ਕਿ ਇਹ ਭਾਗ ਨੀ ਬਦਲੇ ਗਏ ਤੇ ਹੋਰ ਕੀ ਹੈ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਨੇ ਸੁਣਿਓ, ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰਮੁਖ ਭਣਿਓ, ਲੋਹੋਂ ਹੋਇਓ ਲਾਲ ਨਦਰ ਸਤਿਗੁਰ ਜਾ ਧਾਰੈ, ਪਾਣ ਮਨ ਕਰੈ ਗਿਆਨ ਗੁਰ ਕਹਿਓ ਵਿਚਾਰੈ। ਭਾਗਾਂ ਕਰਕੇ ਤੇ ਪੱਥਰ ਸੀ, ਗੁਰੂ ਕੋਲ ਤਾਕਤ ਤੇ ਪੱਥਰ ਨੂੰ ਮੋਤੀ ਬਣਾ ਗਿਆ। ਭਾਗਾਂ ਕਰਕੇ ਤੇ ਮਨੂਰ ਸੀ, ਤੇ ਗੁਰੂ ਨੇ ਬਖਸ਼ਿਸ਼ ਕੀਤੀ, ਮਨੂਰ ਤੋਂ ਸੋਨਾ ਬਣਾ ਦਿੱਤਾ। ਮਹਾਰਾਜ ਕਹਿੰਦੇ ਨੇ ਲੋਹਿਓ ਹੋਇਓ ਲਾਲ ਨਦਰ ਸਤਿਗੁਰ ਜਾ ਧਾਰੈ, ਪਾਣ ਮਨ ਕਰੈ ਗਿਆਨ ਗੁਰ ਕਹਿਓ ਵਿਚਾਰੈ, ਕਾਠੋਂ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨ ਕੇ ਗਏ, ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ, ਸੁਰ ਨਰ ਭੈ ਉਹਨਾਂ ਪਸ਼ੂਆਂ ਨੂੰ ਤੇ ਪ੍ਰੇਤਾਂ ਨੂੰ ਗੁਰੂ ਨੇ ਦੇਵਤੇ ਬਣਾ ਦਿੱਤਾ। ਇਸ ਕਰਕੇ ਨੀ ਵੀ ਇਹ ਸ਼ਬਦ ਕਹਿ ਕੇ ਵੀ ਵੱਡ ਭਾਗ ਨੇ ਆਇਆ ਤੇ ਇਹਦੇ ਅਰਥੀ ਹੋਰ ਕਰੀ ਜਾਈ, ਗੁਰੂ ਭਾਗ ਮਨਾਉਂਦਾ ਹੈ। ਇਹੀ ਗੱਲ ਗੁਰੂ ਗੋਬਿੰਦ ਸਿੰਘ ਨੇ ਕਹੀ, ਕਾਜੀ ਨੇ ਕਿਹਾ ਕਿਉਂ ਮੱਥੇ ਟੇਕਦੇ ਨੇ ਗੁਰੂ ਨਾਨਕ ਦੀ ਦਲੀਜ ਤੇ। ਸਤਿਗੁਰੂ ਨੇ ਮੋਹਰ ਦੇ ਕੇ ਕਿਹਾ ਪੜ ਇਹਦੇ ਤੇ ਅੱਖਰ ਕੀ ਲਿਖੇ, ਸਟੈਂਪ ਸਿੱਧੀ ਪਕੜ ਕੇ ਅਰਥ ਪੜੋਗੇ ਅੱਖਰ ਪੜੋਗੇ। ਉਹ ਕਹਿੰਦਾ ਪੁੱਠੇ ਨੇ ਪੜੇ ਨੀ ਜਾਂਦੇ। ਮਹਾਰਾਜ ਕਹਿੰਦੇ ਨੇ ਕਾਗਜ਼ ਤੇ ਲਾਹ ਨਾਲ ਹੀ ਸਿੱਧੇ ਹੋ ਗਏ। ਕਹਿੰਦੇ ਨੇ ਇਸ ਕਰਕੇ ਮੱਥੇ ਟੇਕਦੇ ਨੇ, ਇਹਨਾਂ ਦੇ ਮੱਥੇ ਦੇ ਲੇਖ ਸਿੱਧੇ ਹੋ ਜਾਣ। ਜਦੋਂ ਅਸੀਂ ਸਿਮਰਨ ਕਰਨਾ ਗੁਰੂ ਕੋਲ ਆਉਣਾ, ਸੱਚਮੁੱਚ ਉਹ ਭਾਗ ਬਦਲ ਕੇ ਰੱਖ ਦਿੰਦਾ। ਭਾਈ ਵਿਧੀ ਚੰਦ ਦੇ ਭਾਗ ਬਦਲ ਦਿੱਤੇ, ਗੁਰੂ ਕਾ ਸੀਨਾ ਬਣਾ ਦਿੱਤਾ। ਭਾਈ ਕੌਡੇ ਦੇ, ਇਹ ਕੌਡਾ ਜੀ ਮੱਧ ਪ੍ਰਦੇਸ਼ ਨੇੜੇ ਜੱਬਲਪੁਰ ਜਾਈਦਾ, ਉਹਦੇ ਨੇੜੇ ਸਥਾਨ ਦੱਸਦੇ ਆ ਜੀ, ਮੈਂ ਗਿਆ ਨੀ ਵੈਸੇ, ਉੱਥੇ ਕਥਾ ਕਰਨ ਗਿਆ, ਦੱਸਿਆ ਸੀ ਵੀ ਭਾਗ ਕਿੱਡੇ ਬਦਲ ਗਏ ਹੋਏ। ਆਦਮਖੋਰ ਬੰਦਾ ਇਬਾਦਤ ਕਵਾਲਾ ਬਣ ਗਿਆ, ਭਾਈ ਸੱਜਣ ਜੀ ਦਾ ਜੀਵਨ ਪਲਟ ਦਿੱਤਾ। ਜਿਹੜੇ ਇਹ ਭਾਈ ਭੂਮੀਆਂ ਜੀ ਨੇ, ਵੈਸੇ ਨਾ ਕੋਈ ਨੀ ਭੂਮੀਆਂ, ਮੈਂ ਉਸ ਦਿਨ ਵੀ ਉੱਥੇ ਕਿਹਾ ਸੀ ਨਾ ਨੀ ਭੂਮੀਆਂ, ਇਹ ਬੰਗਾਲ ਚ ਜੀ ਸਿਲਟ ਉਥੋਂ ਨੇੜੇ ਜੀ ਇਹ ਘਟਨਾ ਜਿਹੜੀ ਭਾਈ ਭੂਮੀਆਂ ਵਾਲੀ ਪੰਜਾਬ ਦੀ ਨੀ, ਭੂਮੀਆਂ ਉਹਨੂੰ ਕਹਿੰਦੇ ਨੇ ਜਿਹੜਾ ਜਿਮੀ ਦਾ ਮਾਲਕ ਹੁੰਦਾ। ਸੰਸਕ੍ਰਿਤ ਦਾ ਸ਼ਬਦ ਹੈ ਭੂਈਆਂ, ਅਸੀਂ ਪੰਜਾਬੀ ਚ ਪੜ੍ਹਦੇ ਹਾਂ ਭੂਮੀਆਂ, ਬਾਣੀ ਚ ਵਰਤਿਆ ਕਿ ਭੂਮੀਆਂ ਭੂਮ ਉਪਰ ਲਿਤਲੁਜ ਹੈ। ਬਾਬਾ ਜੀ ਨੇ ਕਿੰਨੀ ਕਿਰਪਾ ਕੀਤੀ, ਇਹ ਸਭ ਦੇ ਭਾਗ ਪਲਟ ਕੇ ਰੱਖ ਦਿੱਤੇ। ਮੈਂ ਸਿਰਫ ਇਸ ਕਰਕੇ ਬੇਨਤੀ ਕੀਤੀ ਏ ਕਿ ਭੱਜਣ ਦਾ ਰਾਹ ਨਾ ਲੱਭੀਏ, ਗੁਰੂ ਕੋਲ ਇੰਨੀ ਕੁ ਸਮਰੱਥ ਹੈ ਖੋਟਿਓਂ ਖਰੇ ਕਰ ਦਿੰਦਾ। ਗੁਰੂ ਕੋਲ ਭਾਈ ਸਾਹਿਬ ਨੇ ਪੜਿਆ ਸਤਿਗੁਰ ਗੁਣੀ ਨਿਧਾਨ ਖੈ, ਗੁਣ ਕਰ ਬਖਸ਼ੇ ਅਵਗਣ ਯਾਰੇ, ਸਤਿਗੁਰ ਪੂਰਾ ਵੈਦ ਖੈ, ਪੰਜੇ ਰੋਗ ਅਸਾਧ ਨਿਵਾਰੇ, ਸੁਖ ਸਾਗਰ ਗੁਰਦੇਵ ਖੈ, ਸੁਖ ਦੀ ਮੇਲ ਲੈ ਦੁਖਿਆਰੇ। ਉਹਨਾਂ ਨੂੰ ਜਿਨ੍ਹਾਂ ਦੇ ਭਾਗ ਮਾੜੇ ਹੋਣ, ਗੁਰੂ ਕੋਲ ਜਾਓ ਭਾਗ ਵੀ ਪਲਟਦਾ ਹੈ। ਸਤਿਗੁਰੂ ਇਸ ਸ਼ਲੋਕ ਚ ਕਿਹਾ, ਪਦੇ ਚ ਕਿਹਾ, ਜਿਹਦਾ ਮਨ ਪ੍ਰਭੂ ਚ ਲੀਨ ਹੋ ਗਿਆ ਉਹਨੂੰ ਸਭ ਸੁਖ ਮਿਲੇ, ਤੇ ਗਾਥਾ ਉਹੀ ਗਾਉਂਦਾ ਜਿਹੜਾ ਰੱਬ ਦੀ ਬੰਦਗੀ ਕਰਦਾ। ਥੋੜੀ ਜਿਹੀ ਟੇਕ ਕੇ ਮੈਂ ਤੁਹਾਨੂੰ ਬੇਨਤੀ ਇੱਕ ਹੋਰ ਕਰਨੀ ਹੈ ਕਿ ਪ੍ਰਕਰਨ ਚੱਲ ਰਿਹਾ ਸੀ ਨਗਰ ਕੀਰਤਨ ਬਾਰੇ, ਰੋਜ਼ ਸਿੰਘ ਸੰਗਤਾਂ ਕਹਿ ਰਹੀਆਂ ਨੇ ਜ਼ਰੂਰ ਜਾਇਓ, ਗੁਰੂ ਗੁਰੂ ਜਪਿਓ, ਤੇ ਰਹਿੰਦੀ ਦੁਨੀਆਂ ਤੱਕ ਇਸ ਗੱਲ ਦਾ ਭੈ ਵੀ ਨਾ ਖਾਇਓ। ਜਿੰਨੀ ਦੇਰ ਤੱਕ ਪਲੈਨਟ ਰਹੇਗਾ 84 ਯਾਦ ਰਹਿਣਾ ਹੈ, ਭੁੱਲਿਆ ਥੋੜਾ ਜਾਣਾ, ਪਰ ਥੋੜਾ ਜਿਹਾ ਅਸੀਂ ਭਾਵਨਾ ਨਾਲ ਸੰਗਤ ਨੂੰ ਨਾਲ ਲੈ ਕੇ ਤੁਰ ਪਵੀਏ। ਮੈਨੂੰ ਯਾਦ ਹੈ ਨਾ ਵਿਸਰ ਗਿਆ ਆਪਣਾ ਇੱਕ ਯੂਸ਼, ਉਹਨੇ ਬੜੇ ਕੇਸ ਲੜੇ, ਬਹੁਤ ਕੇਸ ਲੜੇ ਹਿਟਲਰ ਵੇਲੇ ਦੇ। ਡੈਥ ਤੋਂ ਇੱਕ ਪਹਿਲਾਂ ਮਹੀਨਾ ਪਹਿਲਾਂ ਉਹਨੇ ਨਾ ਪ੍ਰੈਸ ਕਾਨਫਰੰਸ ਕੀਤੀ, ਉਹ ਆਰਕੀਟੈਕਟ ਸੀ ਜੀ, ਤੇ ਉਹਨੂੰ ਇੱਕ ਨਾਮਾ ਨਿਗਾਰ ਨੇ, ਪੱਤਰਕਾਰ ਨੇ ਸਵਾਲ ਕੀਤਾ ਵੀ ਤੂੰ ਨੌਕਰੀ ਵੀ ਛੱਡੀ, ਸਭ ਕੁਝ ਛੱਡਿਆ, ਤੈਨੂੰ ਕੀ ਲੱਭਾ? ਤੂੰ ਥਾਂ ਥਾਂ ਤੇ ਐਵੀਡੈਂਸ, ਜਿਵੇਂ ਆਪਾਂ ਭਾਈ ਖਾਲੜਾ ਸਾਹਿਬ ਨੂੰ ਯਾਦ ਕਰਨੇ, ਤੂੰ ਥਾਂ ਥਾਂ ਤੇ ਕਾਗਜ਼ ਇਕੱਠੇ ਕੀਤੇ, ਸਜ਼ਾਵਾਂ ਦਵਾਈਆਂ, ਉਹ ਸੁਣੀ ਗਿਆ ਤੇ ਸਵਾਲ ਕਰਨ ਵਾਲਾ ਵੀ ਯੂਸ਼ ਸੀ। ਉਹਨੇ ਉੱਤਰ ਬੜਾ ਸੁਣਾ ਦਿੱਤਾ, ਕਹਿੰਦਾ ਤੁਸੀਂ ਮਰਨ ਤੋਂ ਬਾਅਦ ਆਸ ਕਰਦੇ ਹੋ ਕਿਤੇ ਜਾਣਾ? ਕਹਿੰਦਾ ਹਾਂ। ਕਹਿੰਦਾ ਜਦੋਂ ਜਾਓਗੇ ਤੁਹਾਡੇ ਸ਼ਹੀਦ ਬੈਠੇ ਹੋਣਗੇ ਰਸਤੇ ਚ, ਤੁਹਾਨੂੰ ਪੁੱਛਣਗੇ ਕੀ ਕੀਤਾ, ਤੁਸੀਂ ਕਹੋਗੇ ਮੈਂ ਇੰਨੀਆਂ ਬਿਲਡਿੰਗਾਂ ਬਣਾਈਆਂ, ਇੰਨਾ ਬਿਜ਼ਨਸ ਕੀਤਾ, ਆਹ ਕੁਝ ਕੀਤਾ। ਕਹਿੰਦੇ ਨੇ ਜਦੋਂ ਮੈਂ ਜਾਵਾਂਗਾ ਮੈਨੂੰ ਪੁੱਛਣਗੇ, ਮੈਂ ਇੱਕੋ ਗੱਲ ਕਹਾਂਗਾ, ਮੈਂ ਨੌਕਰੀ ਵੀ ਛੱਡ ਕੇ ਸਿਰਫ ਤੁਹਾਡੀ ਯਾਦ ਹੀ ਲੈ ਕੇ ਸਾਰੀ ਜ਼ਿੰਦਗੀ ਤੁਰਿਆ। ਉਹਨਾਂ ਦਿਨਾਂ ਨੂੰ ਆਪਾਂ ਜ਼ਰੂਰ ਯਾਦ ਕਰੋ, ਨਗਰ ਕੀਰਤਨ ਜਾਈਓ, ਬਾਣੀ ਪੜ੍ਹੀਓ, ਮੇਰੀ ਬੇਨਤੀ ਹੈ। ਜਿੰਨਾ ਸਿਮਰਨ ਭਜਨ ਬੰਦਗੀ ਕਰਾਂਗੇ, ਵਾਹਿਗੁਰੂ ਤਰਸ ਕਰੇ, ਉਂਝ ਵੈਸੇ ਜੇ ਕਹੋ ਜੀ ਨਹੀਂ ਯਾਦ ਨਹੀਂ ਕਰਨਾ, ਸਾਡੀ ਯਾਦ ਤੋਂ ਬਿਨਾਂ ਤੇ ਅਰਦਾਸ ਹੀ ਕੋਈ ਨਹੀਂ ਹੁੰਦੀ। ਅਸੀਂ ਸਾਲ ਬਾਅਦ ਨਹੀਂ ਯਾਦ ਕਰਦੇ ਇਕੱਲੇ, ਹੁਣ ਕਈ ਵਾਰੀ ਕਈ ਸਿੰਘ ਕਹਿੰਦੇ ਵੀ ਨਹੀਂ ਸ਼ਹੀਦਾਂ ਦਾ ਜ਼ਿਕਰ ਕੋਈ ਨਹੀਂ ਕਰਦੇ। ਮੈਂ ਕਹਿੰਦਾ ਜਿਹੜਾ ਅੰਮ੍ਰਿਤਧਾਰੀ ਗੁਰਸਿੱਖ ਏ, ਉਹ ਤਾਂ ਸ਼ਹੀਦ ਨੂੰ ਚੇਤੇ ਕਰਨ ਤੋਂ ਬਿਨਾਂ ਉਹਦੀ ਅਰਦਾਸ ਹੀ ਨਹੀਂ ਪੂਰੀ ਹੁੰਦੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ, ਇਹ ਕੌਣ ਨੇ ਜੀ ਸਾਰਾ ਪਹਿਰਾ ਸ਼ਹੀਦਾਂ ਦਾ? ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਗੁਰਮੁਖ ਉਹਨਾਂ ਦੀ ਕਮਾਈ ਦਾ ਧਿਆਨ ਧਰਕੇ ਤੇ ਬੋਲਣਾ ਕੀ ਏ? ਪਰ ਆਹ ਕੰਮ ਜ਼ਰੂਰ ਕਰਿਓ, ਮੇਰੀ ਬੇਨਤੀ ਹੈ, ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਮੇਰੇ ਤੋਂ ਇਹ 7 ਦਿਨ ਸਵੇਰੇ ਸ਼ਾਮ ਦੀ ਕਥਾ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਤੁਸਾਂ ਘਰਾਂ ਚ ਵੀ ਸੁਣਿਆ, ਦੇਸ਼ ਪ੍ਰਦੇਸ਼ ਸੁਣਿਆ, ਭੁੱਲਾਂ ਮੇਰੀਆਂ ਨੇ, ਸ਼ਬਦ ਗੁਰੂ ਦਾ ਹੈ। ਆਓ ਸਤਿਗੁਰੂ ਕਿਰਪਾ ਕਰੇ ਆਪਾਂ ਬਾਣੀ ਨਾਲ ਜੁੜ ਸਕੀਏ। ਸਮੁੱਚੇ ਪ੍ਰਬੰਧਕ ਵੀਰਾਂ ਦਾ, ਜਿਹੜੀ ਜਿਹੜੀ ਵੀ ਸੇਵਾ ਤੁਸੀਂ ਨਿਭਾ ਰਹੇ ਹੋ, ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਭਾਰੀ ਗਿਣਤੀ ਤੁਸੀਂ ਆਏ, ਪੂਰਾ ਹਫ਼ਤਾ ਬਹੁਤ ਇਕਾਗਰਤਾ ਬਖਸ਼ੀ, ਸਤਿਗੁਰੂ ਕਿਰਪਾ ਕਰੇ ਸਾਨੂੰ ਸਭ ਨੂੰ ਸਮੱਤ ਬਖਸ਼ੇ। ਵਾਹਿਗੁਰੂ ਜੀ।